thankful for that. ਵੀ ਠੀਕ ਹੈ ਜੀ ਮੈਂ ਤੁਹਾਡੇ ਲਈ ਇੰਨਾ ਕੰਮ ਕਰ ਸਕਦਾ ਐਂਡ ਐਂਡ ਹੈਪੀਲੀ ਆਈ ਵਿਲ ਡੂ ਦੈਟ ਸਰ
ਠੀਕ ਹੈ ਜੀ ਥੈਂਕ ਯੂ ਸੋ ਮਚ ਸਰ ਬਹੁਤ ਬਹੁਤ ਤੁਹਾਡਾ ਧੰਨਵਾਦ ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ ਕਿ ਜਦੋਂ ਇੰਸ਼ੋਰੈਂਸ ਦੀ ਬਾਰੇ ਗੱਲਬਾਤ ਹੋਏ ਤੇ ਤੁਹਾਡੇ ਪੈਸੇ ਬਚ ਸਕਦੇ ਨੇ ਤੁਸੀਂ ਰਮਨਜੀਤ ਸਿੱਧੂ ਸਾਹਿਬ ਨਾਲ ਇੱਕ ਵਾਰ ਸੰਪਰਕ ਕਰੋ ਬਹੁਤ ਜਣਿਆਂ ਨੂੰ ਉਹਨਾਂ ਨੇ ਫਾਇਦਾ ਕਰਾਇਆ ਸਾਨੂੰ ਬਹੁਤ ਵਧੀਆ ਫੀਡਬੈਕ ਆਈ ਹੈ ਇੱਕ ਵੀ ਕਾਲ ਐਸੀ ਨਹੀਂ ਆਈ ਜਿਨ੍ਹਾਂ ਨੇ ਕੋਈ ਸਵਾਲ ਕੀਤਾ ਹੋਵੇ ਹਰ ਬੰਦੇ ਨੇ ਕਿਹਾ ਹੈ ਕਿ ਵਧੀਆ ਸ਼ਖਸੀਅਤ ਨੇ ਸਾਨੂੰ ਫਾਇਦਾ ਇਹਨਾਂ ਨੇ ਕਾਫੀ ਕਰਾਇਆ ਸੋ ਤੁਸੀਂ ਵੀ ਜੇ ਕੋਈ ਟਰੱਕਿੰਗ ਬਿਜ਼ਨਸ ਹੈਗੇ ਹੋ ਕੋਈ ਇੰਸ਼ੋਰੈਂਸ ਦੇ ਬਾਰੇ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਰਮਨਜੀਤ ਸਿੱਧੂ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ ਰਮਨਜੀਤ ਸਿੱਧੂ ਸਾਹਿਬ ਫੋਨ ਨੰਬਰ ਦੇ ਦਿਓ ਇੱਕ ਵਾਰ ਫਿਰ ਤੋਂ
ਸਰ ਮੇਰਾ ਫੋਨ ਨੰਬਰ 6477748507 ਪੰਜਾਬੀ ਦੇ ਵਿਚ 6477748785 07 ਯੁੱਧਵੀਰ ਜੀ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਸਰ
ਥੈਂਕ ਯੂ ਸੋ ਮਚ ਸਰ ਐਂਡ ਵੀ ਵਿਸ਼ ਯੂ ਆਲ ਦ ਬੈਸਟ ਥੈਂਕ ਯੂ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ ਲੇਕਿਨ ਉਸ ਤੋਂ ਪਹਿਲਾਂ ਮੈਂ ਦੱਸਦਾ 68 for 4 68 ਰਨ ਦੇ ਉੱਤੇ ਚੌਥੀ ਵਿਕਟ ਜਿਹੜੀ ਹੈ ਉਹ ਗਿਰ ਚੁੱਕੀ ਹੈਗੀ ਹੈ ਸੋ 68 ਫੋਰ ਦਾ ਲੋਸ ਆਫ 4 ਵਿਕਟ ਜੀ ਬਨਾਰਸੀ ਸਾਹਿਬ ਤੁਸੀਂ ਆਉਂਦੇ ਹੋ ਗੋ ਹੈਡ
ਪੰਜਾਬੀ ਲੇਕਿਨ ਉਰਦੂ ਬੋਲਤਾ ਹੂੰ
ਦੋ
ਸਵਾਲ ਹੈ ਔਰ ਇੱਕ ਸਵਾਲ ਨੰਬਰ ਇੱਕ ਮੌਜੂਦਾ ਹਾਲਾਤ ਕੇ ਮੁਤਾਬਿਕ ਇੰਡੀਆ ਮੇ ਇਲੈਕਸ਼ਨ ਹੋ ਰਹੇ ਕੈਨੇਡਾ ਮੇ ਇਲੈਕਸ਼ਨ ਹੋਣੇ ਵਾਲੇ ਹੈ ਕਿਆ ਉਨਸੀ ਕੌਨ ਸੀ ਪਾਰਟੀ ਜਿੱਤੇਗੀ ਆਪਣੇ ਦੋਨੋ ਲੀਡਰ ਆਪੋਜੀਸ਼ਨ ਕਾ ਇੰਟਰਵਿਊ ਵੀ ਕਿਆ ਔਰ ਪ੍ਰਾਈਮ ਮਿਨਿਸਟਰ ਕਾ ਇੰਟਰਵਿਊ ਵੀ ਕਿਆ ਪੰਜਾਬੀ ਹੋ ਕਰਕੇ ਵੋਟ ਕਿਸ ਤਰਫ ਜਾਏਗਾ ਈਸ਼ਵਰ ਰੈਡੀ ਜੀ ਔਰ ਹਿੰਦੁਸਤਾਨ ਮੇ ਇੱਕ ਫਿਲਮ ਹੀਰਾ ਮੰਦੀ ਕੇ ਨਾਮ ਤੇ ਚੱਲ ਰਹੀ ਹੈ ਮੈਨੇ ਦੇਖੀ ਕਿ ਨਹੀਂ ਉਸਕਾ ਜੋ ਵੀ ਪੜਾ ਹੈ ਉਸਕਾ 3 ਸ਼ੇਅਰ ਉਸਕਾ ਤੋਂ ਯੇ ਹੀਰਾ ਮੰਦੀ ਹੈ ਯਾ ਨਾਚ ਹੁਸੂਲ ਰਹਿੰਦੀ ਹੈ ਮੇਰਾ ਮਾਲਕ ਬੜਾ ਪਕਚੰਗੀ ਹੈ ਜਬ ਵੀ ਮੈਨੇ ਉਸੇ ਮਦਦ ਮਾਂਗੀ ਉਸਨੇ ਦਿਖਾ ਦੀ ਸਭ ਚੰਗੀ ਹੈ ਜੋ ਕਹੋਗੇ ਮੈਂ ਉਹੀ ਕਰੂੰਗੀ ਜੋ ਕਹੋਗੇ ਮੈਂ ਉਹੀ ਕਰੂੰਗੀ ਮਾਲਕ ਰਾਜ ਕੇ ਮੰਦੀ ਹੈ ਇਹ ਮੈਨੇ ਬਹੁਤ ਜਲਦੀ ਲਿਖੀ ਹੈ ਲੇਕਿਨ ਕਹਿੰਦੇ ਤੋਂ 12 ਸਾਲ ਲੱਗੀ ਹੈ ਲੇਕਿਨ ਇਹ ਰਿਪ੍ਰੈਜੈਂਟ ਕਰਦੀ ਹੈ ਇੱਕ ਸ਼ਹਿਨਸ਼ਾਹ ਕੀ ਬਾਦਸ਼ਾਹ ਕੀ ਹੋਈ ਹੈ ਇੱਕ ਮਾਲੀ ਕੀ ਹੋਈ ਇੱਕ ਬੜੀ ਲੜਦੀ ਕੀ ਇਸਕੇ ਉੱਪਰ ਵੀ ਬਹਿਸ ਕਰੂੰਗਾ ਇਨਸ਼ਾਅੱਲਾ ਲੇਕਿਨ ਜੋ ਸਵਾਲ ਆਪਸੇ ਪੁੱਛੇ ਹੈ ਮੌਜੂਦਾ ਹਾਲਾਤ ਕੇ ਮੁਤਾਬਿਕ ਕੌਣ ਸੀ ਮੁਲਕ ਮੇ ਕਿਸ ਕੀ ਪਾਰਟੀ ਹੋਗੀ ਇਸ ਦੌਰਾਨ ਜ਼ਰੂਰ ਰੋਸ਼ਨ ਜਾਣੇ ਮੈਂ ਬਹੁਤ ਅੱਛੇ ਕੇ ਬਾਅਦ ਆਪਸੇ ਹਮ ਕਲਾਮ ਹੋ ਰਹਾ ਹੂੰ ਕਿ ਉਹ ਕਿਤਾਬੇ ਲਿਖ ਰਹਾ ਹੂੰ ਔਰ ਵੋ ਇਨਸ਼ਾਅੱਲਾ ਮੈਨੇ ਪਿਛਲੇ ਹਫਤੇ ਜ਼ਿਕਰ ਕੀਆ ਥਾ ਜਬ ਮੁਕੰਮਲ ਹੋ ਜਾਏਗੀ ਤੋ ਮੈਂ ਆਪਕੀ ਤਫਸੀਲ ਦੇਗੀ ਆਪ ਹੁਕਮਰ ਦੀਜੀਏ ਭੇਜੂੰਗਾ ਆਪਕੇ ਪਾਸ ਯਹੀ ਬਾਤ ਕਰਨੀ ਸੀ ਬਸ ਔਰ ਕੋਈ
ਖੁਦਾ ਹਾਫਿਜ਼ ਬਨਾਰਸੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਆਪਕੀ ਕਾਲ ਕਾ ਥੈਂਕ ਯੂ ਸੋ ਮਚ ਹਾਂ ਬਨਾਰਸੀ ਸਾਹਿਬ ਐਸਾ ਹੈ ਕਿ ਜਹਾਂ ਤੱਕ ਇੰਡੀਆ ਪਾਕਿਸਤਾਨ ਕਾ ਸਵਾਲ ਹੈ ਕਿ ਕੌਣ ਸੀ ਸਰਕਾਰ ਬਨੇਗੀ ਪਾਕਿਸਤਾਨ ਮੇਂ ਤੋ ਅਭੀ ਆਪਕੋ ਪਤਾ ਹੀ ਹੈ ਤਾਜ਼ਾ ਆਪਨੇ ਦੇਖ ਲਿਆ ਇੰਡੀਆ ਮੇਂ ਚਾਂਸਿਸ ਲੱਗ ਰਹੇ ਹੈ ਕਿ ਇੰਡੀਆ ਮੇਂ ਮੋਦੀ ਸਾਹਿਬ ਕੀ ਸਰਕਾਰ ਜੋ ਹੈ ਵੋ ਬਨ ਸਕਤੀ ਹੈ ਆਈ ਥਿੰਕ ਸੋ ਮੁਝੇ ਐਸਾ ਲਗਤਾ ਹੈ ਕਿ ਮੋਦੀ ਸਾਹਿਬ ਕੀ ਸਰਕਾਰ ਬਨ ਸਕਤੀ ਹੈ ਬੀਜੇਪੀ ਦੁਆਰਾ ਆ ਸਕਦੀ ਹੈ ਬਾਕੀ ਯੂ ਨੈਵਰ ਨੋ ਲੋਕੋ ਕਾ ਕਿਆ ਹੈ ਔਰ ਜਹਾਂ ਤੱਕ ਹਾਂਜੀ ਮੁਝੇ ਏਕ ਮਿੰਟ ਇਸ਼ਾਰਾ ਹੈ ਕਿ ਪਹਿਲੇ ਟ੍ਰਿਗਰ ਹਿੱਲ ਮਾਰੇ ਸਪੋਂਸਰ ਆਈ ਥਿੰਕ ਦੇ ਆਰ ਵੇਟਿੰਗ ਸੋ ਦੈਨ ਵਿਲ ਕੈਰੀ ਔਨ ਆਰ ਡਿਸਕਸ਼ਨ ਵਿਦ ਆਰ ਕਾਲਰਸ ਹਾਂਜੀ ਸੋ ਵੀ ਆਰ ਲਾਈਨ ਹੈਜ਼ ਬੀਨ ਕਨੈਕਟਡ ਵੀ ਹੈਵ ਅਲੀਸ਼ਾ ਔਨ ਦਾ ਲਾਈਨ ਅਲੀਸ਼ਾ ਵੈਰੀ ਵਾਰਮ ਵੈਲਕਮ ਔਨ ਵਾਈ ਮੀਡੀਆ ਗੁੱਡ ਮਾਰਨਿੰਗ ਹਾਊ ਆਰ ਯੂ
ਹਾਈ ਗੁੱਡ ਮਾਰਨਿੰਗ
ਸੋ ਗੁੱਡ ਟੂ ਟਾਕ ਟੂ ਯੂ ਦਿਸ ਮਾਰਨਿੰਗ ਐਂਡ ਆਈ ਨੋ ਅਲੀਸ਼ਾ ਯੂ ਹੈਵ ਦਿਸ ਇਜ਼ ਅ ਵੰਡਰਫੁਲ ਪ੍ਰੋਜੈਕਟ ਯੂ ਨੋ ਦਾ ਅਦਰ ਡੇ ਲਾਸਟ ਵੀਕਐਂਡ I did visit the site and it's great. The location is great, but I'll love to hear from you. What are the details of this project?
Definitely. So we're very excited about the launch of Amira in Upper Brampton. The site itself is located at Countryside Drive and Airport Road. And we're featuring ravine views on the land of a past golf and country club. So this is a really, really beautiful community by Treasure Hill. We're very excited following the grand opening, and this weekend we're continuing our new release. At Amira Estates, you're going to find 45, 50-foot, and 57-foot luxury three-car garage homes. There are boasting ravine views. You have special incentives as well for the grand opening that we've been including.
All right. And can you tell us about the sizes as well? I know we have some very good lot sizes. We have got some very good square footage on the houses. Please go ahead.
Certainly. So we have a great collection. Again, starting with the 45-foot lots, there's something for everybody. We also have a 50-foot series, and then our luxury three-car garage, 57-foot series. Square footage is going to go up to 5,541 square feet. So we have some beautiful large layouts. For the 57-foot series, you're going to enjoy a luxury bonus package. You'll have Miele appliances in the home, as well as $20,000 in upgrade credits. This is part of our grand opening bonus. So definitely come out to the sales center now while we still have our strong incentives in place.
All right. Thank you so much, Isha, and we wish you all the best. I'd like to remind our audience once again, JDA's office is Trier Hill office. It is Nashville Road or Highway 27 the intersection. So this weekend, we will be live on location from 12 to 5 p.m. So please do visit. I am going to houses that are being built in Brampton, Airport Road or Countryside the intersection. But the site at Trier Hill office, sales office, is Highway 27 or Nashville Road, the intersection. Thank you so much, Lisa, and we look forward. Thank you. You take care.
Thank you so much. Take care.
Take care. Bye for now. Bye. Ji, agli call ji. Kapil ji, tusi on there ho ji. Kapil Sharma ji. Kapil ji, go ahead, sir. Ki kehna chahoge?
Hanji, Yudhri ji, namaskar.
Namaskar ji.
Yudhri ji, je kise gal da changi na lage te, odi main pehle maafi mang li na. Mainu lagda ki main shayad acha naam hi bola tha, tade waste kuch thoda bahut hanji. ਜਿਹੜੀ ਇਹ ਦੱਸੋਗੇ ਕੇਜਰੀਵਾਲ ਸਾਹਿਬ ਨੇ ਘੁਟਾਲਾ ਕੀਤਾ ਹੋਵੇਗਾ ਕਿ ਨਹੀਂ ਭਲਾ ਹਾਂ ਨਾ ਜਾਂ ਕੁਛ ਵੀ ਮੇ ਵੀ ਕੁਛ ਵੀ ਕਹਿ ਸਕਦੇ ਹੋ ਤੁਸੀਂ
ਸਰ ਉਹਦਾ ਫੈਸਲਾ ਅਦਾਲਤ ਕਰੇਗੀ
ਨਹੀਂ ਪਰ ਇੱਕ ਵਾਰੀ ਮੈਂ 6 ਮਹੀਨੇ ਪਹਿਲੇ ਪੁੱਛਿਆ ਸੀ ਉਦੋਂ ਤੁਸੀਂ ਕਿਹਾ ਸੀ ਨਹੀਂ ਕੀਤਾ
ਨਹੀਂ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ ਦਾ ਤੇ ਕਾਨੂੰਨ ਦੁਨੀਆ ਭਰ ਦੇ ਵਿੱਚ ਮੌਜੂਦ ਹੈ ਸੋ ਜਦੋਂ ਤੱਕ ਸਾਬਿਤ ਨਹੀਂ ਹੋਇਆ ਉਸ ਵੇਲੇ ਤੱਕ ਤੇ ਆਪਾਂ ਇਨੋਸੈਂਟ ਹੀ ਪ੍ਰੀਜ਼ੂਮ ਕਰਾਂਗੇ ਨਾ ਤੇ ਬਾਕੀ ਉਹਦਾ ਫੈਸਲਾ
ਕੀ ਲੱਗਦਾ ਕੀਤਾ ਕਿ ਹੋਏਗਾ ਕਿ ਨਹੀਂ ਜੀ
ਸਰ ਦੇਖੋ ਇੱਥੇ ਬੈਠੇ ਕਹਿ ਪਾਣਾ ਥੋੜਾ ਜਿਹਾ ਮੁਸ਼ਕਿਲ ਆ ਕਿ ਉਹਨਾਂ ਨੇ ਘੁਟਾਲਾ ਕੀਤਾ ਕਿ ਨਹੀਂ ਕੀਤਾ ਔਰ ਕੇਜਰੀਵਾਲ ਸਾਹਿਬ ਦੀ ਕਿੰਨੀ ਕੁ ਇਨਵੋਲਵਮੈਂਟ ਆ ਇਹਦੇ ਵਿੱਚ
ਚਲੋ ਫਿਰ ਤੁਸੀਂ ਇਹ ਨਾ ਆਲਰੇਡੀ 6 ਮਹੀਨੇ ਮੈਂ ਪਹਿਲੇ ਪੁੱਛਿਆ ਸੀ ਉਦੋਂ ਕਿਹਾ ਸੀ ਜੀ ਬਿਲਕੁਲ ਨਹੀਂ ਕੀਤਾ ਠੀਕ ਹੈ ਜੀ ਯੁਧਵੀਰ ਜੀ ਐਸਾ ਤੁਸੀਂ ਜਵਾਬ ਨਹੀਂ ਦਿੱਤਾ ਤੁਹਾਡੇ ਵਰਗੇ ਜਰਨਲਿਸਟ ਕੋਲੋਂ ਇਹੋ ਜਿਹਾ ਐਕਸਪੈਕਟ ਨਹੀਂ ਕੀਤਾ ਜਾ ਸਕਦਾ ਤੁਸੀਂ ਕਹਿ ਸਕਦੇ ਹਾਂ ਨਾ ਤੇ ਮੇ ਬੀ ਆਲਰੇਡੀ ਮੈਂ ਤੁਹਾਨੂੰ ਜਵਾਬ ਵੀ ਦੇ ਦਿੱਤੇ ਸੀਗੇ ਠੀਕ ਹੈ ਜੀ ਯੁਧਵੀਰ ਜੀ ਪੰਨੂ ਨੇ ਗੁਰਵੰਤ ਪੰਨੂ ਨੇ ਕੇਜਰੀਵਾਲ ਨੂੰ ਪੈਸੇ ਦਿੱਤੇ ਹੋਣਗੇ ਕਿ 12-13 ਮਿਲੀਅਨ ਜਿਹੜਾ 130 ਕਰੋੜ
ਇਹਦੇ ਬਾਰੇ ਵੀ ਦੇਖੋ ਕਿਉਂਕਿ ਜਦੋਂ ਜੇ ਗੁਰਪਤਵੰਤ ਸਿੰਘ ਪੰਨੂ ਸਾਹਿਬ ਕਹਿ ਰਹੇ ਨੇ ਕਿ ਉਹਨਾਂ ਨੇ ਮਦਦ ਕੀਤੀ ਹੈ ਕੇਜਰੀਵਾਲ ਸਾਹਿਬ ਦੀ ਤੇ ਫਿਰ ਉਹਨਾਂ ਨੂੰ ਸਬੂਤ ਦੇਣਾ ਪਏਗਾ ਜੇ ਕੱਲ ਨੂੰ ਕੇਸ ਹੁੰਦਾ ਹੈ ਤੇ ਜਾਂ ਇਨਵੈਸਟੀਗੇਸ਼ਨ NIA ਕਰ ਰਹੀ ਹੈ ਹੁਣ NIA ਜਿਹੜੀ LG ਨੇ ਤਾਂ ਰਿਕਮੈਂਡ ਕਰ ਹੀ ਦਿੱਤੀ ਹੈ ਲੈਫਟਨੈਂਟ ਗਵਰਨਰ ਸਾਹਿਬ ਨੇ ਸੋ ਜੇ ਪੈਸੇ ਕੋਈ ਗਏ ਹੋਣਗੇ ਇਧਰੋਂ ਪੰਨੂ ਸਾਹਿਬ ਤੋਂ ਜਾਂ 6th Floor ਜਸਟਿਸ ਤੋਂ ਕੇਜਰੀਵਾਲ ਸਾਹਿਬ ਨੂੰ ਤੇ ਉਹਦੇ ਵਿੱਚ ਫਿਰ ਇਨਵੈਸਟੀਗੇਸ਼ਨ ਚ ਪਤਾ ਲੱਗੇਗਾ ਬਾਕੀ NRIs ਨੇ ਆਪਣਾ ਟਾਈਮ
ਜਿਹੜੇ ਤਕੜੇ ਜਰਨਲਿਸਟ ਤੁਸੀਂ ਮੈਂ ਤੇ ਉਹ ਪੁੱਛਣਾ ਹੋ ਸਕਦਾ ਨਹੀਂ ਜਾਂ ਕੀਤੇ
ਹੋ ਸਕਦਾ ਜੀ ਪੋਸਿਬਿਲਟੀ ਹੈ ਇਹਦੀ ਹਾਂਜੀ ਬਿਲਕੁਲ ਹੋ ਸਕਦਾ
ਇਹਦਾ ਮਤਲਬ ਕੇਜਰੀਵਾਲ ਜਿਹੜਾ ਕੱਟੜ ਇਮਾਨਦਾਰ ਕਹਿੰਦਾ ਸੀ ਕੱਟੜ ਬੇਈਮਾਨ ਹੋਇਆ ਠੀਕ ਹੈ ਜੀ ਯੁਧਵੀਰ ਜੀ ਦੂਜੀ ਗੱਲ
ਤੁਸੀਂ ਅੱਗੇ ਜਾਰੀ ਰੱਖਣਾ ਤੁਸੀਂ ਜਵਾਬ ਜਾਰੀ ਰੱਖਣਾ ਤੁਸੀਂ ਜਿੱਦਾਂ ਪਹਿਲੇ ਪੁਆਇੰਟ ਤੇ ਵੀ ਤੁਸੀਂ ਕਿਹਾ ਕਿ ਜੀ ਏਡੇ ਵੱਡੇ ਜਰਨਲਿਸਟ ਤੋਂ ਇਦਾਂ ਦੇ ਆਨਸਰ ਦੀ ਉਮੀਦ ਨਹੀਂ ਸੀ ਔਰ ਦੂਸਰਾ ਪੁਆਇੰਟ ਵੀ ਤੁਸੀਂ ਉਹਨੂੰ ਪੁੱਛਿਆ ਇਹ ਸਰ ਦੇਖੋ ਜਿਹੜਾ ਜਰਨਲਿਸਟ ਹੁੰਦਾ ਨਾ ਉਹਨੇ ਕੋਈ ਵੀ ਬਿਆਨ ਦੇਣਾ ਹੈ ਤੇ ਉਹ ਖਾਸ ਕਰ ਜਿਹੜਾ ਮਾਮਲਾ ਕਾਨੂੰਨੀ ਹੈ ਲੀਗਲ ਮਾਮਲਾ ਉਹਦੇ ਤੇ ਬਹੁਤ ਸੋਚ ਸਮਝ ਕੇ ਅਸੀਂ ਬਿਆਨ ਦੇਣਾ ਕਿਉਂਕਿ ਕੱਲ ਨੂੰ ਕੀ ਹੈ ਕਿ ਇਸੇ ਕਾਰਨ ਪ੍ਰਮਾਤਮਾ ਦੀ ਬੜੀ ਮਿਹਰ ਹੈ ਬਹੁਤ ਕਿਰਪਾ ਹੈ ਪ੍ਰਮਾਤਮਾ ਦੀ ਤੁਹਾਡਾ ਵੀ ਮੈਂ ਹੱਥ ਜੋੜ ਕੇ ਕਮਿਊਨਿਟੀ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਹੈ ਕਿ 24 ਸਾਲਾਂ ਦੇ ਵਿੱਚ ਅੱਜ ਜੋ ਇੱਕ ਵਾਈ ਮੀਡੀਆ ਨੇ ਕ੍ਰੈਡੀਬਿਲਟੀ ਬਣਾਈ ਹੈ ਉਹਦਾ ਇੱਕ ਕਾਰਨ ਇਹ ਹੈ ਕਿ ਅਸੀਂ ਜਜ਼ਬਾਤੀ ਹੋ ਕੇ ਨਹੀਂ ਕਹਿ ਸਕਦੇ ਕਿ ਅਸੀਂ ਕਹਿ ਦਈਏ ਜੀ ਹਾਂਜੀ ਕੇਜਰੀਵਾਲ ਗਲਤ ਹੈ ਕੇਜਰੀਵਾਲ ਸਹੀ ਹੈ ਕਿਉਂਕਿ ਸਾਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ ਜਿਹੜੇ ਉਹਨਾਂ ਦੇ ਹੱਕ ਚ ਨੇ ਉਹ ਇਹੀ ਸੁਣਨਾ ਚਾਹੁੰਦੇ ਵੀ ਕੇਜਰੀਵਾਲ ਸਾਹਿਬ ਨੂੰ ਅਸੀਂ ਕਲੀਨ ਚਿੱਟ ਦੇ ਦਈਏ ਜਿਹੜੇ ਕੇਜਰੀਵਾਲ ਸਾਹਿਬ ਨੂੰ ਨਹੀਂ ਪਸੰਦ ਕਰਦੇ ਉਹ ਜਾਂਦੇ ਹੋਏ ਸੀ ਕੇਜਰੀਵਾਲ ਸਾਹਿਬ ਨੂੰ ਕਹਿ ਦਈਏ ਕਿ ਗੁਨਾਹਗਾਰ ਨੇ, ਬਟ ਇੱਕ ਪੱਤਰਕਾਰ ਦਾ ਫਰਜ਼ ਹੈ ਕਿ ਲੋਕ ਚਾਹੇ ਬੁਰਾ ਮਨਾਉਣ, ਉਹਨੂੰ ਕਹਿਣ ਵੀ ਭਾਈ ਸਾਹਿਬ ਤੁਸੀਂ ਚੰਗੇ ਜਰਨਲਿਸਟ ਨਹੀਂ ਹੋ, ਵੱਡੇ ਜਰਨਲਿਸਟ ਤੋਂ ਅਸੀਂ ਉਮੀਦ ਨਹੀਂ ਸੀ ਕਰਦੇ, ਤੁਸੀਂ ਐਂ ਕਰਦੇ ਹੋ, ਲੇਕਿਨ ਸਾਡਾ ਇਹ ਫਰਜ਼ ਬਣਦਾ ਹੈ ਕਿ ਹਰ ਚੀਜ਼ ਨੂੰ ਸਮਝੀਏ ਔਰ ਉਸ ਤੋਂ ਬਾਅਦ ਫਿਰ ਆਪਣਾ ਕੋਈ ਬਿਆਨ ਦਈਏ। ਬਾਕੀ ਕੋਈ ਗੱਲ ਨਹੀਂ ਸਰ, ਤੁਸੀਂ ਆਪਣੇ ਆਹ ਦੋ ਸਵਾਲ, ਹੁਣ ਦੂਸਰਾ ਵੀ ਬਿਆਨ ਹੈ, ਹੁਣ ਜੇ ਉਹ ਕਹਿੰਦੇ ਨੇ ਜੀ ਗੁਰਪਤਵੰਤ ਸਿੰਘ ਪੰਨੂ ਹੋਣਾ ਨੇ ਕਹਿਤਾ ਕਿ ਉਹਨਾਂ ਨੇ ਪੈਸੇ ਦਿੱਤੇ ਨੇ, ਤੇ ਉਹ ਪੈਸੇ ਤਾਂ ਫਿਰ ਉਹਨਾਂ ਨੂੰ ਪਤਾ ਹੋਣੇ ਨੇ ਜੇ ਉਹਨਾਂ ਦਿੱਤੇ, ਮੈਂ ਤੇ ਉਸ ਵੇਲੇ ਨਾਲ ਮੌਜੂਦ ਨਹੀਂ ਸੀਗਾ। ਸੋ ਜੇ ਉਸ ਅਦਾਲਤ ਦੇ ਵਿੱਚ ਹੁਣ ਇਨਵੈਸਟੀਗੇਸ਼ਨ ਕਰੇਗੀ, ਐਲ ਜੀ ਸਾਹਿਬ ਨੇ, ਲੈਫਟੀਨੈਂਟ ਗਵਰਨਰ ਸਾਹਿਬ ਨੇ ਕਹਿਤਾ ਹੈ ਕਿ ਐਨ ਆਈ ਏ ਇਨਵੈਸਟੀਗੇਸ਼ਨ ਕਰੇਗੀ, ਜੇ ਕੱਲ ਨੂੰ ਉਹ ਸਬੂਤ ਸਾਹਮਣੇ ਆ ਜਾਂਦੇ ਨੇ ਸਰ ਵੀ ਆਹ ਪੈਸੇ ਉਹਨਾਂ ਨੇ ਦਿੱਤੇ ਆ, ਤੇ ਅਸੀਂ ਵੀ ਇੱਥੇ ਜ਼ਰੂਰ ਕਹਿ ਦਾਂਗੇ ਜੇ ਸਬੂਤ ਆਉਂਦੇ ਕਿ ਨਹੀਂ।
ਤੁਸੀਂ ਜੇ ਲਾ ਕੇ ਸਾਰਾ ਕੁਛ ਕਰਨ ਦੇ ਹੋ, ਪਰ ਇਹ ਤੁਸੀਂ ਕਿੱਦਾਂ ਕਨਫਰਮ ਕਰ ਦਿੰਦੇ ਹੋ ਜੀ ਕਾਂਗਰਸ ਬੀਜੇਪੀ ਦੀਆਂ 260 ਹੋਣੀਆਂ, ਜਿੱਦਾਂ ਦੀ 352 ਆਲਰੇਡੀ ਆਈਆਂ ਹੈਗੀਆਂ, ਤੇ ਅੱਜ ਤੁਸੀਂ ਕਹਿੰਦੇ ਹੋ ਜੀ ਤੁਸੀਂ ਕਿਹਨੂੰ ਖੁਸ਼ ਕਰਨਾ ਚਾਹ ਰਹੇ ਹੋ, ਕਾਂਗਰਸ ਨੂੰ ਕਿ ਕੇਜਰੀਵਾਲ ਨੂੰ, ਕਿ ਆਲਰੇਡੀ ਵੀ ਤੁਹਾਡੇ ਡਾਟਾ ਗਲਤ ਰਹੇ ਲਗਾਤਾਰ 10 ਸਾਲਾਂ ਤੋਂ। ਮੈਂ ਆਲਰੇਡੀ ਤੁਹਾਨੂੰ ਕਿਹਾ ਸੀ ਕਿ ਮੈਂ ਮਾਫੀ ਚਾਹੁੰਦਾ ਜੋ ਗਲਤ ਗੱਲ ਬੋਲੀ ਜਾਏ, ਜਦੋਂ ਤੁਸੀਂ ਇੰਨਾ ਕੁਛ ਗਲਤ ਦੱਸਣ ਦੇ ਹੋ ਫਿਰ ਤੁਹਾਡੀਆਂ ਦੂਜੀਆਂ ਜਿਹੜੀਆਂ ਖ਼ਬਰਾਂ ਦਿੰਦੇ ਹੋ ਬੰਦਾ ਉਹਦੇ ਤੇ ਕੀ ਵਿਸ਼ਵਾਸ ਕਰੇਗਾ, ਹਨਾ। ਇਹ ਵੀ ਕਹਿਣਾ ਚਾਹੁੰਦਾ ਸੀਗਾ।
ਹਾਂਜੀ,
ਇਹ ਕਹਿੰਦੇ ਮੈਨੂੰ ਲੱਗਦਾ ਕਿ ਬੀਜੇਪੀ ਜਿੱਤ ਜਾਏਗੀ। ਕਮਾਲ ਹੈ ਜਰਨਲਿਜ਼ਮ ਦਾ, ਕਮਾਲ ਹੈ ਜੀ ਤੁਹਾਡੀਆਂ ਖ਼ਬਰਾਂ। ਹਾਂਜੀ, ਮੈਨੂੰ ਲੱਗ ਰਿਹਾ ਤੁਸੀਂ ਇਹ ਹੁਣੇ ਅਜੇ ਕਹਿ ਕੇ ਗਏ ਹੋ ਕਿਸੇ ਨੂੰ ਕਿ ਮੈਨੂੰ ਲੱਗਦਾ ਕਿ ਬੀਜੇਪੀ ਜਿੱਤ ਜਾਏਗੀ ਜੀ 260। ਯੁੱਧਵੀਰ ਜੀ, ਤੁਹਾਡੀਆਂ 80-80 ਸੀਟਾਂ ਦਾ ਫਰਕ ਰਿਹਾ ਵਾ ਪਿਛਲੇ ਜਿੰਨੀਆਂ ਵੀ ਤੁਸੀਂ ਦਿੰਦੇ ਹੋ ਨਾ, ਮਤਲਬ ਇਹ ਤੋਂ ਤੁਸੀਂ ਕਹਿੰਦੇ ਹੋ ਪਰਮਾਤਮਾ ਤੁਹਾਡੀ ਕ੍ਰੈਡੀਬਿਲਟੀ ਹੋਰ ਵਧਾਏ, ਮੇਰੇ ਹਿਸਾਬ ਨਾਲ ਘੱਟ ਰਹੀ ਹੈ ਜਿੱਦਾਂ ਦਾ ਤੁਸੀਂ ਕਰ ਰਹੇ ਹੋ ਨਾ ਕਿਸੇ ਨੂੰ ਖੁਸ਼ ਕਰਨ ਵਾਸਤੇ, ਤੇ ਇਹਨਾਂ ਤੇ ਕ੍ਰੈਡੀਬਿਲਟੀ ਘੱਟਦੀ ਹੈਗੀ ਆ। ਬਾਕੀ ਤੁਹਾਡਾ ਜ਼ੋਰ ਲੱਗ, ਮੈਂ ਇਹ ਪੁੱਛਣਾ ਚਾਹੁੰਦਾ, ਚਲੋ ਠੀਕ ਹੈ, ਮੋਦੀ ਸਾਹਿਬ ਨੇ ਕੋਈ 10 ਸਾਲਾਂ ਚ ਕੰਮ ਕੀਤੇ ਆ ਕਿ ਨਹੀਂ ਜੀ, ਜਾਂ ਪਹਿਲੇ ਪ੍ਰਾਈਮ ਮਿਨਿਸਟਰ ਨਾਲੋਂ ਜ਼ਿਆਦਾ ਜਾਂ ਕੁਛ ਕੰਮ ਅੱਛੇ ਕੀਤੇ ਆ ਕਿ ਨਹੀਂ, ਜਿਹੜੇ ਐਪਰੀਸ਼ੀਏਟ ਕੀਤੇ ਜਾ ਸਕਦੇ ਆ, ਜਾਂ ਪਹਿਲੇ ਪ੍ਰਾਈਮ ਮਿਨਿਸਟਰ ਨਾਲੋਂ ਜ਼ਿਆਦਾ ਕੀਤੇ ਹੋਣ ਕਿ ਘੱਟ ਆ।
ਠੀਕ ਹੈ, ਪਹਿਲਾਂ ਤਾਂ ਸਰ ਮੈਂ ਇਹ ਗੱਲ ਜ਼ਰੂਰ ਇੱਥੇ ਕਹਿ ਦਵਾਂ ਕਿ ਦੋ ਚੀਜ਼ਾਂ ਉਹ ਅਲੱਗ ਅਲੱਗ ਨੇ। ਇੱਕ ਹੈਗਾ ਹੈ ਕਿ ਕਾਨੂੰਨੀ ਮਸਲਾ, ਠੀਕ ਹੈ, ਕਿ ਜਿਹੜਾ ਚਾਹੇ ਉਹ ਤੁਸੀਂ ਕੇਜਰੀਵਾਲ ਸਾਹਿਬ ਦੇ ਸ਼ਰਾਬ ਘੁਟਾਲੇ ਦੀ ਗੱਲ ਕੀਤੀ ਹੈ ਜਾਂ ਚਾਹੇ ਤੁਸੀਂ ਉਹ ਪੈਸੇ ਦੇਣ ਲੈਣ ਦੀ ਗੱਲ ਕੀਤੀ ਹੈ, ਉਹ ਹੈਗਾ ਕਾਨੂੰਨੀ ਮਸਲਾ। ਤਾਂ ਉਹਦੇ ਤੇ ਅਸੀਂ ਜਦੋਂ ਤੱਕ 100% ਸ਼ੋਰ ਨਹੀਂ ਹੈ ਤੇ ਉਹ ਗੱਲ ਕਰਨਾ ਠੀਕ ਨਹੀਂ ਹੈ, ਨੰਬਰ 1। ਨੰਬਰ 2 ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰਦਾ, ਜੇ ਤੁਹਾਨੂੰ ਯਾਦ ਹੋਏ ਕਿ ਟ੍ਰਿਬਿਊਨ ਅਖਬਾਰ, ਇੰਨਾ ਪੁਰਾਣਾ, ਮੇਰੇ ਖਿਆਲ ਨਾਲ ਪੰਜਾਬ ਦਾ ਸਭ ਤੋਂ ਪੁਰਾਣਾ ਅੰਗਰੇਜ਼ੀ ਅਖਬਾਰ, ਟ੍ਰਿਬਿਊਨ ਅਖਬਾਰ ਤੱਕ ਨੂੰ ਵੀ ਮਾਫ਼ੀ ਮੰਗਣੀ ਪੈ ਗਈ ਸੀ ਬਿਕਰਮਜੀਤ ਸਿੰਘ ਮਜੀਠੀਆ ਸਾਹਿਬ ਤੋਂ। ਜਦੋਂ ਜਜ਼ਬਾਤੀ ਹੋ ਕੇ ਅਖਬਾਰ ਵੀ ਐਸੀ ਕੋਈ ਬਿਆਨ ਦੇ ਦਿੰਦੇ ਨੇ, ਬੜੇ ਬੜੇ ਮੀਡੀਆ ਅਦਾਰੇ ਵੀ ਐਸੇ ਬਿਆਨ ਦੇ ਦਿੰਦੇ, ਫਿਰ ਉਹ ਬਾਅਦ ਦੇ ਵਿੱਚ ਇਹਨਾਂ ਨੂੰ ਬਿਆਨ ਵਾਪਸ ਲੈਣੇ ਪੈਂਦੇ ਆ। ਸੋ ਬਿਹਤਰ ਇਹੀ ਹੁੰਦਾ ਹੈ ਕਿ ਅਸੀਂ ਕੋਈ ਵੀ ਜਿਹੜਾ ਬਿਆਨ ਦੇਣਾ ਹੈ, ਔਨ ਰਿਕਾਰਡ ਦੇਣਾ, ਔਨ ਏਅਰ ਦੇਣਾ, ਤੇ ਉਹ ਸੋਚ ਸਮਝ ਕੇ ਦਈਏ। ਦੈਟ ਇਜ਼ ਪੁਆਇੰਟ ਨੰਬਰ 1। ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਬੀਜੇਪੀ ਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਕਿ ਕੀ ਮੈਂ ਕਾਂਗਰਸ ਨੂੰ ਖੁਸ਼ ਕਰਨਾ ਚਾਹੁੰਦਾ ਹਾਂ ਜਾਂ ਮੈਂ ਆਮ ਆਦਮੀ ਪਾਰਟੀ ਨੂੰ ਖੁਸ਼ ਕਰਨਾ ਚਾਹੁੰਦਾ ਹੈ, ਸਰ ਦੇਖੋ ਬੜੀ ਦੇਰ ਤੋਂ ਅਸੀਂ ਜ਼ਿਕਰ ਕਰ ਚੁੱਕੇ ਹਾਂ, ਹੁਣ ਵਾਰ ਵਾਰ ਅਸੀਂ ਇਹ ਗੱਲ ਕਰਦੇ ਚੰਗੇ ਨਹੀਂ ਲੱਗਦੇ, ਨਾ ਮੈਂ ਕਾਂਗਰਸ ਨੂੰ ਖੁਸ਼ ਕਰਨਾ ਚਾਹੁੰਦਾ, ਨਾ ਮੈਂ ਆਮ ਆਦਮੀ ਪਾਰਟੀ ਨੂੰ ਖੁਸ਼ ਕਰਨਾ ਚਾਹੁੰਦਾ। ਹੁਣ ਕੋਈ ਅਗਲੇ ਕਾਲਰ ਆਉਣਗੇ, ਉਹ ਕਹਿਣਗੇ ਕਿ ਸ਼ਾਇਦ ਅਸੀਂ ਬੀਜੇਪੀ ਨੂੰ ਖੁਸ਼ ਕਰਨਾ ਚਾਹੁੰਦੇ। ਹਰ ਕੋਈ ਆਪਣੇ ਆਪਣੇ ਅੰਦਾਜ਼ੇ ਦੇ ਨਾਲ ਇੱਦਾਂ ਸੋਚਦਾ ਰਹਿੰਦਾ। ਬੀਜੇਪੀ ਨੂੰ ਠੀਕ ਹੈ, ਤੁਸੀਂ ਕਹਿ ਰਹੇ ਹੋ 350 ਸੀਟਾਂ ਆਣਗੀਆਂ, ਕੋਈ 400 ਵੀ ਕਹਿ ਰਿਹਾ, ਕੋਈ 350 ਵੀ ਕਹਿ ਰਿਹਾ।
350 ਨਹੀਂ ਕਿਹਾ ਮੈਂ, ਕਿਹਾ ਜੀ 352 ਤੇ ਆਲਰੇਡੀ ਹੈਗੀਆਂ। 10 ਸਾਲ ਮੋਦੀ ਸਾਹਿਬ ਨੇ, ਤੁਸੀਂ, ਮੈਂ ਇਹ ਪੁੱਛਣਾ ਸੀਗਾ ਤੁਸੀਂ ਕੰਮ ਕੀਤਾ ਕਿ ਨਹੀਂ ਕੀਤਾ ਕੋਈ, ਜੇ ਕੀਤਾ ਤੇ ਉਹਨੂੰ 352 ਵੀ ਨਹੀਂ ਆਣਗੀਆਂ ਲਾਇਸ ਨਾਲ, ਤੁਸੀਂ 252 ਬਣਾਉਣ ਦੇ 100 ਘੱਟ, ਆਲਰੇਡੀ ਵੀ ਤੁਸੀਂ 100-150 ਘੱਟ ਦੱਸੀ। ਮੈਂ ਇਹ ਕਿਹਾ ਸੀਗਾ, ਮੈਂ ਨੀ 352 ਕਹੀਆਂ, ਮੈਂ ਇਹ ਕਹਿ ਰਿਹਾ ਕਿ ਜੇ ਇੰਨਾ ਕੰਮ ਕਰਨ ਦੇ ਬਾਵਜੂਦ ਪਹਿਲਾਂ ਹੀ 352 ਸੀਗੀਆਂ ਤੇ ਹੁਣ ਘੱਟ ਕਿਹੜੀ ਗੱਲ ਹੋ ਰਹੀ ਹੈ, ਇਹ ਕੁਛ ਦੱਸ ਸਕਦੇ ਹੋ?
ਹਾਂਜੀ, ਉਸੇ ਪੁਆਇੰਟ ਤੇ ਆਣ ਲੱਗਾ।
100 ਕਿਉਂ ਘੱਟ ਰਹੀ ਹੈ, ਤੁਸੀਂ 100 ਘੱਟ ਦੱਸ ਰਹੇ ਹੋ।
ਹਾਂ, ਮੈਂ ਉਸੇ ਪੁਆਇੰਟ ਤੇ ਆਣ ਲੱਗਾ ਸਰ। ਬੀਜੇਪੀ ਦੀਆਂ ਤੁਸੀਂ ਕਹਿ ਰਹੇ ਹੋ ਕਿ 352 ਸੀਟਾਂ ਨੇ ਬੀਜੇਪੀ ਦੇ, ਨਹੀਂ ਸਰ, ਇਹ ਐਨਡੀਏ ਦੀਆਂ ਸੀਟਾਂ ਨੇ ਬੀਜੇਪੀ ਦੀਆਂ। ਹਾਂ, ਬੀਜੇਪੀ ਦੀਆਂ 303 ਸੀਟਾਂ ਨੇ, ਠੀਕ ਹੈ, 303। ਨੰਬਰ 1। ਨੰਬਰ 2 ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਨ ਦਾ ਪਾਸਟ, ਅੱਛਾ ਕੋਈ ਵੀ ਜਿਹੜਾ ਜਰਨਲਿਸਟ ਹੈ ਉਹ ਐਗਜੈਕਟ ਪ੍ਰੈਡਿਕਸ਼ਨ ਤੇ ਕਰ ਹੀ ਨਹੀਂ ਸਕਦਾ। ਜਰਨਲਿਸਟ ਇਹ ਹੋ ਸਕਦਾ ਹੈ, ਔਰ ਉਹ ਵੀ ਜ਼ਰੂਰੀ ਨਹੀਂ ਸਹੀ ਹੋਵੇ, ਅਸੀਂ ਟ੍ਰੈਂਡ ਪ੍ਰੈਡਿਕਟ ਕਰ ਸਕਦੇ ਹਾਂ। ਪਿਛਲੀ ਵਾਰ ਬੀਜੇਪੀ ਦੀਆਂ ਸੀਟਾਂ ਰਿਕਾਰਡਿੰਗ ਪਈ ਹੈ, ਤੁਸੀਂ ਕੱਢ ਕੇ ਦੇਖ ਲੈਣਾ, ਮੈਂ ਹੁਣੇ ਵੀ ਜਦੋਂ ਕਹੋ ਪਲੇ ਕਰ ਦਾਂਗਾ। ਮੇਰਾ ਪ੍ਰੈਡਿਕਸ਼ਨ ਸੀਗੀ ਵੀ 240, ਫਿਰ 250, 260 ਤੋਂ 270। ਇਲੈਕਸ਼ਨ ਤੋਂ 2 ਦਿਨ ਪਹਿਲਾਂ ਅਸੀਂ ਕਹਿਤਾ ਸੀਗਾ, ਜਦੋਂ ਵੀ ਫਾਈਨਲ ਕਾਊਂਟਿੰਗ ਤੋਂ, ਵੀ ਹੁਣ ਹੋਰ ਕੋਈ ਅਸੀਂ ਪ੍ਰੈਡਿਕਸ਼ਨ ਨਹੀਂ ਕਰਨੀ। ਸੋ 260 ਤੋਂ ਮੈਂ 70 ਕਹੀਆਂ ਸੀਗੀਆਂ, ਠੀਕ ਹੈ। ਔਰ ਮੈਂ ਵੀ ਕਹਿਤਾ ਸੀ ਵੀ ਬੀਜੇਪੀ ਦੀ ਸਰਕਾਰ ਕੰਫਰਟੇਬਲੀ ਬਣ ਜਾਏਗੀ, ਬੀਜੇਪੀ ਦੀ ਸਰਕਾਰ ਕੰਫਰਟੇਬਲੀ ਬਣ ਗਈ। ਹਾਂ, 260 ਤੋਂ 270 ਦੀ ਬਜਾਏ ਸੀਟਾਂ ਆਈਆਂ 303 ਬੀਜੇਪੀ ਦੀਆਂ, ਠੀਕ ਹੈ। ਨਹੀਂ ਤਾਂ ਟ੍ਰੈਂਡ ਸਾਡਾ ਸਹੀ ਸੀਗਾ ਵੀ ਬੀਜੇਪੀ ਦੀ ਗਰੋਥ ਹੋ ਰਹੀ ਹੈ। ਹੁਣ ਤੁਹਾਡੇ ਇਸ ਸਵਾਲ ਦਾ ਜਵਾਬ ਵੀ ਜੇ ਬੀਜੇਪੀ ਦੀਆਂ ਸੀਟਾਂ ਘਟਣਗੀਆਂ ਤਾਂ ਕਿਉਂ ਘਟਣਗੀਆਂ ਇਸ ਵਾਰ, ਉਹ ਮੇਰਾ ਆਪਣਾ ਜ਼ਾਤੀ ਤੌਰ ਤੇ ਮੰਨਣਾ ਹੈ। ਔਰ ਮੈਂ ਉਹਦੇ ਵਿੱਚ ਤੁਹਾਡੀ ਇਹ ਗੱਲ ਵੀ ਜੋੜ ਦਿੰਦਾ ਕਿ ਕਿਆ ਬੀਜੇਪੀ ਨੇ ਜਾਂ ਮੋਦੀ ਸਾਹਿਬ ਨੇ 10 ਸਾਲਾਂ 'ਚ ਕੋਈ ਕੰਮ ਕੀਤੇ ਕਿ ਨਹੀਂ ਕੀਤੇ। ਹੁਣ ਤੁਸੀਂ ਕਹਿ ਰਹੇ ਹੋ ਬਹੁਤ ਕੰਮ ਕੀਤੇ ਆ ਤਾਂ ਫਿਰ ਘਟਣੇ ਨਹੀਂ ਚਾਹੀਦੇ। ਦੇਖੋ, ਕੰਮ ਉਹਨਾਂ ਨੇ ਕੀਤੇ ਨੇ, ਅਸੀਂ ਇਸ ਗੱਲ ਨੂੰ ਡਿਨਾਈ ਨਹੀਂ ਕਰਦੇ 10 ਸਾਲਾਂ 'ਚ। 10 ਸਾਲਾਂ 'ਚ ਚਾਹੇ ਆਰਟੀਕਲ 370 ਨੂੰ ਖਤਮ ਕਰਨਾ ਹੋਵੇ, ਉਹ ਚੰਗਾ ਕੰਮ ਉਹਨਾਂ ਨੇ ਕੀਤਾ ਹੈ। ਬਹੁਤ ਸਾਰਾ ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਹੋਈ ਹੈ, ਉਹ ਵੀ ਠੀਕ ਹੈ, ਪਰ ਹਜੇ ਬਹੁਤ ਸਾਰੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਕਰਨਾ ਬਾਕੀ ਵੀ ਹੈ, ਹੋਈ ਵੀ ਹੈ ਔਰ ਹੋਰ ਕਰਨਾ ਬਾਕੀ ਵੀ ਹੈ। ਫੋਰਨ ਪਾਲਿਸੀ ਮੋਰਲੈਸ ਇੱਕ ਚੀਜ਼ ਨਾਲ ਮੈਂ ਸਹਿਮਤ ਨਹੀਂ ਹਾਂ, ਜਿਹੜੀ ਫੋਰਨ ਸੋਇਲ ਤੇ ਜਾ ਕੇ ਟਾਰਗੇਟ ਕਿਲਿੰਗ ਜੇ ਕਰ ਰਹੀ ਹੈ ਇੰਡੀਆ। ਮੈਂ ਹਜੇ, ਕਿਉਂਕਿ ਉਹ ਤਾਂ ਡਿਨਾਈ ਕਰ ਰਹੇ ਨੇ, ਮੈਂ ਉੱਥੇ ਵੀ ਜੱਜ ਨਹੀਂ ਬਣਨਾ ਚਾਹੁੰਦਾ। ਜੇ ਇੰਡੀਆ ਫੋਰਨ ਸੋਇਲ ਤੇ ਜਾ ਕੇ ਟਾਰਗੇਟ ਕਿਲਿੰਗ ਕਰ ਰਹੀ ਹੈ ਤਾਂ ਉਹ ਮੇਰੇ ਮੁਤਾਬਿਕ ਠੀਕ ਨਹੀਂ। ਪਰ ਅਦਰ ਦੈਨ ਦੈਟ, ਇੰਡੀਆ ਦੀ ਫੋਰਨ ਪਾਲਿਸੀ ਬੜੀ ਅਸਰਟਿਵ ਰਹੀ ਹੈ। ਬਿਲੀਅਨਸ ਆਫ ਡਾਲਰ ਦਾ ਫਾਇਦਾ ਇਹਨਾਂ ਨੇ ਕੀਤਾ ਹੈ। ਤੇਲ ਘੱਟੋ ਘੱਟ 20-25 ਰੁਪਏ ਲੀਟਰ ਮਹਿੰਗਾ ਹੋ ਜਾਣਾ ਸੀ ਉੱਥੇ, ਜੇ ਇਹ ਬਿਲੀਅਨਸ ਆਫ ਡਾਲਰ ਦਾ ਫਾਇਦਾ ਨਾ ਲੈਂਦੇ ਰਸ਼ੀਆ ਤੋਂ। ਔਰ ਅਮਰੀਕਾ ਦੇ ਦਬਾਅ ਦੇ ਬਾਵਜੂਦ, ਵੈਸਟਰਨ ਕੰਟਰੀਜ਼ ਦੇ ਦਬਾਅ ਦੇ ਬਾਵਜੂਦ, ਜਿਹੜਾ ਇਹਨਾਂ ਨੇ ਰਸ਼ੀਆ ਨਾਲ ਵਧੀਆ ਸੰਬੰਧ ਰੱਖੇ, ਤੇਲ ਉੱਥੋਂ ਲੈਂਦੇ ਰਹੇ, ਬੈਨੀਫਿਟ ਲੈਂਦੇ ਰਹੇ, ਔਰ ਯੂਕਰੇਨ ਨੂੰ ਵੀ ਮਦਦ ਪਹੁੰਚਾ ਦਿੱਤੀ, ਯੂਕਰੇਨ ਨਾਲ ਵੀ ਵਧੀਆ ਰਹੇ, ਉਹ ਚੰਗੀ ਪਾਲਿਸੀ ਰਹੀ ਹੈ। ਇਧਰੋਂ ਇਜ਼ਰਾਈਲ ਨਾਲ ਵੀ ਹੱਥ ਮਿਲਾ ਕੇ ਰੱਖਿਆ ਤੇ ਉਧਰੋਂ ਫਿਲਸਤੀਨ ਦੇ ਨਾਲ ਵੀ ਭਰਾ ਬਣ ਕੇ ਬੈਠੇ ਹੋਏ ਨੇ, ਉਹ ਬੜੀ ਜ਼ਬਰਦਸਤ ਪਾਲਿਸੀ ਹੈ। ਇਧਰੋਂ ਇਰਾਨ ਦੇ ਨਾਲ ਵੀ ਦੋਸਤੀ ਕੀਤੀ ਹੋਈ ਹੈ, ਐਸ ਜੈਸ਼ੰਕਰ ਸਾਹਿਬ ਜਦੋਂ ਮਨ ਕਰਦਾ ਹੈ ਫਲਾਈਟ ਪਕੜ ਕੇ ਇਰਾਨ ਪਹੁੰਚ ਜਾਂਦੇ ਨੇ, ਤੇ ਉਧਰੋਂ ਅਮਰੀਕਾ ਨਾਲ ਵੀ ਦੋਸਤਾਂ ਨਾਲ ਤਾਲੁਕਾਤ ਨੇ, ਉਹ ਬੜੀ ਵਧੀਆ ਪਾਲਿਸੀ ਰਹੀ ਹੈਗੀ ਹੈ। ਸੋ ਫੋਰਨ ਪਾਲਿਸੀ ਚੰਗੀ ਰਹੀ ਹੈ, ਡੋਮੈਸਟਿਕ ਪਾਲਿਸੀ ਕੋਈ ਚੰਗੀ ਹੈ। ਲੇਕਿਨ ਅੱਜ ਕੱਲ੍ਹ ਜਿਸ ਤਰ੍ਹਾਂ ਦੇ ਬਿਆਨ ਹੁਣ ਆ ਰਹੇ ਨੇ ਮੋਦੀ ਸਾਹਿਬ ਨੂੰ, ਇਸ ਤਰ੍ਹਾਂ ਦੇ, ਦੇਖੋ ਨਾ ਤੁਸੀਂ ਕਦੇ ਮੁਸਲਿਮ ਕਮਿਊਨਿਟੀ ਤੇ ਸਵਾਲ ਖੜੇ ਕਰਤੇ, ਕਦੇ ਪਾਕਿਸਤਾਨ ਆਜ ਰੋ ਰਹਾ ਹੈ, ਪਾਕਿਸਤਾਨ ਕੋ ਹਮ ਪੀ ਓ ਕੇ ਵੀ ਲੈ ਲੇਂਗੇ, ਯੇ ਕਰ ਲੇਂਗੇ, ਵੋ ਕਰ ਲੇਂਗੇ, ਇਸ ਤਰ੍ਹਾਂ ਦੀ ਕੋਈ ਜ਼ਿਆਦਾ ਕਰਨ ਦੀ ਜ਼ਰੂਰਤ ਨਹੀਂ ਹੈ। ਜੇ ਤੁਸੀਂ ਹੁਣ, ਤੁਹਾਡੀ ਗੱਲ ਨੂੰ ਮੈਂ ਅੱਗੇ ਵਧਾ ਦਿੰਦਾ, ਹੁਣ ਤੁਸੀਂ ਕਹਿੰਦੇ ਹੋ ਬਹੁਤ ਵਧੀਆ ਕੰਮ ਕੀਤਾ ਬੀਜੇਪੀ ਨੇ, ਜੇ ਬੀਜੇਪੀ ਜੇ ਮਤਲਬ ਚਲੋ ਮਨ ਮੈਂ ਵੀ ਕਹਿ ਦਿੰਦਾ ਚਲੋ ਚੰਗਾ ਕੰਮ ਕੀਤਾ, ਫਿਰ ਉਹਦੇ ਤੇ ਫੋਕਸ ਰੱਖੋ ਨਾ। ਇਹ ਕਹੋ ਕਿ ਅਸੀਂ 10 ਸਾਲ 'ਚ ਆ ਕੀਤਾ ਔਰ ਅਗਲੇ 10 ਸਾਲਾਂ 'ਚ ਸਾਡਾ ਰੋਡ ਮੈਪ ਆ ਹੋਏਗਾ। ਇੱਕ ਮੈਂ ਤੁਹਾਨੂੰ ਹੀ ਸਵਾਲ ਪੁੱਛ ਲੈਣਾ, ਤੁਹਾਨੂੰ ਲੱਗਦਾ ਕਿ ਪਾਕਿਸਤਾਨ ਦੇ ਮੁੱਦੇ ਤੇ ਕੋਈ ਵੋਟ ਦਿੰਦਾ ਅੱਜ ਇੰਡੀਆ ਦੇ ਵਿੱਚ? ਤੁਸੀਂ ਪਾਕਿਸਤਾਨ ਤੁਹਾਡਾ ਫਿਰ ਵੀ ਭਰਾ ਆ, ਨੇਬਰ ਆ, ਅੱਜ ਨਹੀਂ ਵੀ ਚੰਗੇ ਸ਼ਬਦ ਬੋਲਣੇ ਤੇ ਕੱਲ ਨੂੰ ਫਿਰ ਵੀ ਤਾਂ ਰਿਸ਼ਤੇ ਬਣਾਉਣੇ ਪੈਣਗੇ ਨਾ। ਸੋ ਅੱਜ ਚੰਗੇ ਸ਼ਬਦ ਨਹੀਂ ਬੋਲਣੇ ਤੇ ਅਸੀਂ ਕਿਉਂ ਮਾੜੇ ਕਹਿਣੇ? ਚੰਗੀ ਗੱਲਾਂ ਕਰੋ, ਮੈਂ ਸਹਿਮਤ ਹਾਂ ਇਸ ਗੱਲ ਦੇ ਨਾਲ। ਔਰ ਪਾਕਿਸਤਾਨ ਦਾ ਪੀ ਓ ਕੇ ਲੈ ਲਾਂਗੇ, ਹੁਣ ਸਾਰੇ ਬਿਆਨ ਦੇਣ ਲੱਗ ਪਏ ਕਿ ਇਸ ਮੁੱਦੇ ਤੇ ਵੋਟਾਂ ਪੈਣੀਆਂ ਨੇ। ਇੱਕ ਥੋੜੀ ਜਿਹੀ ਟੈਰੀਟਰੀ ਹੋਰ ਪਾਕਿਸਤਾਨ ਵਾਲਾ ਕਸ਼ਮੀਰ, ਚਲੋ ਮੰਨ ਲਿਆ ਇੱਕ ਮਿੰਟ ਲਈ, ਹੁਣ ਉਹ ਕਹਿੰਦੇ ਜੀ ਅਸੀਂ ਲੈ ਲਾਂਗੇ ਜੀ, ਅਸੀਂ ਜਿੱਦਾਂ 370 ਖਤਮ ਕਰਤਾ, ਲੋਕਾਂ ਨੂੰ ਯਕੀਨ ਨਹੀਂ ਸੀ ਅਸੀਂ ਇਹ ਕਰ ਦੇਣਾ, ਉਹ ਜੇ ਲੈ ਲਿਆ ਕੀ ਉੱਥੇ ਸੋਨਾ ਬੀਜ ਲੈਣਾ ਉੱਥੇ ਕੱਲ ਨੂੰ? ਸੋ ਇਹ ਚੀਜ਼ਾਂ ਨਾ ਮੇਰੇ ਹਲਕੇ ਜੇ ਮੈਂ ਕਹਿੰਦਾ ਕਿ
ਜਿੱਥੇ ਜਿੱਥੇ ਪਹਾੜ ਹੈਗੇ ਆ ਇੰਡੀਆ ਦੇ ਵਿੱਚ, ਸੋਨਾ ਨੀ ਬੀਜ ਲੈਣਾ ਤੇ ਸਾਰਾ ਇੰਡੀਆ ਪਾਕਿਸਤਾਨ ਦੇ ਹਵਾਲੇ ਕਰ ਦੋ, ਜਿੱਥੇ ਜਿੱਥੇ ਸੋਨਾ ਨਹੀਂ ਉਗਦਾ, ਹਨਾ, ਤੁਹਾਡਾ ਤੇ ਮਤਲਬ ਹੋ ਗਿਆ ਜਿੱਦਾਂ ਜਵਾਹਰ ਲਾਲ ਨਹਿਰੂ ਨੇ ਕੀਤਾ, ਠੀਕ ਆ। ਇਸੇ ਕਰਕੇ ਮੈਂ ਕਹਿੰਦਾ ਹਾਂ ਕਿ ਤੁਸੀਂ ਕਾਂਗਰਸ ਮਾਈਂਡਡ ਲੱਗਦੇ ਹੋ, ਲੱਗਦੇ ਨੀ ਹੈਗੇ ਹੋ, ਕਿਉਂਕਿ ਤੁਹਾਨੂੰ ਆਲ ਲੜਵੀ ਯੁਧਵੀ ਜੀ, ਤੁਸੀਂ ਆਈ ਐਮ ਸੋ ਸੋਰੀ, ਮੈਂ ਮਾਫੀ ਤਾਂ ਤੁਹਾਡੇ ਕੋਲ ਪਹਿਲੇ ਮੰਗ ਲਈ ਹੈ, ਤੁਹਾਨੂੰ ਕਿਸੇ ਕੱਲ ਨੇ ਕਿਹਾ ਸੀਗਾ ਪਿੱਛੇ ਜੇ ਯੁਧਵੀਰ ਜੀ ਤੁਹਾਡੀ ਸਾਫਟ ਕਾਰਨਰ ਹੈਗੀ ਆ, ਮੇਰੇ ਮੈਨੂੰ ਤਾਂ ਲੱਗਦਾ ਬੀਜੇਪੀ ਕੇਜਰੀਵਾਲ ਪ੍ਰਤੀ, ਮੈਨੂੰ ਆਈ ਐਮ ਸੋ ਸੋਰੀ ਵੰਸ ਅਗੇਨ ਮਾਫੀ ਮੰਗ ਲਈ ਨਾ, ਤੁਹਾਡਾ ਹੈਡ ਟੂ ਫੁੱਟ ਬਾਡੀ ਜਿਹੜੀ ਹੈ ਨਾ ਕਾਂਗਰਸ ਤੇ ਉਹਦੇ ਕੇਜਰੀਵਾਲ ਦੇ ਨਾਲ ਹੀ ਭਰੀ ਹੋਈ ਹੈ ਬਲਾਡੀ ਜਿੱਦਾਂ। ਬਾਕੀ ਦੂਜੀ ਗੱਲ ਤੁਸੀਂ ਕਿਹਾ ਯੁਧਵੀਰ ਜੀ ਤੁਹਾਡਾ ਜ਼ੋਰ ਬਹੁਤ ਲੱਗਾ ਪਿੱਛੇ ਜੇ, ਕਦੀ ਤੁਸੀਂ ਸਾਜਾ ਸਾਹਿਬ ਨੂੰ ਸਲਾਹਾਂ ਦਿੰਦੇ ਹੋ, ਉਹ ਰਾਹੁਲ ਗਾਂਧੀ ਨੂੰ ਕਹੋ ਐਂ ਕਰੇ, ਰਾਹੁਲ ਗਾਂਧੀ ਨੂੰ ਕਹੋ ਇੱਥੇ ਇਸ ਤਰ੍ਹਾਂ ਕਰੇ, ਜੇ ਮੋਦੀ ਨੂੰ ਹਰਾਉਣਾ ਤੁਹਾਡਾ ਕੀ, ਮੋਦੀ ਨੇ ਏਡਾ ਮਾੜਾ ਕੰਮ ਕੀਤਾ ਤੁਸੀਂ ਉਹਨੂੰ ਮੋਦੀ ਨੂੰ ਹਰਾਉਣਾ ਚਾਹੁੰਦੇ ਹੋ ਤੇ ਕਾਂਗਰਸ ਨੂੰ ਜਿਤਾਉਣਾ ਚਾਹੁੰਦੇ ਹੋ? ਫਿਰ ਤੁਸੀਂ ਕਹਿੰਦੇ ਹੋ ਜੀ ਕੇਜਰੀਵਾਲ ਜਿਹੜਾ ਨਾ ਉਹਦਾ ਉਹ ਹੋਣਾ ਚਾਹੀਦਾ ਜੀ ਪ੍ਰਾਈਮ ਮਿਨਿਸਟਰ ਕੈਂਡੀਡੇਟ ਹੋਣਾ ਚਾਹੀਦਾ, ਰਾਹੁਲ ਗਾਂਧੀ ਨੇ ਜੀ ਇਹ ਉਹ ਹੈ। ਦੂਜੇ ਪਾਸੇ ਤੁਸੀਂ ਕਹਿਣ ਲੱਗ ਪੈਂਦੇ ਹੋ ਜੀ ਸੈਮ ਪੈਟਰੋਡਾ, ਜਿਹਦੀ ਜਿਹਦੀ ਤੁਸੀਂ ਇੰਟਰਵਿਊ ਕੀਤੀ ਉਹਦੀਆਂ ਬੜੀਆਂ ਤਾਰੀਫਾਂ ਕਰਦੇ, ਸੈਮ ਪੈਟਰੋਡਾ ਬਹੁਤ ਵਧੀਆ ਜੀ, ਉਹ ਸੋ ਇੰਟੈਲੀਜੈਂਟ, ਮਨੀ ਸ਼ੰਕਰ ਅਈਅਰ ਸੋ ਇੰਟੈਲੀਜੈਂਟ, ਦਿਗਵਿਜੇ ਸਿੰਘ ਸੋ ਇੰਟੈਲੀਜੈਂਟ, ਜੇ ਇੰਨੇ ਇੰਨੇ ਇੰਟੈਲੀਜੈਂਟ ਹੈ ਤੇ ਫਿਰ ਕੇਜਰੀਵਾਲ ਨੂੰ ਕਿਉਂ ਤੁਸੀਂ ਕਹਿੰਦੇ ਪੀ ਐਮ ਕੈਂਡੀਡੇਟ ਇਹਨੂੰ ਖੜਾ ਕਰੋ ਤੇ ਇਹ ਕਾਂਗਰਸ ਦੇ ਕਿਉਂ ਨਾ ਕੀਤੇ ਜਾਣ?
ਹਾਂਜੀ, ਪਹਿਲੀ ਚੀਜ਼ ਤਾਂ ਤੁਸੀਂ ਜਦੋਂ ਕਹਿ ਹੀ ਦਿੱਤਾ ਵੀ ਹੈਡ ਟੂ ਟੋ ਮੈਂ ਕਾਂਗਰਸੀ ਹਾਂ ਔਰ ਮੈਂ ਕੇਜਰੀਵਾਲ ਸਾਹਿਬ,
ਮੈਂ ਆਪਣੇ ਵਿਚਾਰ ਦਿੱਤੇ ਜਿੱਦਾਂ ਤੁਸੀਂ ਆਪਣੇ ਵਿਚਾਰ ਦਿੰਦੇ ਬੀਜੇਪੀ ਜੀ, ਮੈਂ ਵੀ ਤਾਂ ਗਲਤ, ਮੈਨੂੰ ਲੱਗਦਾ ਵੀ ਮੈਂ ਗਲਤ ਹੋਵਾਂਗਾ, ਲੇਕਿਨ ਹੋ ਵੀ ਸਕਦਾ ਹੋਵਾਂਗਾ, ਬਟ ਜਿੱਦਾਂ ਤੁਸੀਂ ਵੀ ਕਹਿੰਦੇ ਹੋ ਮੈਂ ਵੀ ਤਾਂ ਆਪਣੇ ਵਿਚਾਰ ਦੇ ਹੀ ਸਕਦਾ ਨਾ।
ਨਹੀਂ ਬਿਲਕੁਲ, ਮੈਂ ਇਸ ਲਈ ਤਾਂ ਇੰਟਰਪਟ ਨਹੀਂ ਕੀਤਾ, ਹਰੇਕ ਬੰਦੇ ਨੂੰ ਆਪਣੇ ਵਿਚਾਰ ਦੇਣ ਦਾ ਹੱਕ ਹੈ, ਬਿਲਕੁਲ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਮੈਂ ਇੱਕ ਚੀਜ਼ ਇੱਥੇ ਜ਼ਰੂਰ ਜ਼ਿਕਰ ਕਰਦਿਆਂ ਕਿ ਜੇ ਬਿਲਕੁਲ ਜਦੋਂ ਮੈਂ ਇਸ ਗੱਲ ਤੋਂ ਪਿੱਛੇ ਨਹੀਂ ਹਟਾਂਗਾ ਕਿ ਮੈਂ ਰਾਹੁਲ ਗਾਂਧੀ ਜੀ ਜਾਂ ਸਾਚਾ ਸਾਹਿਬ ਜਦੋਂ ਇੱਥੇ ਆਉਂਦੇ ਨੇ, ਕਾਂਗਰਸ ਦੇ ਪ੍ਰਧਾਨ ਨੇ, ਉਨ੍ਹਾਂ ਦੀ ਗੱਲ ਸੁਣੀ ਜਾਂਦੀ ਹੈ। ਹੁਣੇ ਇੰਡੀਆ 'ਚੋਂ ਬਹੁਤ ਸਾਰੇ ਸੀਨੀਅਰ ਕਾਂਗਰਸ ਲੀਡਰ ਉਨ੍ਹਾਂ ਦੇ ਘਰ ਵੀ ਆ ਰਹੇ ਨੇ, ਜਗਦੀਪ ਸਾਚਾ ਸਾਹਿਬ ਦੇ। ਸੋ ਮੈਂ ਕਾਂਗਰਸ ਨੂੰ ਬਿਲਕੁਲ, ਦੇਖੋ ਜਦੋਂ ਕੋਈ ਤੁਹਾਡੇ ਨਾਲ ਔਨ ਦੀ ਏਅਰ ਆਫ ਦੀ ਏਅਰ ਗੱਲ ਕਰਦਾ ਹੈ, ਮੇਰਾ ਨੇਚਰ ਇਹੀ ਹੈ ਕਿ ਪ੍ਰਮਾਤਮਾ ਨੇ ਮੈਨੂੰ ਬਹੁਤ ਕੁਛ ਦਿੱਤਾ ਹੈ, ਸੋ ਮੈਂ ਖੁਸ਼ ਹਾਂ ਆਪਣੀ ਲਾਈਫ 'ਚ, ਤੇ ਜੇ ਮੇਰੇ ਕੋਈ ਵੀ ਬੈਠੇਗਾ ਤਾਂ ਮੈਂ ਉਹਨੂੰ ਚੰਗੀ ਸਲਾਹ ਦੇਵਾਂਗਾ, ਫਿਰ ਚਾਹੇ ਉਹ ਕਾਂਗਰਸ ਪਾਰਟੀ ਹੈ, ਰਾਹੁਲ ਗਾਂਧੀ ਜੀ ਹੈ, ਜਗਦੀਪ ਸਾਚਾ ਸਾਹਿਬ ਹੈ। ਤੁਸੀਂ ਗੱਲ ਦੱਸੋ, ਮੈਂ ਬੀਜੇਪੀ ਦੇ ਨੂੰ ਕਦੇ ਕਦੇ ਮੋਦੀ ਸਾਹਿਬ ਨੂੰ ਜਾਂ ਬੀਜੇਪੀ ਨੂੰ ਕੋਈ ਮਾੜੀ ਸਲਾਹ ਦਿੱਤੀ ਹੈ? ਤੁਸੀਂ ਇੱਕ ਐਗਜ਼ਾਮਪਲ ਦੇ ਦਿਓ। ਅਸੀਂ ਹਾਂ, ਮੈਂ ਇਹ ਕਹਿਣਾ,
ਹਾਂ ਦੱਸ ਦਿੰਦਾ ਜੀ, ਮੋਦੀ ਸਾਹਿਬ ਜੋ ਕੁਛ ਕਰਦੇ ਆ ਨਾ ਉਹ ਤੁਸੀਂ ਇੰਨਾ ਨਹੀਂ ਦੱਸਦੇ, 20% ਦੱਸਦੇ ਹੋਗੇ, ਬਾਕੀ ਜੋ ਕੇਜਰੀਵਾਲ ਨੇ ਨਹੀਂ ਵੀ ਕੀਤਾ ਉਹਨੂੰ ਵਧਾ ਕੇ ਦੱਸੋਗੇ, ਕਾਂਗਰਸ ਨੇ ਜੋ ਕੁਛ ਨਹੀਂ ਵੀ ਕੀਤਾ ਉਹਦੀਆਂ ਤਾਰੀਫਾਂ ਕਰੋਗੇ, ਇਹ ਕਰਦੇ ਹੋ ਤੁਸੀਂ?
ਹਾਂਜੀ, ਨਹੀਂ ਐਸਾ ਕਦੇ ਨਹੀਂ ਕੀਤਾ। ਦੇਖੋ ਮੋਦੀ ਸਾਹਿਬ ਦੀਆਂ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਅਸੀਂ ਚੰਗੀਆਂ ਚੀਜ਼ਾਂ ਦੱਸਦੇ ਹਾਂ। ਔਰ ਦੂਸਰਾ ਇੱਕ ਹੋਰ ਬੜਾ ਇੰਪੋਰਟੈਂਟ ਚੀਜ਼ ਹੈ, ਦੇਖੋ ਇਹ ਓਪਨ ਪਲੇਟਫਾਰਮ ਹੈ, ਸਵੇਰੇ 9 ਵਜੇ ਤੋਂ ਲੈ ਕੇ 2 ਵਜੇ ਤੱਕ 5 ਘੰਟੇ ਲਾਈਵ ਹੀ ਰੇਡੀਓ, ਹੁਣੇ ਉਹਨਾਂ ਨੇ ਕਿਹਾ ਟੀਵੀ ਤੇ ਵੀ ਲਾਈਵ ਨਾਲ ਜੋੜ ਕੇ ਰੱਖਿਆ ਕਰੋ, ਕਦੇ ਬੰਦ ਨਾ ਕਰਿਆ ਕਰੋ, ਸ਼ਾਮ ਨੂੰ ਵੀ ਹੁੰਦਾ। ਸੋ ਮੇਰੀ ਤਾਂ ਇੱਕ ਹੀ ਵੋਟ ਹੈ ਨਾ, ਠੀਕ ਹੈ, ਬਾਕੀ ਸਾਰੇ ਕਾਲਰਸ ਵੀ ਆਪਣਾ ਜੋ ਮਰਜ਼ੀ ਕਹਿ ਸਕਦੇ। ਜੇ ਕਿਸੇ ਨੂੰ ਇਹ ਲੱਗਦਾ ਹੈ ਕਿ ਮੈਂ ਮੋਦੀ ਸਾਹਿਬ ਦੀ ਗੱਲ ਨੂੰ ਬਹੁਤ ਘਟਾ ਕੇ ਕਰਦਾ ਤੇ ਬਾਕੀ ਪਾਰਟੀਆਂ ਦੀ ਵਧਾ ਕੇ ਕਰਦਾ ਹੈ, ਤੇ ਉਹ ਆ ਕੇ ਮੋਦੀ ਸਾਹਿਬ ਦੀ ਗੱਲ, ਜਿੰਨਾ ਮਰਜ਼ੀ ਤੁਹਾਡੇ ਕੋਲ ਹੁਣ ਸਮਾਂ ਅਸੀਂ ਦੇ ਰਹੇ ਹਾਂ, ਤੁਸੀਂ ਕਹੋ ਜੀ ਮੈਂ 5 ਮਿੰਟ ਮੋਦੀ ਸਾਹਿਬ ਦੀ ਤਾਰੀਫ ਕਰਨੀ ਹੈ, ਜੇ ਮੈਂ ਵਿੱਚ 1 ਸੈਕਿੰਡ ਵੀ ਆਵਾਜ਼ ਕਰ ਦਵਾਂ, ਈਵਨ ਸਾਡੇ ਕਈ ਵਾਰ ਸਪੌਂਸਰ ਵੇਟ ਕਰਕੇ ਉਹ ਕਹਿੰਦੇ ਚਲੋ ਕੱਲ ਗੱਲ ਕਰ ਲਾਂਗੇ, ਮੈਂ ਕਦੇ ਤੁਹਾਨੂੰ ਨਹੀਂ ਕਦੇ ਵੀ ਇੰਟਰਪਟ ਕਰਦਾ।
ਬਹੁਤ ਮਿਹਰਬਾਨੀ, ਤੁਸੀਂ ਇੰਨਾ ਟਾਈਮ ਦਿੰਦੇ ਜੋਦਵੀਰ ਜੀ, ਵੈਸੇ ਜਰਨਲਿਸਟ ਨੂੰ ਫੇਰ ਹੋਣਾ ਚਾਹੀਦਾ ਲੱਗਦਾ ਬਸ ਤੁਹਾਡੀਆਂ ਗੱਲਾਂ ਤੋਂ, ਕਿ ਜਿੱਦਾਂ ਤੁਸੀਂ ਫੇਰ ਬਣ ਸਕੇ ਕਿ ਉਹ ਮੈਂ ਜ਼ਿਆਦਾ ਟਾਈਮ ਲਈ ਜਾ ਰਿਹਾ, ਕਿ ਜਿੱਦਾਂ ਬੜਾ ਜ਼ੋਰ ਲੱਗਾ ਤੁਹਾਡਾ ਕਿ ਮਤਲਬ ਕੇਜਰੀਵਾਲ ਬਾਹਰ ਨਿਕਲ ਆਏ, ਜੇ ਉਹਦਾ ਘੁਟਾਲਾ ਹੋ ਵੀ ਗਿਆ ਨਾ ਸਾਬਤ, ਫਿਰ ਵੀ ਉਹਨੂੰ PM ਇੱਕ ਵਾਰੀ ਬਣਾਉਣਾ ਚਾਹੀਦਾ, ਇਹ ਤੁਹਾਡੇ ਲਫ਼ਜ਼ ਹੈਗੇ, ਮੈਨੂੰ ਨੀ ਸਮਝ ਆ ਗਈ। ਫਿਰ ਤੁਸੀਂ ਲਾਲੂ ਯਾਦਵ ਵਾਸਤੇ ਕਿਉਂ ਨੀ ਇਹ ਕੁਛ ਕਹਿ ਦਿੰਦੇ ਜੀ, ਲਾਲੂ ਯਾਦਵ ਨੇ ਤਾਂ ਘੁਟਾਲਾ ਕੀਤਾ ਸੀਗਾ, ਉਹਨੂੰ ਵੀ ਪ੍ਰਾਈਮ ਮਿਨਿਸਟਰ ਕੈਂਡੀਡੇਟ ਹੋਣਾ ਹੀ ਚਾਹੀਦਾ। ਜੇ ਤੁਸੀਂ ਕਹਿੰਦੇ ਹੋ ਜੇ ਕੇਜਰੀਵਾਲ ਪ੍ਰੂਵ ਹੋ ਜੇ ਗਿਲਟੀ, ਫਿਰ ਵੀ ਉਹਨੂੰ ਦੇਣਾ ਚਾਹੀਦਾ ਮੌਕਾ। ਕਮਾਲ ਹੈ ਜੀ, ਵਾਹ।
ਓਕੇ, ਮੈਂ ਇਸ ਪੁਆਇੰਟ ਤੇ ਵੀ ਆ ਜਾਣਾ ਹੁਣ ਮੋਦੀ ਸਾਹਿਬ, ਜਾਂ ਫਿਰ ਤੁਸੀਂ ਕਹਿਣਾ ਮੈਂ ਸਵਾਲ ਪੁੱਛਦਾ ਫਿਰ ਤੁਸੀਂ ਨਾਰਾਜ਼ਗੀ ਜ਼ਾਹਿਰ ਕਰੋਗੇ। ਹੁਣ ਮੋਦੀ ਸਾਹਿਬ,
ਮੈਨੂੰ ਬਿਲਕੁਲ ਹੀ ਨਾਰਾਜ਼ਗੀ ਜਨਾਬ, ਸਵਾਲ ਹੀ ਨੀ ਪੈਦਾ ਹੁੰਦਾ ਤੁਹਾਡੇ ਨਾਰਾਜ਼ ਹੋਣਾ, ਅਸੀਂ ਰਹਿਣਾ ਨੀ ਇੱਥੇ, ਤੁਹਾਡੇ ਦਰਸ਼ਨ ਕਰਕੇ ਤੇ ਆਨੰਦ ਮਿਲਦਾ, ਬਾਕੀ ਇੱਥੇ ਤੁਸੀਂ ਟਾਈਮ ਮੌਕਾ ਦਿੰਦੇ ਹੋ ਤੁਸੀਂ ਗੱਲ ਕਰਨ ਦਾ ਤੇ ਕਹਿ ਜੀ ਦਾ, ਦਿਲ ਦੀ ਗੱਲ ਅਸੀਂ ਵੀ ਕਹਿ ਦਿੰਦੇ ਹਾਂ, ਕਿਉਂਕਿ ਤੁਹਾਡੇ ਚ ਇਹੋ ਇੱਕ ਖਾਸੀਅਤ ਆ, ਜੋ ਮਰਜ਼ੀ ਹੋਏ ਜੋ ਮਰਜ਼ੀ ਕੋਈ ਬੋਲ ਜੇ, ਪਰਮਾਤਮਾ ਨੇ ਤੁਹਾਨੂੰ ਇੱਕ ਵੱਖਰੀ ਐਨਰਜੀ ਦਿੱਤੀ ਜੀ, ਤੁਹਾਡੇ ਤੇ ਕੋਈ ਅਸਰ ਹੀ ਨਹੀਂ ਹੁੰਦਾ ਹੈਗਾ ਕਿ ਮੈਨੂੰ ਕੋਈ ਨੈਗੇਟਿਵ ਬੋਲ ਗਿਆ, ਇਹੋ ਹੀ ਤੇ ਇੱਕੋ ਹੀ ਤੁਹਾਡੀ ਖੂਬੀ ਹੈ ਦਾਦੀ ਦਾ ਸੁਣੀਦਾ ਤੁਹਾਨੂੰ ਸਰ।
ਬਿਲਕੁਲ, ਮੈਂ ਹੱਥ ਜੋੜ ਕੇ ਕਹਿੰਦਾ ਹੈ ਕਿ ਸਰ ਇਹ ਖੂਬੀ ਪਤਾ ਨਹੀਂ ਹੁਣ ਕਿੰਨੀ ਹੈ ਨਹੀਂ ਹੈ, ਬਟ ਹਾਂ ਮੇਰੇ ਲਈ ਔਨ ਦੀ ਏਅਰ ਮੈਂ ਕਹਿ ਰਿਹਾ, ਆਫ ਦੀ ਏਅਰ ਵੀ, ਹਰੇਕ ਲਈ ਪਿਆਰ ਹੈ। ਜੇ ਕੋਈ ਇਨਸਾਨ ਮੈਨੂੰ ਕਹਿ ਦੇਵੇ ਕਿ ਯੁਧਵੀਰ ਜੀ ਤੁਸੀਂ ਮੈਨੂੰ ਉੱਥੇ ਮਿਲੇ ਸੀਗੇ, ਮੈਂ ਤੁਹਾਡੇ ਬਾਰੇ ਮਾੜਾ ਚੰਗਾ ਬੋਲਿਆ, ਤੁਸੀਂ ਮੈਨੂੰ ਪਿਆਰ ਨਾਲ ਨਹੀਂ ਮਿਲੇ, ਔਨ ਦੀ ਏਅਰ ਆ ਕੇ ਹੀ ਚਾਹੇ ਕਹਿ ਦੇਣਾ, ਔਨ ਦੀ ਏਅਰ ਆ ਕੇ ਕੋਈ ਵੀ ਇਨਸਾਨ ਤੁਹਾਡੇ ਲਈ ਵੀ ਹਰੇਕ ਲਈ ਪਿਆਰ ਹੈ, ਨੰਬਰ 1। ਨੰਬਰ 2 ਜਿਹੜੀ ਮੋਦੀ ਸਾਹਿਬ ਦੀ ਗੱਲ ਹੈ ਨਾ, ਹੁਣ ਦੇਖੋ ਮੈਂ ਉਦਾਂ ਇਹ ਬਿਲਕੁਲ ਕਿਹਾ ਸੀਗਾ ਵੀ ਕੇਜਰੀਵਾਲ ਸਾਹਿਬ ਨੂੰ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਬਣਾ ਦਿਓ, ਕਿਉਂਕਿ ਹੋਰ ਕੋਈ ਇਹਨਾਂ ਕੋਲ ਹੈ ਵੀ ਨਹੀਂ ਇੰਨਾ ਜ਼ਿਆਦਾ ਕੋਈ ਕੈਂਡੀਡੇਟ ਦਾ। ਸੈਮ ਪਿਟਰੋਡਾ ਸਾਹਿਬ ਦੀ ਤੁਸੀਂ ਗੱਲ ਕਰ ਰਹੇ ਹੋ, ਹੁਣ ਉਹਨਾਂ ਦੀ ਉਮਰ ਹੋ ਚੁੱਕੀ ਹੈ, ਆਈ ਡੋਂਟ ਥਿੰਕ ਸੋ ਕਿ ਹੁਣ ਉਦਾਂ ਨੌਲੇਜੇਬਲ ਹੈ। ਮਨੀਸ਼ ਸ਼ੰਕਰੀਅਰ ਸਾਹਿਬ ਦੀ ਉਮਰ ਹੋ ਚੁੱਕੀ ਹੈ, ਔਰ ਰਾਹੁਲ ਗਾਂਧੀ ਸਾਹਿਬ ਬਹੁਤ ਮੈਂ ਅਦਬ ਸਤਿਕਾਰ ਨਾਲ, ਮੈਂ ਤੇ ਅੱਛਾ ਜਦੋਂ ਸਾਚਾ ਸਾਹਿਬ ਇੱਥੇ ਬੈਠੇ ਹੁੰਦੇ ਆ, ਮੈਂ ਉਹਨਾਂ ਨੂੰ ਵੀ ਕਹਿੰਦਾ ਕਿ ਰਾਹੁਲ ਗਾਂਧੀ ਸਾਹਿਬ ਨੂੰ ਤਾਂ ਮੈਂ ਬਹੁਤ ਕੁਸ਼ਚਨ ਕਰਦਾ, ਗਾਂਧੀ ਪਰਿਵਾਰ ਨੂੰ ਮੈਂ ਬਹੁਤ ਕੁਸ਼ਚਨ ਕਰਦਾ, ਕਾਂਗਰਸ ਪਾਰਟੀ ਨੂੰ ਮੈਂ ਬੜਾ ਕੁਸ਼ਚਨ ਕਰਦਾ, ਆਮ ਆਦਮੀ ਪਾਰਟੀ ਨੂੰ ਮੈਂ ਬੜੇ ਸਵਾਲ ਪੁੱਛੇ ਨੇ। ਮੈਂ ਅੱਜ ਨਹੀਂ ਪਹਿਲਾਂ ਵੀ ਇੱਕ ਵਾਰੀ ਗੱਲ ਕਰ ਚੁੱਕਾ ਵੀ ਮੈਨੂੰ ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਕੇਜਰੀਵਾਲ ਸਾਹਿਬ ਦਾ ਇੰਟਰਵਿਊ ਕਰਨਾ ਹੈ, ਮੈਨੂੰ ਪਹਿਲਾਂ ਕਿਸੇ ਦੁਆਰਾ ਕਹਿਤਾ ਗਿਆ ਕਿ ਆਹ ਸਵਾਲ ਤੁਸੀਂ ਨਹੀਂ ਪੁੱਛਣਾ। ਮੈਂ ਕਿਹਾ ਮਤਲਬ ਹੀ ਕੋਈ ਨਹੀਂ, ਅਸੀਂ ਇੰਟਰਵਿਊ ਨਹੀਂ ਕਰਾਂਗੇ, ਸਾਨੂੰ ਇਹ ਮਨਜ਼ੂਰ ਹੈ, ਇਹ ਨਹੀਂ ਹੋ ਸਕਦਾ ਵੀ। ਔਰ ਮੈਂ ਉਹਨਾਂ ਨੂੰ ਇਹ ਵੀ ਕਹਿਤਾ ਸੀ ਵੀ ਬਈ ਜੇ ਤੁਸੀਂ ਇਹ ਸ਼ਰਤ ਰੱਖਣੀ ਹੈ ਮੇਰੇ ਨਾਲੋਂ, ਮੈਂ ਕੁਸ਼ਚਨ ਵੀ ਦੱਸ ਦਿੰਦਾ। ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਬਾਰੇ ਉਹ ਕਹਿੰਦੇ ਸੀ ਖਾਲਿਸਤਾਨ ਬਾਰੇ ਨਹੀਂ ਕੁਸ਼ਚਨ ਕਰਨਾ, ਮੈਂ ਕਿਹਾ ਜੀ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਬਾਰੇ ਮੈਂ ਪੁੱਛਾਂਗਾ ਉਹਨਾਂ ਨੂੰ ਜ਼ਰੂਰ, ਇਹ ਕਿੱਦਾਂ ਹੋਏਗਾ ਮੈਂ ਨਹੀਂ ਪੁੱਛਾਂਗਾ। ਸਾਨੂੰ ਤੇ ਸਟੀਫਨ ਹਾਰਪਰ ਸਾਹਿਬ ਨੇ ਨਹੀਂ ਕਿਹਾ, ਸਾਨੂੰ ਟਰੂਡੋ ਸਾਹਿਬ ਨੇ ਨਹੀਂ ਕਿਹਾ, ਸਾਨੂੰ ਪੀਅਰ ਪੋਲੀਅਰ ਸਾਹਿਬ ਨੇ, ਪ੍ਰੀਮੀਅਰ ਫੋਰਡ, ਪ੍ਰੀਮੀਅਰ ਕੈਥਲੀਨ ਵੇਨ, ਸਾਨੂੰ ਅੱਜ ਤੱਕ ਨਹੀਂ ਕਿਸੇ ਨੇ ਕਿਹਾ ਵੀ ਕਿਹੜਾ ਸਵਾਲ ਪੁੱਛਣਾ ਨਹੀਂ ਪੁੱਛਣਾ। ਇਹ ਨਹੀਂ ਹੋਏਗਾ, ਵਾਈ ਮੀਡੀਆ ਤੇ ਜਿਹੜਾ ਮੇਰੇ ਸਾਹਮਣੇ ਆਏਗਾ ਉਹਨੂੰ ਹਰ ਤਰ੍ਹਾਂ ਦਾ ਸਵਾਲ ਪੁੱਛਿਆ ਜਾਏਗਾ। ਆਹ ਪ੍ਰਮਾਤਮਾ ਦੀ ਬੜੀ ਮਿਹਰ ਹੈ, ਸਵਾਲ ਪੁੱਛਿਆ ਨਾ ਅਸੀਂ ਪ੍ਰਧਾਨ ਮੰਤਰੀ ਨੂੰ ਵਾਈ ਮੀਡੀਆ ਨੇ, ਉਹ ਇੰਡੀਆ ਦੇ ਬੜੇ ਬੜੇ ਅਖਬਾਰ ਹਿੰਦੁਸਤਾਨ ਟਾਈਮ, ਬੀਬੀਸੀ ਕੋਟ ਕਰ ਰਿਹਾ। ਅੱਗੇ ਇੱਕ ਟਾਈਮ ਹੁੰਦਾ ਸੀ ਬੰਦੇ ਕਹਿੰਦੇ ਸੀ ਉਹ ਦੂਸਰੇ ਦਾ ਮੀਡੀਆ ਤੁਸੀਂ ਫਾਲੋ ਕਰਦੇ ਹੋ, ਅਬ ਦਿੱਤਾ ਨਾ ਰੈਫਰੈਂਸ ਬੀਬੀਸੀ ਨੇ ਵੀ, ਹਿੰਦੁਸਤਾਨ ਟਾਈਮਸ ਨੇ ਵੀ, ਕਿ ਜੀ ਵਾਈ ਮੀਡੀਆ ਨੇ ਇੰਟਰਵਿਊ ਕੀਤਾ, ਵਾਈ ਮੀਡੀਆ ਨੇ ਆਹ ਗੱਲ ਕੀਤੀ, ਦੇ ਰਹੇ ਨਾ ਹੁਣ ਠਾਠਾ ਕਰਕੇ ਰੈਫਰੈਂਸ ਵਾਈ ਮੀਡੀਆ ਦਾ। ਸੋ ਅਸੀਂ ਕੇਜਰੀਵਾਲ ਸਾਹਿਬ ਦਾ ਵੀ ਮੈਂ ਤੇ ਆਨ ਦੀਅਰ ਕਹਿ ਚੁੱਕਾ, ਇਹ ਜਿਹੜੀਆਂ ਇਹਨਾਂ 'ਚ ਚੰਗੀਆਂ ਚੀਜ਼ਾਂ ਹੁੰਦੀਆਂ ਸੀ ਆਮ ਆਦਮੀ ਪਾਰਟੀ ਜਿਹਦੇ ਕਾਰਨ ਇੰਨੀ ਤਰੱਕੀ ਕੀਤੀ ਸੀ ਇਹਨਾਂ ਨੇ, ਇਹ ਛੱਡਦੇ ਚਲੇ ਜਾ ਰਹੇ ਨੇ। ਅਸੀਂ ਇਹਨਾਂ ਨੂੰ ਵੀ, ਤੁਹਾਨੂੰ ਲੱਗਦਾ ਹੀ ਹੈ ਕਿ ਮੇਰਾ ਕੋਈ ਸੋਫਟ ਕਾਰਨਰ ਹੈ ਕੇਜਰੀਵਾਲ ਸਾਹਿਬ ਦੀ, ਜਿਹੜੀ ਚੰਗੀ ਚੀਜ਼ ਹੈ ਮੇਰਾ ਉਸ, ਜੇ ਕਿਸੇ ਦੀ ਚੰਗੀ ਚੀਜ਼ ਦੀ ਤਾਰੀਫ ਕਰ ਦਈਏ ਉਹ ਸੋਫਟ ਕਾਰਨ ਨਹੀਂ ਹੋਇਆ ਕਰਦਾ ਮੇਰੀ। ਉਹਨਾਂ ਨੇ ਦੇਖੋ ਉਹਨਾਂ ਦੀ ਇੱਕ ਦੇਣ ਹੈ, ਮੈਂ ਤੁਹਾਨੂੰ ਹੋ ਸਕਦਾ ਫਿਰ ਨਾ ਠੀਕ ਲੱਗੇ ਮੇਰੀ ਗੱਲ, ਤੁਸੀਂ ਸ਼ਾਇਦ ਫਿਰ ਅਪਸੈਟ ਹੋ ਮੇਰੇ ਤੋਂ। ਉਹਨਾਂ ਦੀ ਇੱਕ ਦੇਣ ਹੈ, ਉਹਨੂੰ ਤੁਸੀਂ ਅਕਨੋਲੇਜ ਕਰੋ ਨਾ ਕਰੋ, ਮੈਂ ਕਰਾਂ ਨਾ ਕਰਾਂ, ਕੋਈ ਕਰੇ ਨਾ ਕਰੇ, ਇੰਡੀਆ ਦੀ ਡੈਮੋਕ੍ਰੇਸੀ ਦੇ ਬਾਰੇ ਅੱਜ ਵੀ ਬੜੇ ਸਵਾਲ ਹੁੰਦੇ ਨੇ। ਉਹ ਇੱਕ ਸ਼ਖਸ ਜਿਹਦਾ ਕੋਈ ਖਾਨਦਾਨ ਚੋਂ ਕੋਈ ਸਿਆਸਤ ਦੇ ਵਿੱਚ ਨਹੀਂ ਸੀਗਾ, ਜਿਹਦੇ ਕੋਲ ਪੈਸੇ ਨਹੀਂ ਸੀਗੇ, ਜਿਹਦੇ ਕੋਲ ਗੁੰਡਾ ਤਾਕਤ ਨਹੀਂ ਸੀ, ਬੜੇ ਚਿਹਰੇ ਨਹੀਂ ਸੀਗੇ, ਇਹ ਇੰਡੀਆ ਦੀ ਡੈਮੋਕ੍ਰੇਸੀ ਨੂੰ ਉਹਨਾਂ ਨੇ ਬਲ ਦਿੱਤਾ ਕਿ ਭਾਈ ਸਾਹਿਬ ਫਿਰ ਜਵਾਬ ਦਿਓ। ਇੱਕ ਬੰਦਾ ਜਿਹਦੇ ਕੋਲ ਕੁਝ ਵੀ ਨਹੀਂ ਸੀਗਾ, ਉਹ 10 ਸਾਲਾਂ ਚ ਏਡਾ ਵੱਡਾ ਰਾਜਾ ਕਿੱਦਾਂ ਬਣ ਗਿਆ ਕਿ 3 ਵਾਰ ਦਿੱਲੀ
ਸਰਕਾਰ ਜੀ, ਸੋਰੀ ਟੂ ਇੰਟਰਪਟ ਯੂ, ਜਿਹੜਾ ਬੰਦਾ ਬੱਚਿਆਂ ਦੀ ਕਸਮ ਖਾ ਕੇ ਆਉਂਦਾ ਉੱਪਰ, ਬੱਚਿਆਂ ਦੀ ਕਸਮ ਦਾ ਮਤਲਬ ਹੁੰਦਾ ਕਿ ਮੇਰੇ ਬੱਚੇ ਮਰ ਜਾਣ ਜੇ ਮੈਂ ਆਹ ਕੰਮ ਨਾ ਆਹ ਕੰਮ ਕਰਾਂ, ਮੀਨਜ਼ ਉਹ ਕਹਿੰਦਾ ਮੇਰੀ ਕੁੜੀ ਵੀ ਮਰ ਜੇ, ਮੇਰਾ ਮੁੰਡਾ ਵੀ ਮਰ ਜੇ, ਜੇ ਮੈਂ ਏਦਾਂ ਦਾ ਕੰਮ ਕਰਾਂ, ਪਰ ਉਹਨੇ ਉਹ ਵੀ ਕੀਤਾ। ਇਹੋ ਜਿਹੇ ਬੰਦੇ ਤੇ ਤੁਸੀਂ ਇਤਬਾਰ ਕਰਨ ਦੇ ਹੋ? ਹਮੀ ਨਹੀਂ ਲੱਗਦੀ, ਤੁਸੀਂ ਇਹ ਤਾਂ ਕਦੀ ਵੀ ਨਹੀਂ ਕਹਿੰਦੇ ਕਿ ਯਾਰ ਇਹ ਬੰਦੇ ਨੇ ਐਡੀ ਘਟੀਆ ਗੱਲ ਕਰ ਦਿੱਤੀ, ਤੁਸੀਂ ਉਹਨੂੰ ਵੀ ਗਲੋਰੀਫਾਈ ਕਰਕੇ ਕਰਦੇ ਹੋ।
ਨਹੀਂ ਨਹੀਂ, ਮੈਂ ਇੰਟਰਪਟ ਕਰ ਰਿਹਾ, ਹਾਂ ਕੋਈ ਨਹੀਂ, ਮੈਂ ਸਰ ਕਦੇ ਨਹੀਂ ਕਿਹਾ, ਮੈਂ ਤਾਂ ਖੁਦ ਕਹਿੰਦਾ ਕਿ ਕੇਜਰੀਵਾਲ ਸਾਹਿਬ ਜਜ਼ਬਾਤੀ ਹੋ ਕੇ ਬਿਆਨ ਦੇ ਦਿੰਦੇ ਆ, ਬਾਅਦ ਚ ਭੁਗਤਣੇ ਪੈਂਦੇ ਆ। ਹੁਣ ਉਹ ਮਾਫੀ ਦੇਖੋ ਮਜੀਠੀਆ ਸਾਹਿਬ ਤੋਂ ਮਾਫੀ ਮੰਗੀ ਇਹਨਾਂ ਨੇ, ਨਿਤਿਨ ਗਡਕਰੀ ਸਾਹਿਬ ਤੋਂ ਮਾਫੀ ਮੰਗ ਰਹੇ ਆ, ਫਿਰ ਅਰੁਣ ਜੇਤਲੀ ਸਾਹਿਬ ਤੋਂ, ਅੱਜ ਤੇ ਉਹ ਇਸ ਦੁਨੀਆਂ 'ਚ ਨਹੀਂ ਰਹੇ, ਜਦੋਂ ਅਲਾਈਵ ਸੀਗੇ, ਜਦੋਂ ਜ਼ਿੰਦਾ ਸੀਗੇ, ਉਹਨਾਂ ਤੋਂ ਮਾਫੀ ਮੰਗੀ ਇਹਨਾਂ ਨੇ ਜਾ ਕੇ। ਮੈਂ ਤਾਂ ਖੁਦ ਕਹਿੰਦਾ ਵੀ ਕੇਜਰੀਵਾਲ ਔਰ ਇਹ ਜਿਹੜੇ ਹੁਣ ਅਲਾਇੰਸਿਸ ਕਰਦੇ ਫਿਰ ਰਹੇ ਨੇ, ਮੈਂ ਤਾਂ ਇਹਦੇ ਖਿਲਾਫ ਹੈ। ਸਾਡੇ ਪੈਨਲ ਦੇ ਉੱਤੇ ਕਾਂਗਰਸ ਦੇ ਲੀਡਰ ਸਾਹਮਣੇ ਬੈਠੇ ਹੁੰਦੇ ਆ, ਆਮ ਆਦਮੀ ਪਾਰਟੀ ਦੇ ਲੀਡਰ ਸਾਹਮਣੇ ਬੈਠੇ ਹੁੰਦੇ ਆ, ਮੈਂ ਤਾਂ ਕਹਿੰਦਾ ਜੀ ਇਹ ਤੁਹਾਡਾ ਅਲਾਇੰਸ ਗਲਤ ਹੈ। ਕੱਲ ਤੁਸੀਂ ਕਹਿ ਕੇ ਆਏ ਲੋਕਾਂ ਨੂੰ ਅਸੀਂ ਕਾਂਗਰਸ ਨੂੰ ਹਟਾਉਣਾ, ਕਾਂਗਰਸ ਨੂੰ ਹਟਾਉਣਾ, ਕਾਂਗਰਸ ਕਰਪਟ ਹੈ, ਕਾਂਗਰਸ ਕਰਪਟ ਹੈ, ਅੱਜ ਤੁਸੀਂ ਕਾਂਗਰਸ ਨਾਲ ਹੱਥ ਮਿਲਾ ਕੇ ਸਰਕਾਰ ਬਣਾਉਣ ਲੱਗੇ ਹੋਏ ਹੋ। ਸੋ ਮੈਂ ਤੇ ਇਹਨਾਂ ਨੂੰ ਵੀ ਸਭ ਨੂੰ ਸਵਾਲ ਦੇਖੋ ਜੀ, ਸਾਡਾ ਕੰਮ ਹੈ ਸਭ ਨੂੰ ਸਵਾਲ। ਹਾਂਜੀ ਹਾਂਜੀ, ਹੈਲੋ
ਯੁਧਵੀਰ ਜੀ, ਮੈਂ ਸੋਰੀ ਤੁਹਾਡਾ ਬਹੁਤ ਟਾਈਮ ਲੈ ਲਿਆ, ਮੈਂ ਸਰੋਤਿਆਂ ਕੋਲ ਵੀ, ਤੁਹਾਡੇ ਆਡੀਅੰਸ ਕੋਲ ਵੀ ਮਾਫੀ ਚਾਹੁੰਦਾ ਜੇ ਕਿਸੇ ਨੂੰ ਬੁਰਾ ਲੱਗਾ ਹੋਇਆ ਤੇ ਜਾਂ ਉਹਨਾਂ ਨੂੰ ਟਾਈਮ ਨਹੀਂ ਮਿਲਿਆ, ਤੇ ਥੈਂਕ ਯੂ ਵੈਰੀ ਮਚ ਫਾਰ ਗਿਵਿੰਗ ਯੂਰ ਟਾਈਮ। ਤੇ ਮੈਂ ਤੁਹਾਨੂੰ ਅੱਜ ਹੀ ਦੱਸ ਦਿੰਦਾ, ਤੁਹਾਡਾ ਕਮ ਸੇ ਕਮ 80-90-100 ਸੀਟਾਂ ਦਾ ਫਰਕ ਹੈਗਾ ਤੁਹਾਡੇ ਆ ਜਿਹੜੀ ਹੈਗੀ ਨਾ ਕੈਲਕੂਲੇਸ਼ਨ ਜਿਹੜੀ ਤੁਸੀਂ ਕਰਨ ਦੇ, ਪਤਾ ਨੀ ਕਿੱਦਾਂ ਕਰਦੇ ਹੋ ਹਨਾ, ਹਰ ਵਾਰੀ ਗਲਤ ਹੋਈ ਹੈ। ਥੈਂਕ ਯੂ ਵੈਰੀ ਮਚ ਜੀ।
ਚਲੋ ਮੈਂ ਫੇਰ ਉਹੀ ਕਹਾਂਗਾ, ਮੇਰੇ ਮੁਤਾਬਿਕ 260 ਤੋਂ 280 ਆਣ ਗਿਆ, ਇਹ ਟ੍ਰੈਂਡ ਹੈ ਕਿ ਅਸੀਂ ਟ੍ਰੈਂਡ ਡਿਫਾਈਨ ਕਰ ਰਹੇ ਹਾਂ, ਨੋਟ ਨੈਸੈਸਰੀ ਐਗਜੈਕਟ ਸੀਟਾਂ ਤੇ। ਸਰ ਫਿਰ ਉਹ ਤਾਂ ਕੋਈ ਫਿਰ ਪ੍ਰਮਾਤਮਾ ਹੀ ਦੱਸ ਸਕਦਾ ਜਾਂ ਕੋਈ ਜਾਦੂਗਰ ਹੋਏਗਾ ਉਹੀ ਦੱਸ ਸਕਦਾ ਨਾ, ਐਗਜੈਕਟ ਸੀਟਾਂ ਤੇ ਕੋਈ ਨਹੀਂ ਦੱਸ ਸਕਦਾ। ਮੇਰੇ ਮੁਤਾਬਿਕ 260 ਤੋਂ 280 ਬੜੇ ਜਿਸ ਤਰ੍ਹਾਂ ਤੁਸੀਂ ਵੀ ਕਹਿ ਰਹੇ ਹੋ, ਬੜੇ ਸਾਰੇ ਲੋਕ ਕਹਿ ਰਹੇ ਜੀ ਅਬ ਕੀ ਵਾਰ 400 ਪਾਰ, ਤਾਂ ਬਿਲਕੁਲ ਜੇ 400 ਸੀਟਾਂ ਆ ਗਈਆਂ, ਜੇ 400 ਸੀਟਾਂ ਆ ਗਈਆਂ ਤਾਂ ਫਿਰ ਤਾਂ ਮੇਰਾ ਵਾਕਈ ਬੜਾ ਫਰਕ ਹੋਏਗਾ। ਮੈਂ 260-280 ਕਹਿ ਰਿਹਾ ਤੇ ਉਹ 120 ਸੀਟਾਂ ਦਾ ਫਰਕ ਹੋ ਗਿਆ, ਜੇ 350 ਵੀ ਆ ਗਈ ਫਿਰ ਵੀ ਬੜਾ ਫਰਕ ਹੋਏਗਾ। ਮੈਂ ਐਗਰੀ ਕਰ ਜਾਂਦਾ ਕਿ ਜੇ ਬੀਜੇਪੀ ਦੀਆਂ 350 ਵੀ ਆ ਗਈਆਂ, ਮੈਂ 260-280 ਕਹਿ ਰਿਹਾ ਤੇ ਉਹ ਬੜਾ ਫਰਕ। ਹਾਂ ਕੱਲ ਨੂੰ ਹੁਣ ਮੈਂ 260-280 ਕਹਿ ਰਿਹਾ, ਜੇ 290 ਆ ਗਿਆ ਮੈਂ ਜਾਦੂਗਰ ਤਾਂ ਹੈ ਨਹੀਂ ਕਿ ਮੈਂ 290 ਹੀ ਐਗਜੈਕਟ ਦੱਸ ਦਾਂਗਾ। ਜੇ 250 ਆ ਗਈਆਂ
ਸੀਟਾਂ ਦਾ ਕੋਈ ਵੀ ਹੋ ਸਕਦਾ ਹੈਰਾ ਫੇਰੀ, ਤੁਹਾਡੇ ਵਰਗੇ ਜਰਨਲਿਸਟ ਤੋਂ 5-10 ਸੀਟਾਂ ਦਾ ਵਰਗ ਦੋ ਫਰਕ ਨਹੀਂ ਹੋਣਾ ਚਾਹੀਦਾ, 50 ਸੀਟਾਂ ਟੂ ਮੱਚ ਹੋ ਜਾਣਗੀਆਂ, 60-70 ਦਾ ਫਰਕ ਪਿਆ ਤੇ ਠੀਕ ਹੈ ਜੀ।
ਠੀਕ ਹੈ ਸਰ, ਚਲੋ ਦੇਖਦੇ ਹਾਂ, ਸਾਰੇ ਆਪਣੇ ਆਪਣੀ ਗੱਲ ਕਹਿ ਰਹੇ ਨੇ। ਤੁਹਾਡੇ ਮੁਤਾਬਿਕ ਕਿੰਨੀਆਂ ਸੀਟਾਂ ਆ ਰਹੀਆਂ ਬੀਜੇਪੀ ਦੀਆਂ?
ਸਾਡੇ ਬੀਜੇਪੀ ਕੱਲੀ ਦੀਆਂ 320 ਦੇ ਆਸ ਪਾਸ, ਆਲ ਟੂਗੈਦਰ 450 ਦੇ ਆਸ ਪਾਸ
ਬੀਜੇਪੀ ਕੱਲੇ। ਅੱਛਾ ਨਹੀਂ, ਬੀਜੇਪੀ ਦੀਆਂ ਕੱਲੀਆਂ ਕਹਿ ਰਹੇ ਹੋ, ਕਿੰਨੀਆਂ ਕਹਿ ਰਹੇ ਹੋ ਤੁਸੀਂ?
300 ਤੁਸੀਂ ਕਹਿੰਦੇ ਹੋ ਨਾ, 280 ਆ ਰਹੀਆਂ, ਤੁਸੀਂ ਤਾਂ 60 ਹੀ ਕਹਿਣ ਦਿਓ ਅਜੇ ਵੀ ਵੈਸੇ, ਹੈ ਨਾ? ਮੈਂ ਤੁਹਾਡੇ ਤੋਂ 60 ਵੱਧ ਦੱਸ ਦਿੰਦਾ, 300 ਤੋਂ 320
ਸੀਟਾਂ ਬੀਜੇਪੀ ਦੀ ਆ ਰਹੀਆਂ। ਠੀਕ ਹੈ, ਤੁਸੀਂ ਆਪਣਾ, ਮੇਰੀ ਵੀ ਤਾਂ ਇੱਕ ਹੀ ਵੋਟ ਹੈ, ਇੱਕ ਵੋਟ ਤੁਹਾਡੀ ਹੈ, ਬਸ ਸਾਰਿਆਂ ਦੀ ਇੱਕ ਹੀ ਵੋਟ ਹੈ।
ਤੁਸੀਂ ਤੇ ਮਤਲਬ ਜਰਨਲਿਸਟ ਹੋ, ਮੈਂ ਤੇ ਕੱਖ ਵੀ ਨਹੀਂ ਹੈਗਾ, ਮੈਂ ਤਾਂ ਤੁਹਾਡੀ ਆਡੀਅੰਸ ਦਾ ਸਭ ਤੋਂ ਨਿਕੰਮਾ ਮਤਲਬ ਬੰਦਾ ਹੋਵਾਂਗਾ ਤੇ ਮੈਂ ਹੀ ਜੇ ਮੇਰਾ ਹੀ ਠੀਕ ਹੋ ਗਿਆ ਗੈਸਟ ਫਿਰ
ਹੋ ਸਕਦਾ ਸਰ ਤੁਸੀਂ ਮੈਂ ਦੇਖੋ ਮੈਂ ਕੋਈ ਇਹ ਦਾਵਾ ਨਹੀਂ ਕਰਦਾ ਕਿ ਮੈਨੂੰ ਸਭ ਤੋਂ ਜ਼ਿਆਦਾ ਨੌਲੇਜ ਹੈ ਜਿੰਨਾ ਇਨਸਾਨ ਪੜ੍ਹਦਾ ਹੈ ਕੋਈ ਵੀ ਸਬਜੈਕਟ ਦੇ ਵਿੱਚ ਉਹਨੂੰ ਉਨਾ ਹੀ ਪਤਾ ਲੱਗਦਾ ਵੀ ਭਾਈ ਸਾਹਿਬ ਅਜੇ ਤੁਹਾਨੂੰ ਕੁਛ ਨਹੀਂ ਪਤਾ ਮੈਨੂੰ ਸਿਰਫ 1% ਜਰਨਲਿਜ਼ਮ ਦਾ ਪਤਾ ਹੈ ਤੇ 1% ਹੀ ਇੰਜੀਨੀਅਰਿੰਗ ਦਾ ਪਤਾ ਸੀ ਦੈਟਸ ਇਟ ਮੈਂ ਓਨੈਸਟਲੀ ਅੱਜ ਕਹਿ ਰਿਹਾ ਕੋਈ ਐਸਾ ਨਹੀਂ ਹੈ ਕਿ ਆਈ ਐਮ ਨੋਟ ਸੇਇੰਗ ਦਿਸ ਜਸਟ ਟੂ ਪਲੀਜ਼ ਐਨੀ ਵਨ ਜਾਂ ਮੈਂ ਦਿਖਾਉਣਾ ਚਾਹੁੰਦਾ ਕਿ ਜੀ ਮੈਂ ਬੜਾ ਹੰਬਲ ਹਾਂ ਜਾਂ ਡਾਊਨ ਟੂ ਅਰਥ ਮੈਂ ਓਨੈਸਟਲੀ ਕਹਿੰਦਾ ਜਦੋਂ ਪੂਰਾ ਲੇਖਾ ਜੋਖਾ ਕੱਢਾਂਗੇ ਤਾਂ ਮੈਨੂੰ ਇਹ ਸਾਬਿਤ ਕਰਨ ਚ ਵੀ ਔਖਿਆਈ ਹੋ ਜਾਏਗੀ ਕਿ ਮੈਨੂੰ ਜਰਨਲਿਜ਼ਮ ਦਾ 1% ਵੀ ਪਤਾ ਹੈ ਇਹ ਵੀ ਨਹੀਂ ਸਾਬਿਤ ਹੋ ਪਾਣਾ ਕਿਉਂਕਿ ਜਿੰਨਾ ਨੌਲੇਜ ਹੋਣੀ ਚਾਹੀਦੀ ਹੈ ਨੌਲੇਜ ਤੇ ਇੰਨੀ ਹੈ ਦੁਨੀਆਂ ਚ ਮੈਂ ਤੇ ਹਿਸਟਰੀ ਬਾਰੇ ਜਦੋਂ ਪੜ੍ਹਨ ਲੱਗਦਾ ਤੇ ਇੱਦਾਂ ਲੱਗਦਾ ਵੀ 10,000 ਸਾਲ ਪੜ੍ਹਨ ਤੋਂ ਬਾਅਦ ਵੀ ਸ਼ਾਇਦ 1% ਵੀ ਨਾ ਪਤਾ ਲੱਗੇ ਸੋ ਮੈਨੂੰ ਨਹੀਂ ਪਤਾ ਸਰ ਕਿਸੇ ਨੂੰ ਪਤਾ ਮੈਂ ਉਹਨਾਂ ਦੇ ਬਾਰੇ ਕਮੈਂਟ ਨਹੀਂ ਕਰਨਾ ਚਾਹੁੰਦਾ ਮੈਨੂੰ ਤਾਂ ਐਟਲੀਸਟ 1% ਵੀ ਨਹੀਂ ਪਤਾ ਜਰਨਲਿਜ਼ਮ ਦਾ ਮੈਂ ਕਲੀਅਰਲੀ ਔਨ ਦੀ ਏਅਰ ਕਹਿੰਦਾ ਜਦੋਂ ਪਤਾ ਹੀ
ਨਹੀਂ ਬਹੁਤ ਜਿਆਦਾ ਵਾ ਅਸੀਂ ਤੁਹਾਡੇ ਤੋਂ ਸਿਆਣਾ ਬੰਦਾ ਕੋਈ ਵੇਖਿਆ ਨੀ ਤੇ ਸਾਡਾ ਤੇ ਤੁਹਾਡੇ ਤੋਂ ਵੀ ਤੁਹਾਡੇ ਜੇ 5% ਵੀ ਨਹੀਂ ਹੈਗੇ ਤੁਹਾਡੇ ਫਾਲੋਅਰ ਬਹੁਤ ਅੱਛੇ ਆ ਸੁਖਮਿੰਦਰ ਜੀ ਹਰਪਾਲ ਜੀ ਗਰੀਸ਼ ਜੀ ਚੌਹਾਨ ਸਾਹਿਬ ਮਜ਼ਾ ਆਇੰਦਾ ਸੁਣ ਸੁਣ ਕੇ ਅਸੀਂ ਤੇ ਇਹ ਸਾਰੇ ਗਰੁੱਪ ਨੂੰ ਸੁਣਨ ਵਾਸਤੇ ਤੁਹਾਡਾ ਇੰਨਾ ਟਾਈਮ ਮਤਲਬ ਦੇਈਦਾ ਵੀ ਹੈ ਤੇ ਤੁਹਾਡਾ ਲਈਦਾ ਵੀ ਆ ਬਹੁਤ ਅੱਛਾ ਬਹੁਤ ਥੈਂਕ ਯੂ ਵੈਰੀ ਮਚ ਅਸੀਂ ਤੁਹਾਡੇ ਕੋਲ ਇੱਥੇ ਆ ਕੇ ਲਰਨ ਕਰਨਾ ਸ਼ੁਰੂ ਕੀਤਾ ਜੀ
ਥੈਂਕ ਯੂ ਬਹੁਤ ਸ਼ੁਕਰੀਆ
ਜਿਹੜੀ ਆਡੀਅੰਸ ਨੂੰ ਕਹਿ ਦੇਣਾ ਕਿ ਮੈਂ ਆਲਰੇਡੀ ਮਾਫ਼ੀ ਮੰਗੀ ਹੈ ਟਾਈਮ ਜ਼ਿਆਦਾ ਲਿਆ ਵਾ ਤੇ ਜੇ ਕਿਸੇ ਨੂੰ ਬੁਰੀ ਵੀ ਗੱਲ ਲੱਗੀ ਹੈ ਤੇ ਉਹਨੂੰ ਉੱਥੇ ਹੀ ਕੱਟ ਦੇਣਾ ਜਿਹੜਾ ਵੀ ਕੋਈ ਮੇਰੇ ਅਗੇਂਸਟ ਨੂੰ ਬੋਲੇਗਾ
ਠੀਕ ਹੈ ਬਿਲਕੁਲ ਜੀ ਬਿਲਕੁਲ ਥੈਂਕ ਯੂ ਬਹੁਤ ਮਿਹਰਬਾਨੀ ਤੁਹਾਡੀ ਔਰ ਇਸ ਤੋਂ ਪਹਿਲਾਂ ਕਿ ਅਗਲੀ ਕਾਲ ਵੱਲ ਵਧੀਏ ਸਾਡੇ ਨਾਲ ਇਸ ਵੇਲੇ ਮਿਸਟਰ ਸਿੰਘ ਫਿਜ਼ਾ ਤੋਂ ਸਾਡੇ ਨਾਲ ਪ੍ਰਵਿੰਦਰ ਜੀ ਇਸ ਵੇਲੇ ਜੁੜ ਚੁੱਕੇ ਨੇ ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਇੱਕ ਤੋਂ ਬਾਅਦ ਇੱਕ ਨਵੀਆਂ ਲੋਕੇਸ਼ਨ ਖੁੱਲ ਰਹੀਆਂ ਨੇ ਕਾਰਨ ਕੀ ਹੈ ਕਿ ਜਦ ਤੁਸੀਂ ਇਹਨਾਂ ਦਾ ਪਿਜ਼ਾ ਟੇਸਟ ਕਰੋਗੇ ਤੁਹਾਨੂੰ ਆਪਣੇ ਆਪ ਹੀ ਕਾਰਨ ਦਾ ਪਤਾ ਲੱਗ ਜਾਏਗਾ ਵੀਰ ਜੀ ਬਹੁਤ ਬਹੁਤ ਸਵਾਗਤ ਹੈ ਵਾਈ ਮੀਡੀਆ ਤੇ ਵੈਲਕਮ ਸਰ
ਜੀ ਜਦਵੀਰ ਜੀ ਸਤਿ ਸ੍ਰੀ ਅਕਾਲ ਪਹਿਲਾਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਧੰਨਵਾਦ ਆਪ ਜੀ ਦਾ ਜਿਹੜਾ ਸਮਾਂ ਦਿੱਤਾ ਸਾਨੂੰ ਟਾਈਮ ਦਿੱਤਾ ਤੇ ਵਾਈ ਚੈਨਲ ਮੀਡੀਆ 7 ਦੇ ਨਾਲ ਡੇ 1 ਤੋਂ ਜੁੜਿਆ ਹੋਇਆ ਜੀ ਸੋ ਆਪ ਜੀ ਦੇ ਸਰੋਤਿਆਂ ਦਾ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਹੱਥ ਜੋੜ ਕੇ ਤੁਹਾਡਾ ਵੀ ਧੰਨਵਾਦ ਅਸੀਂ ਬਿਲਕੁਲ ਮੈਨੂੰ ਯਾਦ ਹੈ ਬੜੀ ਚੰਗੀ ਤਰ੍ਹਾਂ ਔਰ ਜਿੰਨੇ ਪਿਆਰ ਦੇ ਨਾਲ ਮੈਂ ਇੱਥੇ ਜ਼ਰੂਰ ਕਹਿਣਾ ਚਾਹੁੰਦਾ ਹੈ ਕਿ ਅਸਲ ਦੇ ਵਿੱਚ ਨਾ ਬਿਜ਼ਨਸ ਤੇ ਸਾਰੇ ਹੀ ਕਰਦੇ ਆ ਪਰ ਜਿਹੜੇ ਲੋਕ ਨਾ ਆਪਣੇ ਕੰਮ ਦੇ ਵਿੱਚ ਬਿਜ਼ਨਸ ਦੇ ਵਿੱਚ ਜੇ ਦਿਲੋਂ ਸਰਵ ਕਰਨ ਦੀ ਵੀ ਨਾਲ ਕਿਉਂਕਿ ਦਾਲ ਫੁਲਕਾ ਤੇ ਸਭ ਦਾ ਹੀ ਚੱਲਣਾ ਹੈ ਉਹਦੇ ਬਗੈਰ ਤਾਂ ਫਿਰ ਗੁਜ਼ਾਰਾ ਨਹੀਂ ਹੈ ਲੇਕਿਨ ਜਿਹੜੇ ਲੋਕ ਆਪਣੇ ਕੰਮ ਦੇ ਵਿੱਚ ਬਿਜ਼ਨਸ ਦੇ ਵਿੱਚ ਸੇਵਾ ਦਾ ਭਾਵ ਵੀ ਰੱਖਣ ਕਸਟਮਰ ਨੂੰ ਬਹੁਤ ਪਿਆਰ ਕਰਨ ਉਹਨਾਂ ਵਿੱਚੋਂ ਮੈਂ ਤੁਹਾਡਾ ਦੇਖਿਆ ਵੀ ਉਦਣ ਅਸੀਂ ਗਏ ਹਾਂ ਤੁਸੀਂ ਆਪਣਾ ਸਰਵ ਕੀਤਾ ਸਾਰਾ ਪੀਜ਼ਾ ਡਿਫਰੈਂਟ ਜਿਹੜੀਆਂ ਚੀਜ਼ਾਂ ਸੀ ਪਰ ਜਿਸ ਰਿਸਪੈਕਟ ਦੇ ਨਾਲ ਜਿਸ ਪਿਆਰ ਦੇ ਨਾਲ ਤੁਸੀਂ ਕਿਉਂਕਿ ਖਾਣੇ ਚ ਨਾ ਇੱਕ ਬੜੀ ਇੰਪੋਰਟੈਂਟ ਚੀਜ਼ ਆ ਮੈਨੂੰ ਕੋਈ ਗੱਲ ਕਰ ਰਿਹਾ ਸੀ ਕਹਿੰਦੇ ਜੀ ਉਹ ਇੱਕ ਨਵਾਂ ਰੋਟੀਆਂ ਬਣਾਉਣ ਨਾਲ ਆ ਗਿਆ ਮੈਂ ਕਿਹਾ ਦੇਖੋ ਜੇ ਸਾਡੇ ਪਰਿਵਾਰ ਦਾ ਮੇਰੀ ਵਾਈਫ ਮੇਰੇ ਮਦਰ ਮੇਰੀ ਸਿਸਟਰ ਜਦੋਂ ਖਾਣਾ ਬਣਾਉਂਦੇ ਨੇ ਨਾ ਉਹਦੇ ਚ ਕੱਲਾ ਇੱਕੋ ਮਸ਼ੀਨ ਜੇ ਨਹੀਂ ਹੁੰਦੀ ਕਿ ਰੋਟੀਆਂ ਬਣਾ ਲੈ ਉਹ ਬਣਾ ਲਓ ਉਹਦੇ ਚ ਇੱਕ ਪਿਆਰ ਵੀ ਪਿਆ ਹੁੰਦਾ ਇਸੇ ਤਰ੍ਹਾਂ ਜਦੋਂ ਜਿਹੜਾ ਤੁਹਾਡਾ ਖਾਣੇ ਦਾ ਕੰਮ ਆ ਉਹਦੇ ਜਦੋਂ ਤੁਹਾਡੇ ਵੱਲੋਂ ਰਿਸਪੈਕਟ ਔਰ ਲਵ ਦੇ ਨਾਲ ਜਿੱਦਾਂ ਤੁਸੀਂ ਉਦਣ ਸਰਵ ਕੀਤਾ ਮੈਨੂੰ ਉਹ ਕਦੇ ਨਹੀਂ ਭੁੱਲੇਗਾ ਕਦੇ ਵੀ ਨਹੀਂ ਭੁੱਲੇਗਾ ਹਾਂ ਨਹੀਂ ਬਹੁਤ ਪਿਆਰ ਮਿਲਿਆ ਸਰ ਤੁਹਾਡੇ ਵੱਲੋਂ ਪਲੀਜ਼ ਗੋ ਅਹੈਡ
ਧੰਨਵਾਦ ਜੀ ਤੇ ਹੁਣ 12 ਤਰੀਕ ਨੂੰ ਜੀ ਮਦਰਸ ਡੇ ਵਾਲੇ ਦਿਨ ਆਪ ਜੀ ਨੇ ਵੀ ਪਹੁੰਚਣਾ ਤੇ ਵਾਈ ਚੈਨਲ ਟੀਮ ਮੀਡੀਆ ਦੀ ਟੀਮ ਵੀ ਸਾਰੀ ਉੱਥੇ ਪਹੁੰਚ ਰਹੀ ਹੈ ਉਸ ਦਿਨ ਤੇ ਜਦਵੀਰ ਜੀ ਆਪ ਜੀ ਪਲੀਜ਼ ਜੇ ਸਮਾਂ ਕੱਢ ਕੇ ਜ਼ਰੂਰ ਪਹੁੰਚੇ ਹੋ ਨਾ ਜੀ ਸੋ ਆਪਣੀ ਬਹੁਤ ਵੱਡੀ ਗ੍ਰੈਂਡ ਓਪਨਿੰਗ ਹੋ ਰਹੀ ਹੈ ਬ੍ਰੈਂਪਟਨ ਵੈਸਟ ਲੋਕੇਸ਼ਨ ਦੀ ਸੋ ਆਪ ਜੀ ਨੂੰ ਪਤਾ ਹੀ ਹੈ ਵੀ 50 ਨੀ 100 ਨੀ 200 ਨੀ 300 ਪੀਜ਼ਾ ਪਹਿਲੇ 300 ਕਸਟਮਰਾਂ ਨੂੰ ਬਿਲਕੁਲ ਫ੍ਰੀ ਹੈ ਜੀ ਰਾਈਟ 12 ਵਜੇ ਆਪਣਾ ਡੋਰ ਖੋਲੇ ਜਾਣਾ ਤੇ ਕੂਪਨ ਹੋਣਗੇ ਜੀ ਤੁਸੀਂ ਕੂਪਨ ਫੜਨਾ ਤੇ 1x1 ਆਪਾਂ ਪੀਜ਼ਾ ਦੇਣਾ ਹੈ ਠੀਕ ਹੈ ਪੀਜ਼ੇ ਆਪਣੇ ਬਣੇ ਪਏ ਹੋਣੇ ਆ ਜੀ ਤੁਸੀਂ ਦੱਸਣਾ ਤੁਹਾਨੂੰ ਕਿਹੜਾ ਚਾਹੀਦਾ ਆ
ਤੇ 12 ਤਰੀਕ ਨੂੰ ਸੰਡੇ ਨੂੰ 12 ਤਰੀਕ ਸੰਡੇ 12 ਮਈ ਸੰਡੇ ਦੁਬਾਰਾ ਅਸੀਂ ਦੁਹਰਾ ਰਹੇ ਹਾਂ 12 ਮਈ ਸੰਡੇ ਨੂੰ ਅਸੀਂ ਲਗਾਤਾਰ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਪਹੁੰਚਣਾ ਹੈਗਾ ਨਵੀਂ ਗ੍ਰੈਂਡ ਓਪਨਿੰਗ ਜਿੱਥੇ ਕਿ 100-200 ਨਹੀਂ 300 ਜਣਿਆਂ ਨੂੰ ਅੱਛਾ 300 ਜਿਹੜੇ ਕਸਟਮਰ ਨੇ ਉਹਨਾਂ ਨੂੰ ਇੱਕ ਇੱਕ ਪੀਜ਼ਾ ਫ੍ਰੀ ਦੇ ਰਹੇ ਹੋ ਜੀ ਫਸਟ 300
ਹਾਂਜੀ ਇੱਕ ਹੋਰ ਜਦਵੀਰ ਵੀਰ ਜੀ ਇੱਕ ਹੋਰ ਜਿਹੜੇ ਆਪਣੇ ਨਾਲ ਮਦਰ ਨੂੰ ਲੈ ਕੇ ਆਉਣਗੇ ਨਾਲ ਉਸ ਦਿਨ ਸਪੈਸ਼ਲ ਆਪਣੀ ਮਾਮਾ ਨੂੰ ਮਦਰ ਨੂੰ ਲੈ ਕੇ ਆਉਣਗੇ ਜੀ ਉਹਨਾਂ ਨੂੰ ਇੱਕ ਪੀਜ਼ਾ ਆਪਾਂ ਹੋਰ ਫ੍ਰੀ ਦੇਵਾਂਗੇ ਜੀ
ਅੱਛਾ
ਜੀ
ਠੀਕ ਹੈ ਤਾਂ ਜਿਹੜੇ ਆਪਣੇ ਮਦਰ ਨੂੰ ਲੈ ਕੇ ਆਉਣਗੇ ਉਹਨਾਂ ਨੂੰ ਇੱਕ ਪੀਜ਼ਾ ਹੋਰ ਜਿਹੜਾ ਉਹ ਬਿਲਕੁਲ ਫ੍ਰੀ ਦਿੱਤਾ ਜਾਏਗਾ ਠੀਕ ਹੈ ਜੀ ਕੀ ਬਾਤ ਹੈ
ਤੇ ਪਹੁੰਚਣਾ ਕਿੱਥੇ ਹੈ ਜੀ 185 ਫਲੈਚਰਸ ਕ੍ਰੀਕ ਬੁਲਵਰਡ ਆਪਣਾ ਮੇਨ ਇੰਟਰਸੈਕਸ਼ਨ ਹੈਗਾ ਜੀ ਬਵੇੜ ਐਂਡ ਮਕਵਾਗਨ ਇਹ ਪਲਾਜ਼ੇ ਨੂੰ ਤੁਸੀਂ ਮਿਸ ਨਹੀਂ ਕਰ ਸਕਦੇ। ਹੁਣ ਇਹਨੂੰ ਜਾਣਦੇ ਆ ਆਪਾਂ ਐਲ ਏ ਫਿਟਨੈਸ ਤੇ ਬਰਗਰ ਕਿੰਗ ਦੇ ਪਲਾਜ਼ੇ ਦੇ ਨਾਲ, ਆਉਂਦੇ ਸਮੇਂ ਦੇ ਵਿੱਚ ਇਹਨੂੰ ਕਿਹਾ ਕਰਾਂਗੇ ਜੇ ਮਿਸਟਰ ਸਿੰਘ ਪੀਜ਼ੇ ਦਾ ਪਲਾਜ਼ਾ ਆਇਆ ਜੀ। ਠੀਕ ਹੈ ਜੀ,
ਠੀਕ ਹੈ।
ਤੇ ਆਪਣਾ ਸੌਖਾ ਜਿਹਾ ਫੋਨ ਨੰਬਰ ਸਾਰੀਆਂ ਲੋਕੇਸ਼ਨਾਂ ਦਾ ਜੀ 905-504-1000 905-504-1000। ਤੇ ਆਪ ਜੀ ਨੇ ਟਾਈਮ ਦਿੱਤਾ ਜੀ, ਬਹੁਤ ਧੰਨਵਾਦ ਜੀ। ਤੇ ਆਪ ਬਹੁਤ ਵਧੀਆ ਕੰਮ ਕਰ ਰਹੇ ਹੋ ਜਦਵੀਰ ਜੀ, ਸੋ ਕੀਪ ਇਟ ਅਪ, ਯੋਰ ਹਾਰਡ ਵਰਕ ਆਲਵੇਜ਼। ਅਸੀਂ ਤੁਹਾਨੂੰ ਜੀ ਛੋਟੇ ਹੁੰਦਿਆਂ ਨੂੰ ਲਿਸਨ ਕਰਦੇ ਆ ਰਹੇ ਹਾਂ ਜੀ, ਸੋ ਯੂ ਡੂਇੰਗ ਅ ਵੰਡਰਫੁਲ ਜੋਬ। ਸੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਹਮੇਸ਼ਾ।
ਥੈਂਕ ਯੂ, ਥੈਂਕ ਯੂ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ, ਤੁਹਾਡਾ ਧੰਨਵਾਦ। ਗ੍ਰੈਂਡ ਓਪਨਿੰਗ ਹੋ ਰਹੀ ਹੈ ਜੀ 12 ਮਈ ਨੂੰ, ਗ੍ਰੈਂਡ ਓਪਨਿੰਗ 12 ਮਈ ਨੂੰ, ਸੰਡੇ ਦਾ ਦਿਨ ਹੋਏਗਾ। ਮਦਰਸ ਡੇ ਸੈਲੀਬ੍ਰੇਟ ਕਰੋ, ਆਪਣੇ ਮਦਰ ਨੂੰ ਜ਼ਰੂਰ ਤੁਸੀਂ ਲੈ ਕੇ ਆਓ, ਸਾਡੀ ਵਾਈ ਮੀਡੀਆ ਦੀ ਟੀਮ ਵੀ ਹਾਜ਼ਰ ਹੋਏਗੀ। ਸਰ ਤੁਸੀਂ ਹੁਕਮ ਕਰ ਦਿੱਤਾ, ਮੈਂ ਖੁਦ ਵੀ ਹਾਜ਼ਰ ਹੋ ਰਿਹਾ, ਮੈਂ ਵੀ ਹਾਜ਼ਰ ਹੋਵਾਂਗਾ, ਸਾਡੀ ਵਾਈ ਮੀਡੀਆ ਦੀ ਟੀਮ ਵੀ ਹਾਜ਼ਰ ਹੋਏਗੀ।
ਇਟ ਵਿਲ ਬੀ ਵੈਰੀ ਨਾਈਸ ਆਫ ਯੂ, ਸਾਨੂੰ ਬਹੁਤ ਚੰਗਾ ਲੱਗੂ ਜਦਵੀਰ ਜੀ ਆਪ ਜੀ ਪਹੁੰਚੋਗੇ ਉਦਨ, ਤੇ ਆਬਵੀਅਸਲੀ ਵਾਈ ਟੀਮ ਆਲਵੇਜ਼ ਉੱਥੇ ਸਾਨੂੰ ਕਵਰ ਕਰਦੀ ਹੁੰਦੀ ਹੈ। ਤੇ ਬਹੁਤ ਬਹੁਤ ਧੰਨਵਾਦ ਆਪ ਜੀ ਦਾ, ਤੇ ਕੀਪ ਅਪ ਐਂਡ ਕੀਪ ਅਪ ਯੂਅਰ ਸ਼ੋ, ਵੈਰੀ ਵੰਡਰਫੁਲ, ਬਹੁਤ ਵਧੀਆ ਕੰਮ ਕਰ ਰਹੇ ਹੋ ਆਪ ਜੀ। ਏਦਾਂ ਹੀ ਵਧੀਆ ਮੁੱਦਿਆਂ ਤੇ ਤੁਸੀਂ ਗੱਲ ਕਰਦੇ ਹੋ, ਸੋ ਸਾਨੂੰ ਵੀ ਬਹੁਤ ਵਧੀਆ ਲੱਗਦੇ। ਛੋਟੇ ਹੁੰਦੇ ਆ ਆਬਵੀਅਸ ਤੁਹਾਨੂੰ ਦੱਸਿਆ, ਆਪਣੇ ਉਦਨ ਗੱਲ ਵੀ ਹੋਈ ਸੀ, ਤੁਹਾਨੂੰ ਲਿਸਨ ਕਰਦੇ ਆ ਜੀ, ਸੋ ਸਾਡੇ ਲਈ ਤੁਸੀਂ ਆਈਡਲ ਆ ਜੀ। ਸੋ ਕੀਪ ਅਪ ਹਾਰਡ ਵਰਕ, ਤੇ ਧੰਨਵਾਦ ਆਪ ਜੀ ਦਾ ਸਮਾਂ ਦਿੱਤਾ ਇਹ ਤੇ ਜੀ, ਬਹੁਤ ਬਹੁਤ
ਥੈਂਕ ਯੂ, ਥੈਂਕ ਯੂ। ਅਸੀਂ ਹਾਜ਼ਰ ਹੋ ਰਹੇ ਹਾਂ ਸਰ, ਅਸੀਂ ਹਾਜ਼ਰ ਹੋ ਰਹੇ ਹਾਂ, ਸਾਰੀ ਟੀਮ ਆ ਰਹੀ ਹੋ ਰਹੀ ਹੈ। ਔਰ ਤੁਸੀਂ ਜਿੱਦਾਂ ਕਿਹਾ ਹੀ ਹੈ ਮਿਸਟਰ ਸਿੰਘ ਪੀਜ਼ਾ ਵਾਲਾ ਪਲਾਜ਼ਾ, ਮਿਸਟਰ ਸਿੰਘ ਪੀਜ਼ਾ ਵਾਲਾ ਪਲਾਜ਼ਾ, ਉੱਥੇ ਅਸੀਂ ਹਾਜ਼ਰ ਹੋ ਰਹੇ ਹਾਂ। ਥੈਂਕ ਯੂ, ਆਲ ਦੀ ਬੈਸਟ। ਫੋਨ ਨੰਬਰ ਇੱਕ ਵਾਰ ਫਿਰ ਦਿਓ, ਇੰਗਲਿਸ਼ ਪੰਜਾਬੀ ਦੋਨਾਂ ਚ।
905-504-1000 905-504-1000। ਆਪਣੀਆਂ ਲੋਕੇਸ਼ਨਾਂ ਵੀ ਦੱਸ ਦਿੰਦਾ, ਬ੍ਰੈਂਪਟਨ ਨਾਰਥ ਵੀ ਆ, ਮਾਲਟਨ ਵੀ ਆ, ਮਿਸੀਸਾਗਾ ਵੀ ਆ, ਲੰਡਨ ਅੰਟੇਰੀਓ ਚ ਵੀ ਆ। ਸੋ ਆਪਣੀਆਂ ਇਸ ਟਾਈਮ 5 ਲੋਕੇਸ਼ਨਾਂ ਨੇ, ਤਾਂ 6th ਇਜ਼ ਔਨ ਦ ਵੇ ਐਜ਼ ਵੈਲ। ਉਹ ਆਪਾਂ ਬਾਅਦ ਚੋਂ ਕਿਸੇ ਦਿਨ ਆਪਾਂ ਨੈਕਸਟ ਵੀਕ ਉਹਦੀ ਜਾਣਕਾਰੀ ਸ਼ੇਅਰ ਕਰਾਂਗੇ ਆਪ ਜੀ ਨਾਲ। ਠੀਕ ਹੈ ਜੀ,
ਠੀਕ ਹੈ ਜੀ, ਠੀਕ ਹੈ। ਥੈਂਕ ਯੂ ਸੋ ਮਚ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ,
ਥੈਂਕ ਯੂ ਸੋ ਮਚ, ਥੈਂਕ ਯੂ,
ਥੈਂਕ ਯੂ, ਟੇਕ ਕੇਅਰ, ਬਾਏ। ਹਾਂਜੀ, ਅਗਲੀ ਕਾਲ ਜੀ। ਹਾਂਜੀ ਪੁਰਸ਼ੋਤਮ ਜੀ, ਤੁਸੀਂ ਆਉਂਦੇ ਰਹੋ। ਪੁਰਸ਼ੋਤਮ ਸਾਹਿਬ ਤੁਸੀਂ ਆਉਂਦੇ ਰਹੋ ਜੀ, ਥੋੜਾ ਲੱਗ ਰਿਹਾ ਮੈਨੂੰ ਫੋਨ ਮਿਊਟ ਹੈ। 416-625 ਤੁਸੀਂ ਆਉਂਦੇ ਰਹੋ। ਕੌਣ ਸਾਹਿਬ ਬੋਲ ਰਹੇ ਤੁਸੀਂ? ਯਾਰ ਪਹਿਲੀ ਵਾਰੀ ਕਾਲ ਕਰ ਰਹੇ ਹੋ, ਤੁਹਾਡਾ ਨਾਮ ਨਹੀਂ ਹੈ ਸਾਡੇ ਕੋਲ।
416-625
ਹਾਂਜੀ, ਕੌਣ ਸਾਹਿਬ ਜੀ?
ਹਾਂਜੀ, ਕੋਈ ਇੱਧਰ ਬੋਲਦਾ ਜੀ,
ਕੁਲਜਿੰਦਰ ਸਾਹਿਬ। ਹਾਂਜੀ ਕੁਲਜਿੰਦਰ ਸਾਹਿਬ, ਗੋ ਅਹੈਡ ਸਰ।
ਹਾਂਜੀ, ਜਦੋਂ ਵੀ ਜੀ ਅੱਜ ਦਾ ਦਿਨ ਹੁੰਦਾ ਆ ਫਾਈਨਾਂਸ ਦਾ ਤੇ ਰੀਅਲ ਸਟੇਟ ਦਾ, ਉਹਨੂੰ ਥੋੜਾ ਜਿਹਾ ਕਵਰ ਕਰਿਆ ਕਰੋ। ਜਿਹੜੇ ਆ ਇੰਡੀਆ ਵਾਲੀ ਪੋਲਿਟਿਕਸ ਤੇ ਉਹਦਾ ਥੋੜਾ ਟਾਈਮ ਘਟਾਇਆ ਕਰੋ ਪਲੀਜ਼। ਅੱਜ ਦਾ ਦਿਨ ਸਾਨੂੰ ਬੜੇ ਧਿਆਨ ਨਾਲ ਸੁਣਨਾ ਹੁੰਦਾ ਆ।
ਡਨ ਹੋ ਗਿਆ ਸਰ ਜੀ, ਰਾਈਟ ਵੇ, ਤੁਹਾਡਾ ਹੁਕਮ ਹੋ ਗਿਆ ਕੁਲਜਿੰਦਰ ਸਾਹਿਬ, ਇੱਧਰ ਅਸੀਂ ਟੌਪਿਕ ਚੇਂਜ ਕਰ ਲਿਆ, ਰਾਈਟ ਵੇ।
ਗਿਆਰਾਂ ਤੋਂ ਬਾਅਦ ਜਿਹੜਾ ਬੰਦਾ ਟਾਈਮ ਲੰਬਾ ਲੈਂਦਾ ਨਾ, ਉਹ ਬਾਅਦ ਡਿਸਕਸ ਕਰ ਲਵਾਂਗੇ ਇੰਡੀਆ ਦੀ ਵੋਟਾਂ ਬਾਰੇ, ਪਰ ਆਹ ਜ਼ਰੂਰੀ ਹੈਗਾ ਜੀ।
ਜੋ ਹੁਕਮ ਕੁਲਜਿੰਦਰ ਸਾਹਿਬ, ਜੋ ਹੁਕਮ, ਠੀਕ ਹੈ ਜੀ। ਥੈਂਕ ਯੂ, ਥੈਂਕ ਯੂ ਕੁਲਜਿੰਦਰ ਸਾਹਿਬ। ਮੇਰੀ ਬੇਨਤੀ ਹੈ, ਜਿਸ ਤਰ੍ਹਾਂ ਕੁਲਜਿੰਦਰ ਸਾਹਿਬ ਨੇ ਹੁਕਮ ਕਰ ਹੀ ਦਿੱਤਾ ਕਿ ਹੁਣ ਅਸੀਂ ਪੀ ਕੇ ਸਭਰਵਾਲ ਸਾਹਿਬ ਦਾ ਸਵਾਗਤ ਕਰਾਂਗੇ, ਔਰ ਕਮਲ ਪਾਟੀਆ ਜੀ, ਪੀ ਕੇ ਸਭਰਵਾਲ ਸਾਹਿਬ, ਪੰਕਜ ਜੀ, ਇਹ ਟਾਈਮ ਬਿਲਕੁਲ ਤੁਹਾਡੀ ਗੱਲ ਠੀਕ ਹੈ। ਅਗਲਾ ਜਿਹੜਾ ਇੱਕ ਘੰਟਾ, 1 ਆਵਰ, ਨੈਕਸਟ 1 ਆਵਰ ਓਨਲੀ ਐਂਡ ਓਨਲੀ ਹੁਣ ਅਸੀਂ ਇੱਥੇ ਦੀ ਗੱਲ, ਔਰ ਇੱਥੇ ਦੀ ਵੀ ਸਿਰਫ ਸਿਆਸਤ ਨਹੀਂ, ਸਿਰਫ ਰੀਅਲ ਸਟੇਟ, ਫਾਈਨੈਂਸ, ਇਕਨੋਮੀ, ਇਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਅਸੀਂ ਕਰਾਂਗੇ। ਆਈ ਥਿੰਕ ਦਵਿੰਦਰ ਸਾਹਿਬ ਮੈਨੂੰ ਇੰਡੀਆ ਤੋਂ ਇੱਕ ਮਿੰਟ ਕਾਲ ਕਰ ਰਹੇ ਨੇ, ਇਹਨਾਂ ਦਾ ਇਸ਼ੂ ਹੋ ਗਿਆ ਸੀ, ਮੈਂ 1 ਸੈਕਿੰਡ ਨਾਲ ਲੈ ਲਵਾਂ। ਦਵਿੰਦਰ ਜੀ, ਤੁਹਾਡਾ ਵਾਈ ਮੀਡੀਆ ਗਰੁੱਪ ਤੇ ਸਵਾਗਤ ਹੈ। ਵੀਰ ਜੀ, ਕੀ ਹਾਲ ਹੈ, ਠੀਕ ਹੈ? ਹੈਲੋ ਦਵਿੰਦਰ ਜੀ, ਦਵਿੰਦਰ ਜੀ, ਹੈਲੋ ਦਵਿੰਦਰ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ? ਹੈਲੋ ਦਵਿੰਦਰ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ? ਦਵਿੰਦਰ ਜੀ, ਆਵਾਜ਼ ਨਹੀਂ ਸਾਨੂੰ ਆ ਰਹੀ। ਅਸੀਂ ਇਸ ਮੌਕੇ ਤੇ ਸਵਾਗਤ ਕਰਨਾ ਚਾਹੁੰਦੇ ਹਾਂ, ਰੀਅਲ ਸਟੇਟ ਦਾ ਕੋਈ ਸਵਾਲ ਪੀ ਕੇ ਸਭਰਵਾਲ ਸਾਹਿਬ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। 1 ਸੈਕਿੰਡ ਸਵਾਗਤ ਤੋਂ ਪਹਿਲਾਂ ਮੈਂ ਦਵਿੰਦਰ ਜੀ ਨੂੰ 1 ਸੈਕਿੰਡ ਪੁੱਛ ਲਾ। ਦਵਿੰਦਰ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ? ਹੈਲੋ,
ਹੈਲੋ,
ਹਾਂਜੀ ਹਾਂਜੀ, ਤੁਹਾਨੂੰ ਆਵਾਜ਼ ਆ ਰਹੀ ਹੈ?
ਹੈਲੋ,
ਹਾਂਜੀ ਹਾਂਜੀ, ਹੈਲੋ ਜੀ, ਸਾਨੂੰ ਆਵਾਜ਼ ਆ ਰਹੀ ਹੈ ਤੁਹਾਡੀ? ਹੈਲੋ ਜੀ, ਸਾਨੂੰ ਤੁਹਾਡੀ ਦਵਿੰਦਰ ਜੀ ਆਵਾਜ਼ ਆ ਰਹੀ ਹੈ। ਹੈਲੋ ਜੀ ਦਵਿੰਦਰ ਜੀ, ਸਾਨੂੰ ਤੁਹਾਡੀ ਆਵਾਜ਼ ਆ ਰਹੀ ਹੈ? ਤੁਹਾਨੂੰ ਆਵਾਜ਼ ਨਹੀਂ ਆ ਰਹੀ ਸਾਡੀ?
ਹੈਲੋ,
ਹੈਲੋ ਜੀ, ਸਾਨੂੰ ਤੁਹਾਡੀ ਆਵਾਜ਼ ਆ ਰਹੀ ਹੈ? ਤੁਹਾਨੂੰ ਸਾਡੀ ਆਵਾਜ਼ ਨਹੀਂ ਆ ਰਹੀ ਦਵਿੰਦਰ ਜੀ? ਹੈਲੋ, ਆਈ ਥਿੰਕ ਇੰਡੀਆ ਤੋਂ ਕਾਲ ਕਰ ਰਹੇ ਨੇ ਦਵਿੰਦਰ ਸਾਹਿਬ। ਸੋ ਮੈਂ ਕੋਸ਼ਿਸ਼ ਕਰਾਂਗਾ ਕਿ ਇਹਨਾਂ ਦੇ ਨਾਲ ਅੱਗੇ ਚੱਲ ਕੇ ਜਿਹੜੀ ਆ ਉਹ ਗੱਲਬਾਤ ਜਿਹੜੀ ਆ ਉਹ ਕੀਤੀ ਜਾਵੇ, ਔਰ ਪਹਿਲਾਂ ਅਸੀਂ ਪੀ ਕੇ ਜੀ ਨਾਲ ਗੱਲ ਕਰ ਲਈਏ, ਉਹਨਾਂ ਨੂੰ ਸ਼ਾਇਦ ਦਵਿੰਦਰ ਜੀ ਨੂੰ ਸਾਡੀ ਆਵਾਜ਼ ਨਹੀਂ ਆ ਰਹੀ। ਦਵਿੰਦਰ ਜੀ, ਤੁਹਾਨੂੰ ਸਾਡੀ ਆਵਾਜ਼ ਨਹੀਂ ਆ ਰਹੀ? ਹੈਲੋ, ਹੈਲੋ ਦਵਿੰਦਰ ਜੀ, ਉਹਨਾਂ ਨੂੰ ਆਵਾਜ਼ ਨਹੀਂ ਆ ਰਹੀ। ਅਸੀਂ ਅੱਗੇ ਚੱਲ ਕੇ ਉਹਨਾਂ ਨਾਲ ਮੈਂ ਗੱਲ ਕਰਾਂਗਾ ਕਿਉਂਕਿ ਇੰਡੀਆ ਦੇ ਵਿੱਚ ਜੇ ਤੁਹਾਨੂੰ ਯਾਦ ਹੋਵੇ ਦਵਿੰਦਰ ਸਾਹਿਬ ਨੂੰ ਚੈਲੰਜ ਆ ਗਿਆ ਸੀ ਹਲਕਾ ਜਿਹਾ ਉਹਨਾਂ ਦੇ ਬ੍ਰਦਰ ਦੇ ਨਾਲ, ਔਰ ਉੱਥੋਂ ਜ਼ਮੀਨ ਦਾ ਹਲਕਾ ਜਿਹਾ ਇਸ਼ੂ ਸੀ। ਮੈਂ ਕੋਸ਼ਿਸ਼ ਕਰਾਂਗਾ ਫਿਰ ਬਾਅਦ ਦੇ ਵਿੱਚ ਇਹਨਾਂ ਨੂੰ ਅਸੀਂ ਔਨ ਦੇਅਰ ਕਰੀਏ। ਰੀਅਲ ਸਟੇਟ ਕਾ ਕੋਈ ਸਵਾਲ, ਪੀ ਕੇ ਸੱਭਰਵਾਲ ਸਾਹਿਬ। ਪੀ ਕੇ ਜੀ ਬਹੁਤ ਬਹੁਤ ਸਵਾਗਤ ਹੈ, ਵਾਰਮ ਵੈਲਕਮ ਜੀ, ਕੀ ਹਾਲ ਹੈ? ਠੀਕ ਹੈ ਜੀ,
ਥੈਂਕ ਯੂ ਵੈਰੀ ਮਚ ਜੀ ਵੀਰ ਜੀ, ਐਂਡ ਵੈਰੀ ਗੁੱਡ ਮਾਰਨਿੰਗ ਟੂ ਆਲ ਓਵਰ ਲਿਸਨਰਸ।
ਗੁੱਡ ਮਾਰਨਿੰਗ। ਮੇਰੀ ਹੁਣ ਅੰਬਲ ਰਿਕੁਐਸਟ ਹੈ ਕਿ ਹੁਣ ਸਿਰਫ ਔਰ ਸਿਰਫ ਅਗਲਾ ਇੱਕ ਘੰਟਾ ਜਿਹੜਾ ਸਾਢੇ 11 ਤੋਂ ਸਾਢੇ 12 ਸਿਰਫ ਔਰ ਸਿਰਫ ਰੀਅਲ ਸਟੇਟ ਇਕਾਨਮੀ ਔਰ ਇਹਦੇ ਬਾਰੇ ਹੀ ਗੱਲਬਾਤ ਹੋਏਗੀ। ਸਭ ਤੋਂ ਪਹਿਲਾਂ ਪੀ ਕੇ ਜੀ ਤੁਹਾਡੇ ਓਪਨਿੰਗ ਸਟੇਟਮੈਂਟ ਸੁਣਦੇ ਹਾਂ, ਫਿਰ ਮੇਰੇ ਕੁਝ ਸਵਾਲ ਵੀ ਹੋਣਗੇ, ਪਲੀਜ਼ ਕੋ।
ਹਾਂ ਜੀ, ਮੈਂ ਲੇਟੈਸਟ ਹੁਣ ਜਿਹੜਾ ਰਿਪੋਰਟ ਪੜ੍ਹ ਰਿਹਾ ਸੀਗਾ ਕੁਝ ਚੰਗੀ ਨਹੀਂ ਸੀਗੀ, ਸਪੈਸ਼ਲੀ ਫਾਰ ਦਾ ਕੈਨੇਡੀਅਨ ਬਿਜ਼ਨਸਿਸ ਇਨ ਸੋਲਵੈਂਸੀਜ਼, ਐਂਡ ਇਟ ਹੈਜ਼ ਸਰਜ 87% ਹਾਇਰ ਇਨ ਕੁਆਟਰ 1 ਆਫ 2024 ਇਫ ਕੰਪੇਅਰ ਕਰੀਏ, 87% ਹਾਇਰ। ਔਰ ਇਹ ਜਿਹੜਾ ਹੈਗਾ ਜਿਹੜੀ ਵੀਕਨੈਸ ਹੈਗੀ ਕੈਨੇਡੀਅਨ ਬਿਜ਼ਨਸ ਦੀ, ਇਟ ਇਜ਼ ਵਰਸ ਦੈਨ ਇਨਸੋਲਵੈਂਸੀ ਡਾਟਾ ਜਿਹੜਾ ਹੈ ਉਸ ਤੋਂ ਜ਼ਿਆਦਾ ਵਰਸ ਹੈਗੀ, ਕਿਉਂਕਿ ਇਨਸੋਲਵੈਂਸੀ ਤਾਂ ਦਿਖਾ ਰਹੀ ਹੈ ਕਿ ਚਲੋ ਜੀ 87% ਹਾਇਰ, ਲੇਕਿਨ ਇਹੋ ਜਿਹੇ ਬਹੁਤ ਬਿਜ਼ਨਸ ਹੈ ਹੁ ਚੂਜ਼ ਟੂ ਕਲੋਜ਼, ਉਹਨਾਂ ਨੇ ਆਪਰੇਸ਼ਨ ਹੀ ਬੰਦ ਕਰਤਾ ਬਿਕੋਜ਼ ਆਫ ਲੋਸਿਸ, ਉਹ ਤੇ ਅੰਦਰ ਸ਼ੋਅ ਹੀ ਨਹੀਂ ਹੋ ਰਹੇ, ਐਂਡ ਦਿਸ ਵਾਜ ਦਿਸ ਇਜ਼ ਸਮਥਿੰਗ ਨਾਟ ਏ ਗੁੱਡ ਨਿਊਜ਼ ਐਟ ਆਲ। ਐਂਡ ਨਾਲੋ ਨਾਲ ਟੋਰੋਂਟੋ ਰਜਿਸਟਰਡ ਬੋਰਡ ਦੇ ਸਾਹਮਣੇ ਜਿਹੜਾ ਟੋਰੋਂਟੋ ਰਜਿਸਟਰਡ ਇਨਵੈਂਟੋਰੀ ਹੈਗੀ ਉਹ ਇੰਨੀ ਜ਼ਿਆਦਾ ਵਧ ਗਈ ਹੈ, ਯਾਨੀ ਕਿ ਵੀਕਨੀ ਵਧ ਗਈ ਹੈ, ਐਂਡ ਦੈਟ ਇਜ਼ ਦਾ ਵੀਕੈਸਟ ਮੰਥ ਅਪ੍ਰੈਲ। ਪਹਿਲੇ ਅਸੀਂ ਕਹਿ ਰਹੇ ਸੀ ਮਾਰਚ ਵੀਕੈਸਟ ਮੰਥ ਹੈ, ਹੁਣ ਅਪ੍ਰੈਲ ਵੀਕੈਸਟ ਮੰਥ ਹੋ ਚੁੱਕਿਆ ਹੈਗਾ। ਔਰ ਲੇਕਿਨ ਬੜੀ ਇੰਟਰਸਟਿੰਗ ਗੱਲ ਹੈਗੀ ਕਿ ਪ੍ਰਾਈਜ਼ ਫਿਰ ਵੀ ਜੰਪ ਕਰ ਗਏ, ਬੈਂਚ ਮਾਰਕ ਦਾ ਪ੍ਰਾਈਜ਼ ਹੈਗਾ ਲਾਸਟ ਮੰਥ 1.3% ਜੰਪ ਕਰਕੇ 1,128,000 ਬਣ ਗਿਆ। ਔਰ ਜਿਹੜੀ ਹੋਮ ਸੇਲਸ ਹੈਗੀ ਵੀਕੈਸਟ ਔਨ ਰਿਕਾਰਡ ਹੈਗੀ, ਵੀਕੈਸਟ ਔਨ ਰੈਕਰਡ ਹੈਗੀ ਹੋਮ ਸੇਲਸ, ਜਸਟ 7,114 ਹੋਮ ਸੇਲਸ ਇਨ ਅਪ੍ਰੈਲ। ਅਸੀਂ ਅਗਰ 2020 ਹਟਾ ਦਈਏ ਜਿਸ ਵਕਤ, ਕਿਉਂਕਿ ਉਸ ਵਕਤ ਉਹ ਪੈਂਡੇਮਿਕ ਵਾਰਾ ਸ਼ੁਰੂ ਹੋਇਆ ਸੀਗਾ, ਔਰ ਪਿਛਲੇ ਡੈਕੇਡ ਦੇ ਅੰਦਰ ਵੀਕੈਸਟ ਹੈਗੀ ਸੇਲ। ਜੀ ਜੀ ਜੀ।
ਅੱਛਾ, ਇਹਦੇ ਨਾਲ ਜਿਹੜੀ, ਕਿਉਂਕਿ ਲੋਕ ਮੈਨੂੰ ਲੱਗ ਰਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਇਹ ਰੀਅਲ ਸਟੇਟ ਆ ਸਪਰਿੰਗ ਦੇ ਵਿੱਚ ਜਾਂ ਸਮਰ ਦੇ ਵਿੱਚ ਹੋਰ ਪਿਕ ਕਰੇਗੀ, ਅਸੀਂ ਦੇਖ ਰਹੇ ਹਾਂ ਲਿਸਟਿੰਗ ਬਹੁਤ ਵਧਾ ਦਿੱਤੀਆਂ ਨੇ, ਲਿਸਟਿੰਗ ਕਾਫੀ ਵਧੀਆ ਨੇ।
ਹਾਂ ਉਹੀ ਨਾ, ਸੈਲਰ ਆ ਗਿਆ, ਮਾਰਕੀਟ ਵਿੱਚ ਬਾਹਰ ਨਹੀਂ ਹੈਗਾ।
ਅੱਛਾ,
ਤੇ ਉਹੀ ਲਿਸਟਿੰਗ ਵਧਣ ਦਾ ਮਤਲਬ ਹੈਗਾ ਕਿ ਦੇਖੋ ਇਨਵੈਂਟਰੀ ਜਿਹੜੀ ਲਗਭਗ 20-21 ਦਿਨ ਦੀ ਸੀਗੀ ਉਹ ਹੁਣ ਵੜ ਕੇ 2.5 ਮਹੀਨੇ ਦੇ ਉੱਤੇ ਉਹ ਚਲੀ ਗਈ, ਯਾਨੀ ਕਿ ਲਿਸਟਿੰਗ ਜ਼ਿਆਦਾ ਆ ਗਈਆਂ, ਇਨਵੈਂਟਰੀ ਮਾਰਕੀਟ ਵਿੱਚ ਜ਼ਿਆਦਾ ਪਈ ਹੋਈ ਹੈ, ਬਾਇਰ ਨਹੀਂ ਹੈਗਾ। ਔਰ ਬੜੀ ਇੰਟਰਸਟਿੰਗ ਗੱਲ ਹੈ ਕਿ ਬਾਇਰ ਨਹੀਂ ਹੈਗਾ, ਇੱਕ ਕਿਸਮ ਨਾਲ ਅਗਰ ਬਾਇਰ ਨਹੀਂ ਹੈਗਾ ਤੇ ਇਹਨੂੰ ਕਿਹਾ ਜਾ ਸਕਦਾ ਕਿ ਬਾਇਰ ਮਾਰਕੀਟ, ਲੇਕਿਨ ਸਟਿਲ ਬਾਇਰ ਮਾਰਕੀਟ ਨਹੀਂ ਹੈਗੀ। ਬੜੀ ਆਰਬੀਸੀ ਨੇ ਵੀ ਰਿਪੋਰਟ ਦਿੱਤੀ ਹੈ, ਬੜੀ ਅਜੀਬ ਜਿਹਾ ਹੈਗਾ, ਆਰਬੀਸੀ ਦੀ ਰਿਪੋਰਟ ਹੈਗੀ ਈਜ਼ੀ ਟੂ ਸੀ ਦੀਸ ਫਿਗਰਸ, ਲੇਕਿਨ ਇਕਾਨਮੀ ਵੀਕ ਹੈਗੀ ਉਸਦੇ ਬਾਵਜੂਦ ਵੀ, ਇਹ ਬੜਾ ਸਟ੍ਰੇਂਜ ਹੈ। ਦੇਖੋ ਜਿਸ ਤਰ੍ਹਾਂ CMSE ਨੇ ਕਿਹਾ ਕਿ 20% ਪ੍ਰਾਈਜ਼ ਵਧੇਗਾ ਡਿਸਪਾਈਟ ਵੀਕ ਇਕਾਨਮੀ, ਯਾਨੀ ਕਿ ਲੋਕੀ ਤਿਆਰ ਬੈਠੇ ਨੇ, ਜਿਸ ਤਰ੍ਹਾਂ ਮੈਂ ਉਹਨੇ ਕਿਹਾ ਕਿ ਬਾਇਰ ਨਹੀਂ ਹੈਗਾ, ਮੀਨਸ ਬਾਇਰ ਹੈਗਾ ਲੇਕਿਨ ਉਹ ਲੈ ਨਹੀਂ ਪਾ ਰਿਹਾ, ਉਹਦੀ ਅਪਰੂਵਲ ਨਹੀਂ ਆ ਰਹੀ, ਉਹਦਾ ਸਟ੍ਰੈਸ ਟੈਸਟ ਹੈਗਾ। ਮਤਲਬ ਮੈਂ ਆਪਣੇ ਵਰਡ ਤੋਂ ਅਗਰ ਠੀਕ ਕਰਾਂ ਤੇ ਬਾਇਰ ਨਹੀਂ ਲੈ ਪਾ ਰਿਹਾ, ਉਹ ਜ਼ਿਆਦਾ ਚੰਗਾ ਵਰਡ ਹੈ, ਬਜਾਏ ਇਹ ਕਹਿੰਦੇ ਕਿ ਬਾਇਰ ਮਾਰਕੀਟ ਨਹੀਂ ਹੈਗਾ। ਤੇ ਇਹ ਬੜਾ ਇੱਕ ਸਟ੍ਰੇਂਜ ਜਿਹਾ ਫੀਨੋਮੀਨਾ ਹੋਇਆ ਪਿਆ ਕੈਨੇਡੀਅਨ ਰੀਅਲ ਸਟੇਟ ਦੇ ਅੰਦਰ।
ਮੈਂ ਸਰ ਤੁਹਾਡੀ ਗੱਲ ਨੂੰ ਅੱਗੇ ਵਧਾਉਣਾ ਚਾਹਾਂਗਾ, ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀਗੇ ਨਾ, ਮੈਂ ਵੀ ਇਹੀ ਗੱਲ ਕਹਿਣਾ ਚਾਹਾਂਗਾ ਕਿ ਬਾਇਰ ਹੈਗਾ ਮਾਰਕੀਟ ਦੇ ਵਿੱਚ, ਲੇਕਿਨ ਜਿਸ ਤਰ੍ਹਾਂ ਤੁਸੀਂ ਦੱਸ ਹੀ ਰਹੇ ਹੋ ਬਾਇਰ ਲੈ ਨਹੀਂ ਪਾ ਰਿਹਾ, ਇੱਕ ਤੇ ਵੀ ਚੀਜ਼ ਆ। ਔਰ ਦੂਸਰਾ, ਤੁਹਾਨੂੰ ਯਾਦ ਹੋਏਗਾ ਸਰ, ਆਪਾਂ ਪਿਛਲੇ ਹਫ਼ਤੇ ਗੱਲ ਕੀਤੀ ਸੀ BMO ਦੀ ਰਿਪੋਰਟ ਆਪਾਂ ਜਾਰੀ ਕੀਤੀ ਸੀ ਨਾ ਲਾਸਟ ਵੀਕ, 72% ਕਹਿ ਰਹੇ ਨੇ ਕਿ ਅਸੀਂ ਇੰਟਰਸਟ ਰੇਟ ਘਟਣ ਦਾ ਇੰਤਜ਼ਾਰ ਕਰ ਰਹੇ ਹਾਂ ਔਰ ਅਸੀਂ ਘਰ ਖਰੀਦਣਾ ਚਾਹੁੰਦੇ ਹਾਂ। 72% ਲੋਕਾਂ ਨੇ ਕਿ ਅਸੀਂ ਇੰਟਰਸਟ ਰੇਟ ਘਟਣਗੇ ਤੇ ਅਸੀਂ ਘਰ ਲੈਣਾ ਚਾਹੁੰਦੇ ਹਾਂ, ਪਲੀਜ਼ ਸਰ।
ਬਿਲਕੁਲ ਠੀਕ ਹੈ ਜੀ, ਲੋਕੀ ਬੈਠੇ ਨੇ, ਮੇਰੀ ਰੋਜ਼ ਮੁਲਾਕਾਤ ਹੁੰਦੀ ਹੈ, ਮੈਨੂੰ ਕਿਸੇ ਨੇ ਐ ਨਹੀਂ ਕਿਹਾ ਅੱਜ ਤੱਕ ਕਿ ਵੀ ਨਹੀਂ ਲੈਣਾ, ਡਿਸਪਾਈਟ ਕੀ ਹੈ ਪ੍ਰਾਈਜ਼ ਵਧ ਗਏ ਨੇ, ਸਾਰੇ ਕਹਿੰਦੇ ਲੈਣਾ ਹੈ, ਮੈਨੂੰ ਲੋਨ ਦਿਲਾ ਦਿਓ, ਮੌਰਗੇਜ ਦਿਲਾ ਦਿਓ ਮੈਨੂੰ, ਮੈਂ ਲੈ ਲੈਣਾ। ਉਹ ਮੌਰਗੇਜ ਹੀ ਨਹੀਂ ਮਿਲ ਰਹੀ, ਔਰ ਇਹਦੇ ਉੱਤੇ ਬੜੀ ਵੱਡੀ ਕੰਟਰੋਵਰਸੀ ਵੀ ਚੱਲ ਰਹੀ ਹੈਗੀ ਕਿ ਵੀ ਇਹਨੂੰ ਠੀਕ ਕਰੋ ਉਸ ਟੈਸਟ ਨੂੰ, ਤੁਸੀਂ ਕਿਸ ਚੱਕਰਾਂ 'ਚ ਬੈਠੇ ਹੋਏ ਹੋ ਕਿ ਅਗਰ 6% ਦੇ ਅੰਦਰ ਵਿਆਜ ਮਿਲ ਰਿਹਾ ਤੁਹਾਨੂੰ 8% ਦੇ ਅੰਦਰ ਪ੍ਰੂਵ ਕੀਤਾ ਜਾ ਰਿਹਾ। ਅਸੀਂ ਇਸ ਬਾਰੇ ਬਾਰ ਬਾਰ ਗੱਲ ਕਰ ਬੈਠੇ ਹਾਂ ਕਿ ਵੀ ਇਸ ਟੈਸਟ ਤਾਂ ਲੈ ਕੇ ਆਏ ਸੀ ਕਿ 2012 ਦੇ ਅੰਦਰ ਸ਼ੁਰੂਆਤ ਕੀਤਾ ਸੀ ਇਹਨਾਂ ਨੇ ਕਿ ਵੀ ਅੱਗੇ ਇੰਟਰਸਟ ਵੱਧ ਜਾਏਗਾ ਤਾਂ ਕਿਸ ਤਰ੍ਹਾਂ ਦੇਣਗੇ। ਬਈ ਹੁਣ ਤੇ ਇੰਟਰਸਟ ਪੀਕ ਹੀ ਜਾ ਗਿਆ, ਅੱਗੇ ਤੇ ਇੰਟਰਸਟ ਘਟਣਾ ਤਾਂ ਹੁਣ ਕਿਸ ਗੱਲ ਦਾ ਸਟ੍ਰੈਸ ਟੈਸਟ? ਇਹ ਵਾਲੀ ਗੱਲ ਬੜੀ ਜਿਹਨੂੰ ਕਹਿੰਦੇ ਨੇ ਇੱਕ ਚੁੱਭ ਜੀ ਰਹੀ ਹੈਗੀ ਮੈਨੂੰ। ਦੇਖੋ CMSE ਨੇ ਕਹਿਤਾ ਹੈਗਾ ਕਿ they are expecting in next 2 years, sir, 20% price ਵਧਣ ਦਾ ਕਹਿ ਰਹੇ ਨੇ ਔਰ ਜਿਹਦੇ ਅੰਦਰ ਉਹਨੇ ਫਿਗਰ ਵੀ ਦਿੱਤੀ ਹੈਗੀ 4.9% ਕਹਿ ਰਹੇ ਨੇ ਇਸੇ ਸਾਲ ਵਧੇਗਾ ਔਰ 9.5% ਕਹਿ ਰਹੇ ਨੇ 2025 ਵਧੇਗਾ ਐਂਡ 4.6% 2026 ਵਧੇਗਾ ਮਤਲਬ ਵਿਚ ਇਜ ਮਤਲਬ ਕਿ ਇੱਕ ਕਹਿ ਲਓ ਕਿ ਉਹਨਾਂ ਕੋਲ ਪੁੱਛਿਆ ਗਿਆ ਵੀ ਕਿਉਂ ਤੇ ਉਹਨੇ ਕਿਹਾ ਜੀ ਇੰਟਰਸਟ ਰੇਟ ਥੱਲੇ ਆ ਜਾਏਗਾ ਅਫੋਰਡੇਬਿਲਟੀ ਵੱਧ ਜਾਏਗੀ ਔਰ ਜਿਹੜੇ ਲੋਕੀ ਬੈਠੇ ਨੇ ਬਾਰਡਰ ਦੇ ਉੱਤੇ ਕਿਲਸ ਦੇ ਅੰਦਰ ਬੈਠੇ ਨੇ ਕਿ ਲੈਣ ਵਾਸਤੇ ਉਹ ਸਾਰੇ ਲੈ ਪਾਉਣਗੇ ਤੇ ਨੈਚੁਰਲੀ ਫਿਰ ਪ੍ਰਾਈਸ ਵੱਧ ਜਾਏਗਾ
ਜੀ ਠੀਕ ਹੈ ਵੈਰੀ ਨਾਈਸ
ਔਰ ਇਹ ਡਰ ਜਿਹੜਾ ਹੈਗਾ ਮਕਲਨ ਸਾਹਿਬ ਨੂੰ ਹੈਗਾ ਕਿ ਮੈਂ ਇੰਟਰਸਟ ਰੇਟ ਜਲਦੀ ਘਟਾਤਾ ਤੇ ਕੀਮਤਾਂ ਨਾ ਵਧਣੀਆਂ ਸ਼ੁਰੂ ਹੋ ਜਾਣ ਮਤਲਬ ਇਹਨੇ ਫਿਕਸ ਦੋਨੋ ਤਰਫ਼ ਫਸੇ ਹੋਏ ਨੇ ਕਿ ਕਰੇ ਤੇ ਕੀ ਕਰੇ
ਜੀ 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 ਸਰ ਮੈਂ ਇੱਥੇ ਇਹ ਵੀ ਗੱਲ ਜ਼ਰੂਰ ਇੱਥੇ ਮੈਂਸ਼ਨ ਕਰਨਾ ਚਾਹਾਂਗਾ ਕਿ ਜਿਹੜੀ ਇੰਟਰਸਟ ਰੇਟਸ ਇਹਨਾਂ ਨੇ ਵਧਾਏ ਹੈ ਨਾ ਇਹਦੇ ਨਾਲ ਹਰ ਤਰਫ ਨੁਕਸਾਨ ਹੋ ਗਿਆ ਸਰ ਕੱਲ ਨਾ ਅਸੀਂ ਕਾਫੀ ਦੇਰ ਟਰੱਕਿੰਗ ਇੰਡਸਟਰੀ ਤੇ ਅਸੀਂ ਗੱਲ ਕੀਤੀ ਹੈ ਕਿਉਂਕਿ ਰੀਸੈਂਟਲੀ ਟਰੱਕਿੰਗ ਇੰਡਸਟਰੀ ਦੀ ਬਹੁਤ ਗੱਲ ਹੋ ਰਹੀ ਹੈ ਪਿਛਲੇ ਕਾਫੀ ਮਹੀਨਿਆਂ ਤੋਂ ਤੇ ਉਹ
ਸਰ ਮੈਂ ਤੁਹਾਡੇ ਵਾਈ ਮੀਡੀਆ ਅੰਦਰ ਸਾਰਾ ਪੜਿਆ ਵੀ ਹੈਗਾ ਤੁਸੀਂ ਜਿਹੜਾ ਬਹੁਤ ਸ਼ਾਨਦਾਰ ਦਿੱਤਾ ਹੋਇਆ ਐਂਡ ਇਟ ਇਜ਼ ਬਿਊਟੀਫੁਲ ਮਤਲਬ ਉਦੋਂ ਵੀ ਬਹੁਤ ਕੁਝ ਸਮਝਣ ਨੂੰ ਮਿਲਦਾ ਹੈਗਾ ਪਲੀਜ਼ ਕੰਟੀਨਿਊ ਜੀ
ਜੀ ਜੀ ਤੇ ਕੱਲ ਸਰ ਕਾਫੀ ਆਪਣੇ ਟਰੱਕ ਡਰਾਈਵਰ ਵੀ ਇਹੀ ਗੱਲ ਕਰ ਰਹੇ ਸੀਗੇ ਕਿ ਸਰ ਉਹ ਕੰਮ ਤੇ ਕਰੀ ਜਾ ਰਹੇ ਆ ਪਰ ਇਸ ਵੇਲੇ ਓਨਾ ਕੰਮ ਨਹੀਂ ਹੈ ਓਨੇ ਪੈਸੇ ਨਹੀਂ ਹੈ ਜੋ ਕਿਸੇ ਟਾਈਮ ਪਹਿਲਾਂ ਬਹੁਤ ਵਧੀਆ ਪੈਸੇ ਮਿਲ ਰਹੇ ਸੀਗੇ ਪਿਛਲੇ 2-3 ਸਾਲ ਲੋਕਾਂ ਨੇ ਪੈਸੇ ਬਣਾਏ ਵੀ ਬੜੇ ਸੀਗੇ ਗਰੋਥ ਵੀ ਬੜੀ ਸੀ ਟਰੱਕਸ ਵੀ ਲੋਕਾਂ ਨੇ ਬੜੇ ਬਾਏ ਕੀਤੇ ਪਰ ਹੁਣ ਕੁਛ ਸਮੇਂ ਤੋਂ ਸਾਰੇ ਤਾਂ ਨਹੀਂ ਬਟ ਮੈਜੋਰਟੀ ਜਿਹੜੇ ਨੇ ਉਹ ਟਰੱਕਰਸ ਜਿਹੜੇ ਨੇ ਉਹ ਫੇਸ ਇਸ ਵੇਲੇ ਦਿੱਕਤਾਂ ਕਰ ਰਹੇ ਨੇ ਔਰ ਉਹ ਵੀ ਇਹੀ ਕਹਿ ਰਹੇ ਆ ਅੱਜ ਵੀ ਇਹੀ ਅੱਜ ਗੱਲ ਹੋ ਰਹੀ ਸੀ ਰਮਨਜੀਤ ਸਿੱਧੂ ਸਾਹਿਬ ਉਹ ਇਹੀ ਗੱਲ ਹੋਣੀ ਥੋੜੀ ਦੇਰ ਪਹਿਲਾਂ ਰਮਨਜੀਤ ਸਿੱਧੂ ਸਾਹਿਬ ਕਹਿ ਰਹੇ ਸੀ ਕਿ ਇੰਟਰਸਟ ਰੇਟ ਜਿਹੜੇ ਇਹਨਾਂ ਨੇ ਵਧਾਏ ਆ ਸਰ ਇਹਦੇ ਤੇ ਨਾ ਪਤਾ ਗੱਲ ਜਿੰਨੀ ਹੋਣੀ ਚਾਹੀਦੀ ਨਾ ਮੇਰਾ ਮੰਨਣਾ ਤੁਸੀਂ ਦੱਸੋ ਬਾਕੀ ਜਿੰਨੀ ਗੱਲ ਪੀਕੇ ਜੀ ਹੋਣੀ ਚਾਹੀਦੀ ਹੈ ਨਾ ਕਿ ਇੰਟਰਸਟ ਰੇਟ ਵਧਾਉਣ ਦੇ ਨਾਲ ਇਹਨਾਂ ਨੇ ਇਨਫਲੇਸ਼ਨ ਤੇ ਕੰਟਰੋਲ ਕਰੋ ਇਨਫਲੇਸ਼ਨ ਕੰਟਰੋਲ ਕਰੋ ਪਤਾ ਨਹੀਂ ਉਹ ਇਨਫਲੇਸ਼ਨ ਕਿੰਨੀ ਕੰਟਰੋਲ ਹੋਈ ਨਹੀਂ ਹੋਈ ਹੈ ਲੇਕਿਨ ਨੁਕਸਾਨ ਬੜਾ ਕਰ ਦਿੱਤਾ ਇਹਨਾਂ ਨੇ ਹਰ ਪਾਸੇ ਕੀ ਕਹੋਗੇ ਪੀਕੇ ਜੀ
ਸਰ ਜੀ ਇਨਫਲੇਸ਼ਨ ਦਾ ਇਹਨਾਂ ਦਾ ਕੈਲਕੂਲੇਸ਼ਨ ਦਾ ਤਰੀਕਾ ਵੀ ਗਲਤ ਹੈ ਯੂਐਸ ਤੋਂ ਬਿਲਕੁਲ ਅਪੋਜ਼ਿਟ ਹੈ ਸਾਡਾ ਤਰੀਕਾ ਜਿਸ ਤਰ੍ਹਾਂ ਮੋਗਾ ਸਾਹਿਬ ਜਾਂਦੇ ਤੇ ਉਹ ਦੱਸ ਦਿੰਦੇ ਇਸ ਬਾਰੇ ਚ ਕਿ ਇਹਨਾਂ ਦਾ ਬਿਲਕੁਲ ਉਹਦੇ ਅੰਦਰ ਇਹ ਵੀ ਕਹਿ ਰਹੇ ਨੇ ਕਿ ਉਹਨਾਂ ਦੇ ਕਈ ਕਮੀਆਂ ਵੀ ਹੈਗੀਆਂ ਨੇ ਇਨਫਲੇਸ਼ਨ ਦੱਸਣ ਵਾਸਤੇ ਇਹ ਡਾਟਾ ਦੇ ਹੁੰਦੇ ਨੇ ਜੀ 0.001 ਦਾ ਫਰਕ ਬਹੁਤ ਬੜਾ ਵੱਡਾ ਫਰਕ ਪਾ ਜਾਂਦਾ ਹੈਗਾ ਇਹ ਡਾਟਾ ਜਿਹੜੀ ਫੀਡ ਕਰਦੇ ਉਹ ਤੇ ਇਨਫਲੇਸ਼ਨ ਨਿਕਲ ਆਉਂਦਾ ਮੇਰੇ ਖਿਆਲ ਨਾਲ ਉਹ ਇੰਨਾ ਨਹੀਂ ਹੈਗਾ ਮਾਰਿਆ ਲੋਕਾਂ ਨੂੰ ਜਿਹਨਾਂ ਨੇ ਇੰਟਰਸਟ ਰੇਟ ਨੂੰ ਮਾਰਤਾ ਹੈਗਾ ਵੱਡੇ ਤੋਂ ਵੱਡੇ ਬਿਜ਼ਨਸ ਲੈ ਕੇ ਫਲੈਸ਼ ਆਫ ਕਾਰਡ ਗਿਰਨੇ ਸ਼ੁਰੂ ਹੋ ਗਏ ਨੇ ਮੈਂ ਰੋਜ਼ ਦੇਖਣਾ ਕਿ ਇਹ ਬਿਜ਼ਨਸ ਉੱਤੇ ਬੜਾ ਵੈਕੈਂਸੀ ਰੇਟ ਬੜਾ ਜ਼ਬਰਦਸਤ ਵੱਧ ਗਿਆ ਹੈਗਾ ਬਿਜ਼ਨਸ ਚੁੱਪਚਾਪ ਬੰਦ ਕਰਕੇ ਕੇਸ ਚਲੇ ਗਏ ਨੇ ਔਰ ਸਪੈਸ਼ਲੀ ਜਦ ਇਹਨਾਂ ਨੂੰ ਇਹ ਪੈਸੇ ਵਾਪਸ ਦੇਣੇ ਪੈ ਗਏ ਆਹ ਜਿਹੜੇ ਦਿੱਤੇ ਸੀ ਸਰਕਾਰ ਨੇ ਲੈਂਦੇ ਹੋਗੇ ਤੇ ਬੜੇ ਲੈ ਲਏ ਜੇ ਦੇਣਾ ਪੈ ਗਏ ਤੇ ਮੁਸ਼ਕਿਲ ਪੈ ਗਈ ਸਾਰਿਆਂ ਨੂੰ ਔਰ ਜਿਹੜੇ 20,000 ਨਹੀਂ ਦੇ ਪਾਏ ਉਹਨਾਂ ਨੂੰ 40,000 ਪਲੱਸ 20,000 ਦੇ ਉੱਤੇ ਇੰਟਰਸਟ ਦੇਣਾ ਪੈ ਗਿਆ ਜਿਹਨਾਂ ਨੇ 20,000 ਦਿੱਤਾ ਉਹਨਾਂ ਨੂੰ ਚਲੋ ਦੂਜੇ ਬੈਂਕ ਨੂੰ ਲੈ ਕੇ ਉਹਨਾਂ ਨੂੰ 40,000 ਦੇ ਛੋਟੇ ਜਿਹੇ ਇੰਟਰਸਟ ਨਾਲ ਦੇਣਾ ਪੈ ਗਿਆ ਲੇਕਿਨ ਇਹ ਜਿਹੜੇ ਹਾਲਾਤ ਨੇ ਮਤਲਬ ਮੈਨੂੰ ਆਈ ਐਮ ਪ੍ਰੀਟੀ ਸ਼ੋਰ ਵਿਚ ਇਜ਼ ਨਾਟ ਗੁੱਡ ਮੈਂ ਫਿਰ ਕਹਾਂਗਾ ਵਿਚ ਇਜ਼ ਨਾਟ ਗੁੱਡ ਆਈ ਐਮ ਪ੍ਰੀਟੀ ਸ਼ੋਰ ਇਹ ਰੀਅਲ ਸਟੇਟ ਨੂੰ ਵਿਦਿਨ ਏ ਈਅਰ ਬੜੀ ਵੱਡੀ ਅੱਗ ਲੱਗਣ ਲੱਗੀ ਹੈ ਹੋਰ ਪ੍ਰੋਬਲਮ ਚ ਲੋਕੀ ਆ ਜਾਣਗੇ ਕਿਉਂਕਿ ਅੱਛਾ ਉਹਨਾਂ ਦੀ ਅਫੋਰਡੇਬਿਲਟੀ ਉਹਨਾਂ ਦੀ ਨਹੀਂ ਰਹੇਗੀ ਕਿਉਂਕਿ ਇੰਟਰਸਟ ਰੇਟ ਥੱਲੇ ਆ ਜਾਏਗਾ ਬਾਇੰਗ ਪਾਵਰ ਵੱਧ ਜਾਏਗੀ ਇਸ ਰੇਟ ਵਧਣ ਨਾਲ ਫਰਕ ਨਹੀਂ ਪਏਗਾ ਪ੍ਰਾਈਸ ਵਧਣ ਨਾਲ ਫਰਕ ਨਹੀਂ ਪਏਗਾ ਲੇਕਿਨ ਜਿਹਨੂੰ ਕਹਿੰਦੇ ਨੇ ਵਿਚ ਇਜ਼ ਸਟਿਲ ਨਾਟ ਏ ਗੁੱਡ ਥਿੰਗ ਇਹ 20% ਪ੍ਰਾਈਸ ਵੱਧ ਜਾਣਾ 2 ਸਾਲ ਦੇ ਅੰਦਰ ਮਤਲਬ ਕਿ ਮਜ਼ਾਕ ਹੈ ਆਲਰੇਡੀ ਜਿਹੜੇ ਮਿਲੇਨੀਅਲਸ ਜਿਹੜੇ ਨੇ ਯੰਗ ਬੱਚੇ ਨੇ ਉਹ ਕਹਿੰਦੇ ਨੇ ਜੀ ਇੱਕ ਰਿਪੋਰਟ ਆਈ ਸੀ ਕਿ ਪਿਛਲੇ 16 ਸਾਲ ਦੀ ਰੈਕਡ ਦੇ ਅੰਦਰ ਉਹਨਾਂ ਦੀ ਬਾਇੰਗ ਜਿਹੜੀ ਜਨਰੇਸ਼ਨ ਜੀ ਕਹਿੰਦੇ ਨੇ ਉਹ ਕਰ ਹੀ ਨਹੀਂ ਲੈ ਪਾਉਣਗੇ ਲੋਵੈਸਟ ਹੈਗੀ ਬਤਾ ਮੈਂ ਮੰਨ ਸਕਦਾ ਕਿ ਜੀ ਇਨਫਲੇਸ਼ਨ ਦੇ ਹਿਸਾਬ ਨਾਲ ਰੇਟ ਵੱਧ ਜਾਏ ਜਿਹੜਾ ਕਿ ਹੁੰਦਾ ਆਇਆ ਕਈ ਸਾਲਾਂ ਤੋਂ ਡਿਕੇਡਸ ਤੋਂ ਹੁੰਦਾ ਆਇਆ ਇਨਫਲੇਸ਼ਨ ਪਲੱਸ 1% ਅਸੀਂ ਕੈਲਕੂਲੇਟ ਕਰਦੇ ਹੁੰਦੇ ਸੀਗੇ ਕਿ ਅਗਰ ਇਨਫਲੇਸ਼ਨ 2% ਹੈ ਤੇ ਮਾਰਕੀਟ ਅੰਦਰ ਪ੍ਰਾਈਸ 3% ਵੱਧ ਗਿਆ ਇੱਕ ਡੇਢ ਹੁੰਦਾ ਸੀ ਇਨਫਲੇਸ਼ਨ ਤੋਂ ਜ਼ਿਆਦਾ ਇੱਥੇ ਤੁਸੀਂ ਇਨਫਲੇਸ਼ਨ ਕਾਊਂਟ ਕਰ ਰਹੇ ਹੋ 2.5% ਦੇ ਉੱਤੇ ਜਾ ਰਹੇ ਹੋ ਔਰ ਤੁਸੀਂ ਪ੍ਰਾਈਸ ਵਧਾ ਮਾਰਕੀਟ ਦਾ ਐਕਸਪੈਕਟ ਕਰ ਰਹੇ ਹੋ 7% ਵੱਧ ਜਾਏਗਾ ਸਾਲ ਦਾ ਠੀਕ ਹੈ ਜੀ ਜਿਹੜੇ ਅਮੀਰ ਨੇ ਜਿਹੜਾ ਕੋਈ ਪ੍ਰਾਪਰਟੀਆਂ ਨੇ ਉਹ ਹੋਰ ਅਮੀਰ ਹੋ ਜਾਣਗੇ ਔਰ ਜਿਹਨਾਂ ਕੋਲ ਨਹੀਂ ਹੈਗੀ ਵਿਚਾਰੇ ਹੋਰ ਗਰੀਬ ਹੋ ਜਾਣਗੇ ਮਤਲਬ ਮੇਰੇ ਖਿਆਲ ਨਾਲ ਸਿਸਟਮ ਹੀ ਗਲਤ ਹੋ ਗਿਆ ਇਹਨਾਂ ਦੇ ਕਾਬੂ ਤੋਂ ਬਾਹਰ ਹੋ ਚੁੱਕਿਆ
ਠੀਕ ਹੈ ਅੱਛਾ ਇੱਕ ਚੀਜ਼ ਹੋਰ ਦੱਸੋ ਪੀਕੇ ਜੀ ਤੁਸੀਂ ਹੁਣੇ ਕਿਹਾ ਕਿ ਕਈ ਬਿਜ਼ਨੈਸਿਸ ਨੂੰ ਚੈਲੰਜ ਆ ਰਹੇ ਅਸੀਂ ਵੀ ਰੋਜ਼ ਸੁਣ ਰਹੇ ਹਾਂ ਜਿਹੜੇ ਬਿਜ਼ਨੈਸਿਸ ਹਜੇ ਵੀ ਕਿਸੇ ਤਰ੍ਹਾਂ ਚਲੋ ਸਸਟੇਨ ਕਰ ਰਹੇ ਆ ਚੱਲ ਰਹੇ ਆ ਕੁਛ ਤੇ ਰਾਜ਼ ਹੋਏਗਾ ਤੁਹਾਡਾ ਵੀ ਆਪਣਾ ਬਿਜ਼ਨਸ ਵਧੀਆ ਸਸਟੇਨ ਕਰ ਰਿਹਾ ਐਟਲੀਸਟ ਤੇ ਕੀ ਕਿਹੜੀਆਂ ਐਸੀਆਂ ਚੀਜ਼ਾਂ ਹੁੰਦੀਆਂ ਨੇ ਚਾਹੇ ਤੁਹਾਡੇ ਰੀਅਲ ਸਟੇਟ ਚ ਹੈਗੀਆਂ ਜਾਂ ਕੋਈ ਬਿਜ਼ਨਸ ਹੈਗੀਆਂ ਕਿ ਜਦੋਂ ਕੋਈ ਚੈਲੇਂਜ ਆਵੇ ਫਿਰ ਵੀ ਉਹ ਚਲਦੇ ਰਹਿੰਦੇ ਨੇ ਸਸਟੇਨ ਕਰਦੇ ਰਹਿੰਦੇ ਕਿਹਨਾਂ ਚੀਜ਼ਾਂ ਦਾ ਖਿਆਲ ਕਰਦੇ ਹੋ ਤੁਸੀਂ ਵੀ ਜੇ ਰਾਜ
ਜੀ ਤੁਸੀਂ ਬੜਾ ਚੰਗਾ ਕੁਐਸਚਨ ਕੀਤਾ ਮੈਂ ਸੋਲਿਡ ਬਿਜ਼ਨਸ ਵੀ ਦੇਖ ਰਿਹਾ ਬੜੇ ਮਾਰਕੀਟ ਦੇ ਅੰਦਰ ਪਰ ਮੈਜੋਰਟੀ ਆਈ ਵੁੱਡ ਸੇ ਮੋਰ ਦੈਨ 75% ਜਿਹੜੇ ਨੇ ਜਿਨ੍ਹਾਂ ਨੇ ਜਿਹੜੇ ਵੱਡੇ ਵੱਡੇ ਕਿਰਾਏ ਤੇ ਬੈਠੇ ਹੋਏ ਨੇ ਵੱਡੇ ਵੱਡੇ ਜਿਨ੍ਹਾਂ ਨੇ ਲੋਨ ਲਿੱਤੇ ਹੋਏ ਨੇ ਵੱਡੇ ਵੱਡੇ ਜਿਨ੍ਹਾਂ ਨੇ ਦਿਖਾਵੇ ਕੀਤੇ ਹੋਏ ਨੇ ਉਹ ਸਾਰੇ ਪ੍ਰੋਬਲਮ ਚ ਆ ਗਏ ਨੇ ਏ ਟੂ ਜ਼ੀ ਕੋਈ ਰੋਕ ਹੀ ਨਹੀਂ ਸਕਦਾ ਉਹ ਕਦ ਤੱਕ ਉਹ ਕਹਿੰਦਾ ਨਾ ਜਿਨ੍ਹਾਂ ਦੀ ਇਹ ਆਦਤ ਹੈਗੀ ਫੇਕ ਇਟ ਟੂ ਮੇਕ ਇਟ ਫੇਕ ਇਟ ਟੂ ਮੇਕ ਇਟ ਵਾਲੇ ਬੰਦੇ ਸਾਰੇ ਪਰੇਸ਼ਾਨ ਚ ਆ ਗਏ ਨੇ ਮੇਰੇ ਖੁਦ ਜਿਹੜੇ ਮੈਂ ਕਿਰਾਏ ਤੇ ਦਿੱਤੇ ਹੋਏ ਨੇ ਕਈ ਕਮਰਸ਼ਲ ਯੂਨਿਟਸ ਮੈਨੂੰ ਪਤਾ ਕਿ ਕਿਹੜਾ ਬੰਦਾ ਠੀਕ ਮੈਨੂੰ ਦੇ ਰਿਹਾ ਉਹ ਜਿਹੜਾ ਬੰਦਾ ਤੰਗ ਨਹੀਂ ਕਰੇਗਾ ਜਿਹੜਾ ਤੰਗ ਕਰੇਗਾ ਕਿਉਂਕਿ ਜਿਹੜੇ ਵੱਡੀ ਵੱਡੀ ਛਲਾਂਗਾ ਮਾਰ ਰਹੇ ਮਾਰਕੀਟ ਜਾ ਕੇ ਵੱਡੇ ਵੱਡੇ ਗੱਲਾਂ ਕਰ ਰਿਹਾ ਉਹ ਰੈਂਟ ਦਿੱਤਾ ਨਹੀਂ ਜਾ ਰਿਹਾ ਹੋਰ ਜਿਹਨੂੰ ਕਹਿੰਦੇ ਨੇ ਔਰ ਜਿਹਨਾਂ ਨੇ ਵੱਡੇ ਵੱਡੇ ਮਹਿੰਗੇ 10-12% ਵਿਆਜ ਦੇ ਜਿਹੜੇ ਪੈਸੇ ਲਿੱਤੇ ਹੋਏ ਨੇ ਲੋਕਾਂ ਨੇ ਉਹ ਬਿਜ਼ਨਸ ਤੇ ਬੰਦ ਹੋਣੇ ਹੀ ਨੇ ਕਿਉਂਕਿ ਉਹ ਉਹਨਾਂ ਨੇ ਇੱਕ ਪਾਸੇ ਹੀ ਚੱਲਣਾ ਕਿ ਵੀ ਸਾਡੀ ਸੇਲ ਅਸੀਂ ਕਮਾ ਰਹੇ ਹਾਂ ਉਹ ਐਂ ਨਹੀਂ ਸੋਚਦੇ ਕਿ ਜਿਸ ਤਰ੍ਹਾਂ ਸੇਲ ਡਾਊਨ ਆਏਗੀ ਜਿਹੜੀ ਆ ਚੁੱਕੀ ਹੈ ਫਿਰ ਤੁਸੀਂ ਕਿਸ ਤਰ੍ਹਾਂ ਸਰਵਾਈਵ ਕਰੋਗੇ ਫਿਰ ਉਹ ਇੰਪਲਾਈ ਕੱਢਣ ਬਹਿ ਜਾਂਦੇ ਨੇ ਫਿਰ ਇਹ ਸਵਾਲ ਹੈਗਾ ਕਿ ਜਿਹਨੂੰ ਕਹਿੰਦੇ ਨਾ ਕਛੂਆ ਵਾਕਣ ਗਰਦਨ ਅੰਦਰ ਹੈਗੀ ਤਾਂ ਤੂੰ ਕੁਛ ਹੋ ਹੀ ਨਹੀਂ ਸਕਦਾ ਅਗਰ ਮੰਨ ਲਓ ਸਪੋਜ਼ ਕਰੋ ਆਪਣੀ ਪ੍ਰਾਪਰਟੀ ਹੈ ਔਰ ਖਰਚੇ ਨਾ ਦੇ ਬਰਾਬਰ ਨੇ ਸੇਲ ਅੱਧੀ ਰਹਿ ਜਾਏ ਡਜ਼ਨਟ ਮੈਟਰ ਕਮਾਈ ਖਤਮ ਹੋ ਜਾਏਗੀ ਜਾਂ ਘੱਟ ਹੋ ਜਾਏਗੀ ਪਰ ਜਿਹੜਾ ਬੰਦਾ ਬੈਠਾ ਹੀ ਸੇਲਸ ਦੇ ਉੱਤੇ ਹੈਗਾ ਔਰ ਕਰਜ਼ੇ ਮੋਟੇ ਮੋਟੇ ਨੇ ਜਿਹੜੇ ਹਰ ਮਹੀਨੇ ਮਲਟੀਪਲਾਈ ਹੋਏ ਜਾ ਰਹੇ ਨੇ ਉਹਨਾਂ ਦਾ ਬੁਰਾ ਹਾਲ ਹੈ ਔਰ ਮੇਰੇ ਖਿਆਲ ਨਾਲ 50-75% ਬਿਜ਼ਨਸ ਜ਼ਿਆਦਾਤਰ ਪਤਾ ਨਹੀਂ ਹੈ ਰਿਵਾਜ ਹੋ ਗਿਆ ਜਾਂ ਕੀ ਹੋ ਗਿਆ ਮੈਨੂੰ ਨਹੀਂ ਪਤਾ ਇਸੇ ਤਰੀਕੇ ਨਾਲ ਚੱਲਦੇ ਨੇ ਵੱਡੀ ਵੱਡੀ ਕਾਰਾਂ ਵੱਡਾ ਵੱਡਾ ਇਹ ਵੱਡੇ ਵੱਡੇ ਮਕਾਨ ਵੱਡੇ ਵੱਡੇ ਕਰਜ਼ੇ ਔਰ ਵੱਡੀ ਵੱਡੀ ਸ਼ੋਅ ਆਫ ਮੰਨ ਲਓ ਸਬੂਤ ਕਰੋ ਉਹਨੂੰ ਲੋੜ ਸੀ 1,000 square feet ਜਗ੍ਹਾ ਦੀ ਲੈ ਕੇ ਬੈਠਾ ਹੋਇਆ 3,000 square feet ਤੇ ਦਿਖਾਵਟ ਵਾਸਤੇ ਤੇ ਉਹਨਾਂ ਦਾ ਤੇ ਹਾਲ ਬੁਰਾ ਹੀ ਹੈ ਐਂਡ ਨਾਟ ਓਨਲੀ ਆਈ ਐਮ ਟਾਕਿੰਗ ਅਬਾਊਟ ਸਮਾਲ ਬਿਜ਼ਨਸਿਸ ਬਿਗ ਬਿਜ਼ਨਸਿਸ ਆਲਸੋ ਬਿਗ ਕਾਰਪੋਰੇਟਸ ਆਲਸੋ ਜਿਹਨਾਂ ਜਿਹੜੇ ਸੋਲਿਡ ਹੈਗੇ ਨੇ ਉਹ ਫਰਕ ਤਾਂ ਹਰੇਕ ਨੂੰ ਪੈਂਦਾ ਪਰ ਉਹਨਾਂ ਨੂੰ ਘੱਟ ਪੈਂਦਾ ਦਿਖਾਵਾ ਜਿਹੜਾ ਹੈ ਨਾ ਉਹ ਖਾ ਜਾਂਦਾ ਇਨਸਾਨ ਨੂੰ ਘਰ ਦੇ ਅੰਦਰ ਵੀ ਦੋਸਤੀ ਦੇ ਅੰਦਰ ਵੀ ਰਿਲੇਸ਼ਨ ਦੇ ਅੰਦਰ ਵੀ ਬਿਜ਼ਨਸ ਦੇ ਅੰਦਰ ਵੀ ਹਰ ਜਗ੍ਹਾ ਦਿਖਾਵਾ ਤੇ ਹੈ ਹੀ ਬੁਰਾ ਨਾ ਜੀ
ਠੀਕ ਹੈ ਜੀ ਔਰ ਠੀਕ ਹੈ ਜੀ ਐਟ ਦਿਸ ਪੁਆਇੰਟ ਇਸ ਤੋਂ ਪਹਿਲਾਂ ਕਿਸੇ ਅੱਗੇ ਵਧੀਆ ਇਕਬਾਲ ਜੀ ਤੁਹਾਡੀ ਕਾਲ ਵੀ ਦਵਿੰਦਰ ਸਾਹਿਬ ਸਭ ਦੀਆਂ ਕਾਲਸ ਵੀ ਜ਼ਰੂਰ ਲਵਾਂਗਾ ਠੀਕ ਹੈ ਦਿਸ ਪੁਆਇੰਟ ਆਪਣੇ ਕੋਲ ਜਿਹੜੇ 5-6 ਮਿੰਟ ਬਾਕੀ ਨੇ ਕਾਲਸ ਵੀ ਲੈਂਦੇ ਹਾਂ ਸਾਰਾ ਕੁਝ ਕਰਦੇ ਹਾਂ ਪਰ ਕੋਈ ਪ੍ਰੋਜੈਕਟ ਕੋਈ ਇਸ ਵੇਲੇ ਕੋਈ ਬੈਨੀਫਿਟ ਜਿਹੜਾ ਤੁਹਾਡੇ ਤੋਂ ਲਿੱਤਾ ਜਾ ਸਕਦਾ ਹੈਗਾ ਉਹਦੇ ਬਾਰੇ ਵੀ ਜਾਣਕਾਰੀ ਦਿਓ
ਜੀ 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 ਯੂਵੀ ਜੀ ਮੈਂ ਜਿਸ ਤਰ੍ਹਾਂ ਕਹਿ ਰਿਹਾ ਕਿ ਇਸ ਵਕਤ ਬੜਾ ਜ਼ਬਰਦਸਤ ਜਿਹਨੂੰ ਕਹਿੰਦੇ ਨੇ ਬਾਇਰ ਵਾਸਤੇ ਬੈਨੀਫਿਟਸ ਹੈਗੇ ਨੇ ਅਗਰ ਉਹ ਲੈਣਾ ਚਾਹੁੰਦੇ ਨੇ ਦਿਸ ਇਜ਼ ਦਾ ਰਾਈਟ ਟਾਈਮ ਟੂ ਬਾਏ ਬਿਲਡਰਾਂ ਨੇ ਕਈ ਬਿਲਡਰਾਂ ਨੇ ਓਰਿਜਿਨਲ ਪ੍ਰਾਈਸ ਤੋਂ ਵੀ ਘੱਟ ਕਰਤਾ ਜਸਟ ਟੂ ਕਲੀਅਰ ਆਫ ਦਾ ਇਨਵੈਂਟੋਰੀ ਹੁਣ ਸਮਝ ਲਓ ਕੋਈ ਬਿਲਡਰ ਵੇਚ ਰਿਹਾ ਸੀਗਾ 7 ਲੱਖ ਦਾ ਉਹਨੇ 6.5 ਲੱਖ ਕਰਤਾ ਜਸਟ ਟੂ ਕਲੀਅਰ ਆਫ ਦਾ ਇਨਵੈਂਟੋਰੀ ਕੋਈ 1 million ਦਾ ਵੇਚ ਰਿਹਾ ਸੀ ਉਹਨੇ 9 ਲੱਖ ਕਰਤਾ ਜਸਟ ਟੂ ਕਲੀਅਰ ਆਫ ਦਾ ਇਨਵੈਂਟੋਰੀ ਕਮ ਟੂ ਮੀ ਆਲ ਗੈਟ ਯੂ ਯੂ ਵਿਲ ਬੀ ਸਰਪ੍ਰਾਈਜ਼ਡ ਨਾਲੋ ਨਾਲ ਮੈਂ ਕਿਉਂਕਿ ਹੁਣ ਟਾਈਮ ਘੱਟ ਹੈ ਅਗਲੇ ਸ਼ੋਅ ਚ ਮੈਂ ਕਹਾਂਗਾ ਮੇਰੇ ਕੋਲ ਮੇਰੇ ਵਨ ਆਫ ਮਾਈ ਏਜੰਟਸ ਹੈਜ਼ ਸੱਚ ਏ ਨਾਈਸ ਪ੍ਰੋਪਰਟੀ ਹਿਊਜ ਪ੍ਰੋਪਰਟੀ ਮੋਰ ਦੈਨ ਆਲਮੋਸਟ 1 acre ਜਗ੍ਹਾ ਦੇ ਅੰਦਰ ਬਿਲਡਰ ਦਾ ਬਣਿਆ ਮਕਾਨ ਹੈਗਾ ਬਹੁਤ ਵੱਡਾ 4,000+ ਦੇ ਅੰਦਰ ਆਲੀਸ਼ਾਨ ਸ਼ਾਨਦਾਰ ਹਾਲਟਨ ਹਿਲਸ ਦੇ ਅੰਦਰ ਬਣਿਆ ਮਕਾਨ ਹੈਗਾ ਉਹਦੇ ਬਾਰੇ ਮੈਨੂੰ ਕੰਟੈਕਟ ਕਰ ਲਓ ਔਰ ਉਹ ਪ੍ਰਾਈਵੇਟ ਸੇਲ ਹੈਗੀ ਤੁਹਾਨੂੰ ਦਿਲਵਾ ਦਿਆਂਗਾ ਇਸ ਬਾਰੇ ਮੈਂ ਨੈਕਸਟ ਸ਼ੋਅ ਚ ਤੁਹਾਡੀ ਗੱਲ ਕਰਾਂਗਾ ਬਾਕੀ ਫਾਰ ਐਨੀ ਰੀਅਲ ਸਟੇਟ ਨੀਡ ਹਿਊਜ ਹਿਊਜ ਡਿਸਕਾਊਂਟਸ ਐਂਡ ਬੈਸਟ ਆਫ ਦਾ ਬੈਸਟ ਨੈਗੋਸ਼ੀਏਸ਼ਨ ਰੀਸੇਲ ਦੇ ਅੰਦਰ ਔਰ ਇਨਵੈਸਟਮੈਂਟ ਦੇ ਅੰਦਰ ਕੰਟੈਕਟ ਮੀ ਯਾਦ ਕਰੋਗੇ ਕਿ ਹਾਂ ਦੇਖੋ ਅੱਜ ਜਿਹੜੇ ਜਿਹਨਾਂ ਨੇ ਰੋਂਗ ਟਾਈਮ ਤੇ ਲਿੱਤੇ ਹੋਏ ਸੀਗਾ ਜਾਂ ਜਿਹੜੇ ਵੀਕ ਸੀਗੇ ਉਹਨਾਂ ਦੀ ਜਿਹੜੀ ਕਲੋਜਿੰਗਸ ਆ ਰਹੀਆਂ ਨੇ ਅਪਰੇਜ਼ਲੀ ਬੈਂਕ ਦੀ 7%, 8%, ਈਵਨ 10% ਤੱਕ ਘੱਟ ਆ ਰਹੀ ਹੈ ਉਹ ਜਿਹੜੀ ਅਪਰੇਜ਼ਲ ਘੱਟ ਆ ਰਹੀ ਹੈ ਉਹਨਾਂ ਨੂੰ ਉਹ ਪੈਸਾ ਵੀ ਲੈ ਕੇ ਆਉਣਾ ਪੈ ਰਿਹਾ ਹੈਗਾ ਤੇ ਇਸ ਕਰਕੇ ਮੈਨੂੰ ਰੋਜ਼ ਮੈਸੇਜ ਆਉਂਦੇ ਨੇ ਜੀ ਮੈਂ ਆਪਣਾ ਡਿਪੋਜ਼ਿਟ ਛੱਡਣ ਨੂੰ ਤਿਆਰ ਹਾਂ ਡੇਢ 2 ਲੱਖ ਤੱਕ ਡਿਪੋਜ਼ਿਟ ਲੋਕੀ ਛੱਡਣ ਨੂੰ ਤਿਆਰ ਨੇ ਮੈਂ ਛੱਡ ਦੇਣਾ ਜੀ ਮੇਰਾ ਲੈ ਲਓ ਪ੍ਰਾਪਰਟੀ ਲੈ ਲਓ ਪਿਛਲੇ ਹਫ਼ਤੇ ਮੈਂ ਇੱਕ ਪ੍ਰਾਪਰਟੀ ਹੋਰ ਲਿੱਤੀ ਸੀ ਲਾਲਚ ਚ ਹਾਲਾਂਕਿ ਘਰੋਂ ਡਾਂਟ ਪੈ ਗਈ ਮੈਨੂੰ ਕਿਉਂਕਿ ਮੈਂ ਰੋਜ਼ ਕਹਿੰਦਾ ਜੀ ਮੈਂ ਹੋਰ ਨਹੀਂ ਲਾਂਗਾ ਉਹ ਫਿਰ ਇਸ ਤਰ੍ਹਾਂ ਦੀ ਆਦਤ ਪਈ ਹੋਈ ਚੰਗੀ ਲੱਗ ਰਹੀ ਮੈਂ ਫਿਰ ਲੈ ਲਈ ਲੇਟੀ ਤੇ ਫਿਰ ਡਾਂਟ ਪੈ ਗਈ ਕਹਿੰਦਾ ਤੁਸੀਂ ਹੁਣ ਤੇ ਮੈਨੂੰ ਕਹਿ ਰਹੇ ਸੀ ਨਹੀਂ ਲਾਂਗਾ ਮੈਂ ਕਿਹਾ ਯਾਰ ਇੰਨੇ ਜ਼ਬਰਦਸਤ ਡਿਸਕਾਊਂਟ ਮਿਲਣ ਲੈ ਲਓ ਕਲੋਜਿੰਗ ਹੈਗੀ 3-3 ਸਾਲ ਬਾਅਦ ਵਾਈ ਨੋਟ ਟੇਕ ਦਾ ਬੈਨੀਫਿਟ ਇਫ ਯੂ ਆਰ ਸੋਲਿਡ ਇਫ ਯੂ ਆਰ ਮਨੀ ਇਫ ਯੂ ਵਾਂਟ ਟੂ ਅਰਨ ਕੰਟੈਕਟ ਮੀ ਆਈ ਵਿਲ ਗੈਟ ਯੂ best of the best properties with a huge discount from the builders, and also in resale also I'll get you the best negotiation for any real estate need. जी जी जी
ठीक है सर. और मैं इतने जरूर जिक्र कर दूँ कि जी किसी भी तरह की रियल स्टेट की थोड़ी जरूरत है पीके जी के अपॉइंटमेंट जी बना लो. पीके जी फोन नंबर अपना इंग्लिश पंजाबी एक बार दे दीजिए.
जी 647-299-4757 647-299-4757. थैंक यू वेरी मच जी जी.
थैंक यू सो मच जी. हाँ जी इकबाल जी तुम आते रहो जी गो. हाँ जी हम सवाल जवाब कर लो जी. दो तीन मिनट तीन मिनट है अपने को. हाँ जी इकबाल साहब गो है.
गुड मॉर्निंग टू एवरीवन. पीके साहब वन लाइनर क्वेश्चन है. थोड़ा को प्रैक्टिकल एक्सपीरियंस है एंड आई हैव बीन लिसनिंग यू फॉर अ वेरी लॉन्ग टाइम. तुसी बहुत सारे मसाइल गिराए और यू नो बेटर देन एनीबॉडी.
जी सॉरी सॉरी बात करती की कह रहे जी.
सर जी मैं पीके साहब कह रहा हूं कि यू नो बेटर देन एनीबॉडी एल्स जेडे के ऑफिस में बैठ के पॉलिसियां बना दें बिकॉज थोड़े को प्रैक्टिकल एक्सपीरियंस है. सो वन लाइनर क्वेश्चन के आने वाली जी गवर्नमेंट है जेडे के प्रिडिक्शन हो रही है मे बी अगर कंजर्वेटिव आ जाए कीपिंग इन व्यू दी नंबर राइट नाउ प्लस जी करंट मार्केट सिचुएशन है प्लस जो यूएस इलेक्शन है आने वाले दो साल चार साल पांच साल के अंदर कनेडियन रियल एस्टेट मार्केट को कितने जाता देख रहे हो विद कीपिंग इन व्यू योर प्रैक्टिकल एक्सपीरियंस. थैंक यू वेरी मच
सर. इस आने वाली सरकार ने कम से चंगे करने ने पर इन्नी जल्दी इन्होंने को होना नहीं है. उन्होंने सारा ब्लेम फेडरल नू दे देना कि साढ़े वास्ते खड्डे खोद गए ने साढ़े को नहीं रहा क्योंकि फेडरल वे वे प्रोमिस करके चला गया. सारा ब्लेम इन्होंने फेडरल नू दे देना और इन्होंने काम फिर भी सिंसियरली ठीक करना है और बट आई थिंक बट मेरे ख्याल नाल मैं तुम्हें बड़ा क्लियर दस दिया. मैनू 5 decades ज्यादा हो गए ने काम करते हुए. सर इन्वेंटरी नहीं है कि मार्केट इज कोई प्राइस गिरा ही नहीं सकता गिर ही नहीं सकता. रियल स्टेट ने उत्ते जाना ही जाना है. आई फुली एग्री विद सीएमएससी वर्गा अदारा खुल के कह रहे हैं कि इन स्पाइट ऑफ इकोनॉमी वीक रहेगी. इट इज ए स्ट्रेंज फिनोमिना कि इकोनॉमी वीक होने के बावजूद रियल स्टेट घट्टो घट 20% बढ़ेगी अगले दो साल के अंदर डिस्पाइट वीक इकोनॉमी. सीएमएससी क्लियरली कह रहे हैं और मैं बिल्कुल सहमत हूं इस गल के उत्ते. इन्वेंटरी मार्केट नहीं हैगी. हुण रेंट थोड़ा वीक पे आएगा थोड़ा थोड़ा रेंट हुण वीक आया है फिर बाउंस बैक कर जाएगा तुसीं देख लेना. मैं अगर कहां कि जो मैं एक्सपेक्ट करना जो एक्सपेक्ट नहीं जो मैं चाहना वो नहीं होएगा. मैं चाहना कि रियल स्टेट 3-4% तो ज्यादा साल की नहीं बदनी चाहिए पर आई एम सो सॉरी टू से पंच होते जाएगी पर ये देखना इस तो थले जा ही नहीं सकती. मार्केट की इन्वेंटरी है नहीं जो हूं कहने ना जी लिस्टिंग आ गई ने या प्राइम स्टॉक हो गया सेलर मार्केट आ गया जस्ट बिकॉज ऑफ द रीजन कि बायर नु लोन नहीं मिल रहा. थैंक यू.
हाँ जी हाँ जी. फोन नंबर सर दे दो
647-299-4757. थैंक यू
416-475 डे. थैंक यू.
The views expressed on the preceding program may not necessarily be those of the owner or management of WTOR radio station.
साडे कोल योजना है जो कि ओंटेरियो नु जोड़ रही है. रोजाना आवाजाही नु कटाउन लई नवीं सड़कां ते हाईवेज दा निर्माण अते वध रहे इलाकियां नु जोड़न लई पब्लिक ट्रांसिट दा विस्तार. ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ. ontario.ca/builds ਤੇ ਜਾ ਕੇ ਹੋਰ ਜਾਣੋ. ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ.
ट्रकिंग वाले वीरो ध्यान नाल सुनो. ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो. ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी. आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी. क्विक ट्रक ल्यूब द वन स्टॉप शॉप 519-622-0660 जां quicktrucklube.com QTL बिकॉज वी केयर.
शॉपर्स हो जाइए तैयार. लीजा कॉस्मेटिक्स फिर से लेके आ रहे हैं बड़े ब्रांड्स की बड़ी सेविंग्स और बिग सेल खास आपके लिए।
जी हाँ, वर्ल्ड फेमस ब्रांड के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स,
80% तक की सेविंग्स ऑन योर फेवरेट ब्रांड्स।
बस आपको आना है 135 कॉमर्स वैली ड्राइव, ईस्ट मार्कम।
ध्यान रहे, सेल तो सिर्फ अप्रैल 20th से मई 12th तक ही है, फ्राइडे, सैटरडे, संडे और मंडे। विजिट lizascosmetics.com।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।